ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜਗਜੀਤ ਸੇਖੋਂ ਹਾਜ਼ਰ ਹਾਂ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਤੋਂ। ਸੋ ਸਭ ਤੋਂ ਪਹਿਲਾਂ ਸਾਡੇ ਦੁਨੀਆ ਭਰ ਦੇ ਸਰੋਤਿਆਂ ਨੂੰ ਨਮਸਕਾਰ, ਗੁੱਡ ਮਾਰਨਿੰਗ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਤਰੀਕ ਹੈ 27 ਜੁਲਾਈ 2020 ਤੇ ਨਾਨਕ ਸ਼ਾਹੀ ਹੈਗੀ ਹੈ 12 ਸਾਉਣ, ਦਿਨ ਹੈ ਸੋਮਵਾਰ। ਸੋ ਵੀਕਐਂਡ ਤੋਂ ਮਗਰੋਂ, ਦੋ ਦਿਨਾਂ ਦੀਆਂ ਛੁੱਟੀਆਂ ਦੇ ਆਨੰਦ ਤੋਂ ਮਗਰੋਂ, ਇੰਜੋਏ ਤੋਂ ਮਗਰੋਂ ਅੱਜ ਸੋਮਵਾਰ ਦਾ ਦਿਨ ਤੇ ਕੰਮ ਕਾਰਾਂ ਤੇ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਦੇ ਮਨ ਦੇ ਵਿੱਚ ਦੌੜ ਭੱਜ ਵੱਜ ਲੱਗੀ ਹੋਈ ਹੈ ਤੇ ਬੱਚੇ ਆਪਣਾ ਕੋਰੋਨਾ ਦੇ ਕਰਕੇ ਰਾਤ ਨੂੰ ਲੇਟ ਸੌਂਦੇ ਆ ਤੇ ਇਸ ਵੇਲੇ ਜ਼ਿਆਦਾਤਰ ਰਜਾਈਆਂ ਦਾ ਨਿੱਘ ਮਾਨ ਰਹੇ ਆ, ਟੀਚਰਾਂ ਦਾ ਨਿੱਘ ਮਾਨ ਰਹੇ ਆ। ਸੋ ਠੰਡ ਕਾਫੀ ਹੋ ਚੁੱਕੀ ਹੈ ਤੇ ਆਪਣੇ ਪੂਰੇ ਜਾਹੋ ਜਹਾਲ ਤੇ ਹੈ। ਆਓ ਸਭ ਤੋਂ ਪਹਿਲਾਂ ਥੋੜੀ ਆਪਾਂ ਸਮੇਂ ਤੇ ਝਾਤੀ ਮਾਰ ਲਈਏ। ਮੈਲਬਨ ਦੇ ਵਿੱਚ ਇਸ ਵਕਤ 8:04 ਦਾ ਸਮਾਂ ਹੋਇਆ। ਸਿਡਨੀ ਦੇ ਵਿੱਚ ਵੀ ਸੁਬਹਾ ਦੇ 8:04 ਦਾ ਸਮਾਂ। ਐਡਲੇਡ ਦੇ ਵਿੱਚ ਇਸ ਵਕਤ 7:34 ਦਾ ਸਮਾਂ। ਬ੍ਰਿਸਬਨ ਦੇ ਵਿੱਚ ਇਸ ਵਕਤ 8:04 ਦਾ ਸਮਾਂ ਹੈ। ਪਰਥ ਦੇ ਵਿੱਚ ਇਸ ਵਕਤ 6:04 ਦਾ ਸਮਾਂ। ਡਾਰਵਨ ਦੇ ਵਿੱਚ ਇਸ ਵਕਤ 7:34 ਦਾ ਸਮਾਂ ਹੈ। ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸੋ ਇਸ ਵਕਤ ਅੰਮ੍ਰਿਤ ਵੇਲਾ ਸੁਬਹਾ ਦੇ 3:34 ਦਾ ਸਮਾਂ ਹੈ। ਇਹ ਸੀ ਸਮੇਂ ਤੇ ਝਾਤੀ ਤੇ ਆਓ ਥੋੜੀ ਆਪਾਂ ਵੈਦਰ ਤੇ ਵੀ ਝਾਤੀ ਮਾਰ ਲਈਏ। ਸੋ ਮੈਲਬਰਨ ਦੇ ਵਿਚ ਇਸ ਵਕਤ 10 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 13 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ। ਪੂਰੀ ਬਦਲਵਾਈ ਛਾਈ ਹੋਈ ਹੈ। ਐਡਲੇਡ ਦੇ ਵਿਚ ਇਸ ਵਕਤ 8 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ। ਸੋ ਇੱਥੇ ਤਕਰੀਬਨ ਕਦੇ ਬਦਲਵਾਈ ਤੇ ਕਦੇ ਕਲੀਅਰ ਮੌਸਮ ਰਹੇਗਾ। ਬ੍ਰਿਸਬੇਨ ਦੇ ਵਿਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ ਤੇ ਮੌਸਮ ਕਲੀਅਰ ਹੈ। ਸਿਡਨੀ ਦੇ ਵਿਚ ਇਸ ਵਕਤ 16 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 17 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਅਤੇ ਪੂਰੀ ਤਰ੍ਹਾਂ ਇੱਥੇ ਬੱਦਲਵਾਈ ਛਾਈ ਹੋਈ ਹੈ। ਪਰਥ ਦੇ ਵਿਚ ਇਸ ਵਕਤ 14 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 23 ਡਿਗਰੀ ਹੋਣ ਦੀ ਸੰਭਾਵਨਾ। ਅਸਮਾਨ ਪੂਰਾ ਕਲੀਅਰ ਹੈ। ਡਾਰਵਿਨ ਦੇ ਵਿਚ ਇਸ ਵਕਤ 18 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 32 ਡਿਗਰੀ ਹੋਣ ਦੀ ਸੰਭਾਵਨਾ ਤੇ ਅਸਮਾਨ ਪੂਰਾ ਸਾਫ਼ ਹੈ। ਆਓ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਸ ਵਕਤ 29 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 30 ਡਿਗਰੀ ਹੋਣ ਦੀ ਸੰਭਾਵਨਾ। ਹਲਕੀ ਬਦਲਵਾਈ ਛਾਈ ਹੋਈ ਹੈ। ਸੋ ਇਹ ਸੀ ਸਾਡਾ ਸਮੇਂ ਦੇ ਨਾਲ ਨਾਲ ਵੈਦਰ ਦਾ ਗਤੇ ਤੇ ਸਾਡੇ ਸਰੋਤਿਆਂ ਨੂੰ ਇੰਤਜ਼ਾਰ ਹੋਵੇਗਾ ਗੀਤ ਸੰਗੀਤ ਦਾ, ਕਿਉਂਕਿ ਗੀਤ ਸੰਗੀਤ ਵੀ ਸਾਡੀ ਇੱਕ ਰੂਹ ਦੀ ਖੁਰਾਕ ਹੈ। ਸੋ ਜਿਵੇਂ ਅਸੀਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਉਸ ਅਕਾਲ ਪੁਰਖ, ਉਸ ਕੁਦਰਤ, ਉਸ ਵਾਹਿਗੁਰੂ ਕੋਲੋਂ ਕਰਦੇ ਹਾਂ, ਸੋ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ ਵਾਹਨੀ ਕੁਦਰਤ ਸੁਣਦੇ ਹਾਂ ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਕਿਹੜੀ ਤੇਰੀ ਕਿਹੜੀ ਸਿਫਤ ਕਰਾਂ ਇਲਾਹੀ ਦੀ। ਵਾਹ ਵਾਹ ਵਾਹ, ਵਾਕਈ ਉਸ ਕੁਦਰਤ ਨੂੰ ਸਿਰਜਣਹਾਰ ਉਹ ਅਕਾਲ ਪੁਰਖ ਵਾਹਿਗੁਰੂ, ਵਾਕਈ ਤੇਰੀ ਕਾਹਦੀ ਸਿਫਤ ਕਰਾਂ। ਮੇਰੇ ਕੋਲ ਸ਼ਬਦ ਖਤਮ ਹੋ ਜਾਂਦੇ ਆ ਤੇਰੀ ਸਿਫਤ ਕਰਨ ਦੇ ਲਈ, ਤੈਨੂੰ ਵਰਣਨ ਕਰਨ ਦੇ ਲਈ। ਕਿੱਡੀਆਂ ਸੋਹਣੀਆਂ ਸਾਨੂੰ ਰੁੱਤਾਂ ਦਿੱਤੀਆਂ, ਸਰਦੀ ਦਿੱਤੀ, ਗਰਮੀ ਦਿੱਤੀ, ਖੂਬਸੂਰਤ ਮੌਸਮ ਦਿੱਤੇ। ਜਦੋਂ ਅਸੀਂ ਇਸ ਕੁਦਰਤ ਦੇ ਨਜ਼ਾਰਿਆਂ ਨੂੰ ਉਹਦੇ ਵਿੱਚ ਮਿਕਸ ਹੋ ਕੇ ਆਨੰਦ ਲੈਂਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਰਮਕਦੀ ਹਵਾ, ਚੱਲਦੇ ਤੇਜ ਝੱਖੜ ਤੂਫਾਨ, ਚਾਹੇ ਤੂਫਾਨ ਹੀ ਕਿਉਂ ਨਾ ਹੋਣ, ਉਹਨਾਂ ਦਾ ਵੀ ਜਦੋਂ ਅਸੀਂ ਆਨੰਦ ਲੈਣ ਲੱਗਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਵਾਹ ਨੀ ਕੁਦਰਤ, ਇਹ ਸੂਰਜ, ਇਹ ਚੰਦਰਮਾ, ਇਹ ਦਿਨ, ਇਹ ਰਾਤ। ਹੁਣ ਤਾਂ ਅਸੀਂ ਆਪਣੀ ਜ਼ਿੰਦਗੀ ਇੰਨੀ ਤੇਜ਼ ਬਣਾ ਲਈ ਹੈ ਕਿ ਆਪਣੇ ਆਪ ਨੂੰ ਵੀ ਇੱਕ ਮਸ਼ੀਨ ਬਣਾ ਲਿਆ, ਸਭ ਕੁਛ ਇੱਕ ਆਰਟੀਫਿਸ਼ਲ ਸਿਸਟਮ ਅਸੀਂ ਬਣਾ ਲਿਆ। ਪਰ ਕਈ ਵਾਰੀ ਅੱਜ ਵੀ ਜਦੋਂ ਰਾਤ ਨੂੰ ਉੱਪਰ ਨਿਗਾਹ ਮਾਰੀ ਦੀ ਅਸਮਾਨ ਦੇ ਵੱਲ ਤੇ ਟਿਮਟਮਾਉਂਦੇ ਹੋਏ ਤਾਰੇ, ਚਮਕਦੇ ਹੋਏ ਤਾਰੇ ਤੇ ਇੱਕ ਪਾਸੇ ਚੰਦਰਮਾ ਜਦੋਂ ਦੇਖਦੇ ਆ ਤਾਂ ਵਾਕਈ ਜਿਹੜਾ ਬ੍ਰਹਿਮੰਡ ਦਾ ਨਜ਼ਾਰਾ ਹੈ, ਫਿਰ ਉਸ ਕੁਦਰਤ ਨੂੰ ਧੰਨ ਹੈ, ਧੰਨ ਹੈ ਕਹੀਦਾ। ਇੰਨਾ ਖੂਬਸੂਰਤ ਚਿੱਤਰ ਕਿਵੇਂ ਕੋਈ ਚਿੱਤਰ ਸਕਦਾ? ਇਹ ਵਾਕਈ ਉਹ ਪਰਮਾਤਮਾ ਹੈ, ਉਹ ਚਿੱਤਰਕਾਰ ਹੈ ਜਿਹਨੇ ਇੰਨਾ ਖੂਬਸੂਰਤ ਨਜ਼ਾਰਾ ਸਾਨੂੰ ਦੇਖਣ ਨੂੰ ਦਿੱਤਾ। ਤੇ ਧੰਨ ਜਾਈਏ ਅਸੀਂ ਉਸਦੇ ਕਿ ਇਹ ਨਜ਼ਾਰੇ ਨੂੰ ਦੇਖਣ ਵਾਸਤੇ ਸਾਨੂੰ ਉਹਨੇ ਅੱਖਾਂ ਦਿੱਤੀਆਂ। ਇਹ ਰਮਕਦੀਆਂ ਹਵਾਵਾਂ, ਇਹ ਝਰਨਿਆਂ ਦੇ ਵਿੱਚ ਚੱਲਦਾ ਪਾਣੀ, ਇਹ ਪੰਛੀਆਂ ਦੀ ਚਹਿਚਹਾਹਟ ਇੰਨਾ ਆਨੰਦ ਦਿੰਦੀ ਹੈ। ਜਦੋਂ ਕਦੇ ਪੰਛੀਆਂ ਦੇ ਵਿੱਚ ਬੈਠ ਕੇ ਉਹਨਾਂ ਦੀ ਚਹਿਚਹਾਹਟ ਸੁਣੀ ਦੀ ਹੈ, ਜਾਂ ਅਸਮਾਨ ਦੇ ਵਿੱਚ ਪਡਾਰੀ ਲਾਉਂਦੇ ਦੇਖੀਦਾ ਇਹਨਾਂ ਨੂੰ, ਇੰਨਾ ਖੂਬਸੂਰਤ ਨਜ਼ਾਰਾ ਹੁੰਦਾ, ਇੰਨਾ ਵਧੀਆ ਆਨੰਦ ਹੁੰਦਾ ਜਦੋਂ ਇਹ ਅਸਮਾਨ ਦੇ ਵਿੱਚ ਅਡਾਰੀਆਂ ਲਾਉਂਦੇ ਆ। ਕਿੰਨੇ ਇੱਕ ਸਿਸਟੇਮੈਟਿਕ ਵੇ ਦੇ ਨਾਲ, ਕਿੰਨੇ ਇੱਕ ਵਧੀਆ ਵਿਆਹ ਤੋਂ ਵੱਧ ਤਰੀਕੇ ਦੇ ਨਾਲ ਇਹ ਇਕੱਠੇ ਆਪਸ ਦੇ ਵਿੱਚ ਉੱਡ ਰਹੇ ਹੁੰਦੇ ਆ। ਸੋ ਮੈਨੂੰ ਕਦੇ ਕਦੇ ਲੱਗਦਾ ਕਿ ਇਹ ਜੀਵ ਜੰਤੂ, ਪੰਛੀ, ਜਾਨਵਰ, ਪੌਦੇ, ਇਹ ਅੱਜ ਵੀ ਸਾਨੂੰ ਬਹੁਤ ਕੁਝ ਸਿਖਾਉਂਦੇ ਆ, ਅੱਜ ਵੀ ਸਾਨੂੰ ਬੜੀ ਸੇਧ ਦਿੰਦੇ ਆ। ਅਗਰ ਪੰਛੀਆਂ ਦੀਆਂ ਉਡਾਰੀਆਂ ਤੋਂ ਆਪਾਂ ਦੇਖੀਏ ਤਾਂ ਆਪਾਂ ਨੂੰ ਲੱਗਦਾ ਪਤਾ, ਜਦੋਂ 50-50, 100-100 ਪੰਛੀ ਉਡਾਰੀ ਮਾਰਦੇ ਆ ਤਾਂ ਕਿਸ ਤਰੀਕੇ ਦੇ ਨਾਲ ਉਡਾਰੀ ਮਾਰਦੇ ਆ, ਕਿਵੇਂ ਕਿਵੇਂ ਸਭ ਤੋਂ ਅੱਗੇ ਇੱਕ ਪੰਛੀ ਹੁੰਦਾ ਉਹਨਾਂ ਦਾ ਲੀਡਰ, ਫਿਰ ਦੋ, ਫਿਰ ਚਾਰ, ਇੱਕ ਤੀਰ ਦੀ ਤਰ੍ਹਾਂ ਇਹ ਚੱਲਦੇ ਆ। ਪਰ ਅਸੀਂ ਆਪਣੋ ਆਪਣੀ ਹੋਮੇ ਦੇ ਵਿੱਚ, ਆਪੋ ਆਪਣੀ ਮੈਂ ਦੇ ਵਿੱਚ ਪਹਿਲਾਂ ਆਪਣੇ ਨਾਲੋਂ ਅੱਡ ਹੁੰਦੇ ਆ, ਫਿਰ ਘਰ ਅੱਡ ਹੁੰਦੇ ਆ, ਫਿਰ ਪਿੰਡ ਅੱਡ ਹੁੰਦੇ ਆ, ਇਸੇ ਤਰ੍ਹਾਂ ਮਜ਼ਹਬ ਅੱਡ ਹੁੰਦੇ ਆ, ਇਸੇ ਤਰ੍ਹਾਂ ਸਟੇਟਾਂ, ਦੇਸ਼, ਕੰਟਰੀ ਅੱਡ ਹੁੰਦੇ ਆ। ਪਰ ਕਿੰਨਾ ਵਧੀਆ ਨਜ਼ਾਰਾ ਹੈ, ਕਿੰਨਾ ਵਧੀਆ ਆਨੰਦ ਹੈ ਜੇ ਅਸੀਂ ਕੁਦਰਤ ਦੀਆਂ ਦਿੱਤੀਆਂ, ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦੇ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰੀਏ, ਅਸੀਂ ਖੁਦ ਵੀ ਜ਼ਿੰਦਗੀ ਦਾ ਆਨੰਦ ਲਈਏ ਤੇ ਦੂਜਿਆਂ ਨੂੰ ਵੀ ਆਨੰਦ ਲੈਣ ਦੇਈਏ। ਇੱਕ ਬਰਾਬਰ ਦੇ ਹੱਕ, ਇੱਕ ਸਾਂਝੀਵਾਲਤਾ ਦਾ, ਭਾਈਵਾਲਤਾ ਦਾ ਸੰਦੇਸ਼ ਜੋ ਸਾਨੂੰ ਗੁਰਬਾਣੀ ਵੀ ਦਿੰਦੀ ਹੈ, ਉਸ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਮੈਂ ਦੇਖ ਰਿਹਾ ਕਿ ਸਰਦੀ ਹੋਣ ਦੇ ਕਾਰਨ ਘਾਹ ਤੇ ਤਰੇਲ ਪਈ ਹੁੰਦੀ ਹੈ, ਦਰਖਤਾਂ ਦੇ ਪੱਤਿਆਂ ਤੇ ਉਹ ਤਰੇਲ ਦੀਆਂ ਛੋਟੀਆਂ ਛੋਟੀਆਂ ਬੂੰਦਾਂ, ਉਹਨਾਂ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਅਗਰ ਅਸੀਂ ਉਹਨੂੰ ਅਨੁਭਵ ਕਰਦੇ ਹਾਂ। ਸੋ ਇੱਕ ਛੋਟੀ ਤੋਂ ਛੋਟੀ ਚੀਜ਼ ਦੇ ਵਿੱਚ ਵੀ ਕੁਦਰਤ ਨੇ ਸਾਨੂੰ ਵੱਖੋ ਵੱਖਰੇ ਨਜ਼ਾਰੇ ਦਿੱਤੇ ਆ। ਉਹ ਤਰੇਲ ਦੀਆਂ ਬੂੰਦਾਂ ਜਦੋਂ ਸੂਰਜ ਦੀ ਰੋਸ਼ਨੀ ਨਹੀਂ ਹੁੰਦੀ ਉਹਨਾਂ ਦੀ ਅਲੱਗ ਦਿੱਖ ਹੁੰਦੀ ਹੈ, ਤੇ ਜਦੋਂ ਸੂਰਜ ਦੀ ਰੋਸ਼ਨੀ ਉਹਨਾਂ ਤੇ ਪੈਂਦੀ ਹੈ ਤੇ ਉਹ ਮੋਤੀਆਂ ਵਾਂਗੂ ਚਮਕਣ ਲੱਗ ਪੈਂਦੀਆਂ, ਉਹਨਾਂ ਦੀ ਇੱਕ ਅਲੱਗ ਦਿੱਖ ਹੁੰਦੀ ਹੈ। ਸੋ ਪਹਾੜ, ਇਹ ਵਾਦੀਆਂ, ਇਹ ਮਾਰੂਥਲ, ਇਹ ਸਮੁੰਦਰ, ਇਹ ਨਦੀਆਂ, ਇਹ ਝਰਨੇ, ਵਾਹ ਦੀ ਕੁਦਰਤ ਵਾਹ, ਤੈਨੂੰ ਤਾਂ ਵਾਕੇ ਬਿਆਨ ਕਰਨਾ ਬਹੁਤ ਔਖਾ ਹੈ। ਸੋ ਆਓ ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਅਗਲਾ ਗੀਤ ਸੁਣਦੇ ਹਾਂ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਔਜ਼ਾਰ, ਬੰਦਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਝ ਬਣ ਗਿਆ ਪਰ ਕੁਦਰਤ ਤੋਂ ਪਾਰ ਨਹੀਂ ਬਣਿਆ। ਆਓ ਸੁਣਦੇ ਹਾਂ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਆਪਣੇ ਘਰ ਬਾਰ ਚ ਜੰਗਾ, ਕਰੀਏ ਸ਼ੁਕਰਾਨੇ ਜੋਣਾ ਉਹਨਾਂ ਦੁਸ਼ਵਾਰ ਦੀ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਹਲਕੇ ਕਰ ਹੱਕ ਲਈ ਦੇ, ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਟੀਕਰ ਭਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਜੇਕਰ ਕੁਛ ਦਾ ਵਿੱਚ ਵੀ ਥਾਵੀ ਮੁਹੱਬਤਾਂ ਚ ਦੁਨੀਆਂ ਵਿੱਚ ਉਸ ਤੋਂ ਸੋਹਣਾ ਅੱਜ ਤੱਕ ਵਿਓਪਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਜਾਂਦੀ ਤਾਲ ਸਦਾ, ਜਜ਼ਬੇ ਨੂੰ ਮਾਰਨ ਵਾਲਾ ਕੋਈ ਹਥਿਆਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਉਹੀ ਕੋਈ ਸ਼ਖਸ ਨਿਰਾਲੇ ਜੱਗ ਤੇ ਮਸ਼ਹੂਰ ਹੋਏ, ਆਪੇ ਦੇ ਨੇੜੇ ਹੋ ਗਏ
ਦੁਨੀਆਂ ਤੋਂ ਦੂਰ ਹੋਏ ਇਹਨਾਂ ਲਈ ਕਦੀ ਵੀ ਅੱਜ ਤੱਕ ਦੋ ਤੇ ਦੋ ਚਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਸ਼ਹਿਨਸ਼ਾਹ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਦੁਨੀਆਂ ਤੇ ਕਿੰਨੇ ਕਿੱਸੇ ਆਸ਼ਿਕ ਮਾਸ਼ੂਕਾਂ ਦੇ ਕਿੰਨੇ ਹੀ ਦਰਦ ਸੁਣੀ ਦੇ ਇਸ਼ਕੇ ਦੀਆਂ ਹੂਕਾਂ ਦੇ ਲੇਕਿਨ ਫਰਹਾਦ ਜਿਹਾ ਕੋਈ ਲੱਗਦਾ ਦਿਲਦਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਸੁਖ ਵਿੱਚ ਲੋੜੀ ਦੇ ਪੈ ਗਈਆਂ ਗੱਡਾਂ ਜਿੱਥੇ ਉੱਥੇ ਮੁੜ ਪਿਆਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਹਮ ਦਮ ਬਿਨ ਹੋਲੀ ਕਾਦੀ ਵੀ ਕਾਲੀ ਪਈ ਸੱਜਣਾ ਦੀ ਦੀਦ ਤੋਂ ਵੱਧ ਕੇ ਕੋਈ ਤਿਉਹਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਤਖਤਾਂ ਤੇ ਬੈਠ ਬਾਦਸ਼ਾਹ ਕਰ ਗਏ ਜੋ ਬਾਂਦੇ ਮਗਰੋਂ ਦਿੱਲੀ ਮੁੜ ਕੇ ਮੀਨਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਤੇ ਬਖਤਾਵਰ ਤੋਂ ਕਹਿ ਗਏ ਖੁਦ ਤਾਨ ਸੇਨ ਵੀ ਕੇ ਐਸਾ ਫਨਕਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਲੱਗਦਾ ਕਿ ਸਤਿੰਦਰਾ ਕਹਿ ਕੇ ਨਾ ਸਾਰ ਲਈਏ ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਘੜਦੇ ਨੂੰ ਹਰ ਵਾਰੀ ਕੋਸ਼ਿਸ਼ ਕੀਤੀ ਲੇਕਿਨ ਹਰ ਵਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ
कर एहसास नहीं समझी सरताज नाम दा हाले हकदार नहीं बनिया ना कुछ बन गया लेकिन कुदरत तो पार नहीं बनिया बंदे दे हथां वर्गा कोई औजार नहीं बनिया ना कुछ बन गया लेकिन कुदरत तो पार नहीं बनिया बंदे दे हथां
ਬੰਦੇ ਦੇ ਹੱਥਾਂ ਵਰਗਾ ਔਜ਼ਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਪਰ ਕੁਦਰਤ ਤੋਂ ਪਾਰ ਨਹੀਂ ਬਣਿਆ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਡਾਕਟਰ ਸਤਿੰਦਰ ਸਰਤਾਜ ਨੇ ਵਾਕਈ ਕੁਦਰਤ ਨੇ ਸਾਨੂੰ ਇੱਕ ਬੜੇ ਖੂਬਸੂਰਤ ਇੱਕ ਬੜੇ ਵਧੀਆ ਹੱਥ ਦਿੱਤੇ ਆ ਪਰ ਇਹ ਹੱਥ ਦਿੱਤੇ ਚੰਗੇ ਕੰਮ ਕਰਨ ਵਾਸਤੇ ਆ ਚੰਗਾ ਕੁਝ ਬਣਾਉਣ ਵਾਸਤੇ ਆ ਕੰਸਟਰਕਟਿਵ ਵਾਸਤੇ ਦਿੱਤੇ ਆ ਨਾ ਕਿ ਡਿਸਟਰਕਟਿਵ ਵਾਸਤੇ ਪਰ ਇਹਨਾਂ ਹੱਥਾਂ ਨੇ ਬਹੁਤ ਕੁਝ ਬਣਾ ਲਿਆ ਬੜੀਆਂ ਤਰੱਕੀਆਂ ਕਰ ਲਈਆਂ ਟੈਕਨੋਲੋਜੀ ਨੇ ਇਹਨਾਂ ਹੱਥਾਂ ਦੇ ਨਾਲ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹ ਹੱਥ ਕੁਦਰਤ ਤੋਂ ਅੱਗੇ ਕੁਛ ਨਹੀਂ ਕਰ ਸਕੇ ਕਿਉਂਕਿ ਇਹ ਕਦੇ ਵੀ ਨਹੀਂ ਕੁਛ ਕਰ ਸਕਣਗੇ ਵਾਕਈ ਕੁਦਰਤ ਤੋਂ ਪਾਰ ਨਹੀਂ ਜਾਇਆ ਜਾ ਸਕਦਾ ਆਪਾਂ ਕੁਦਰਤ ਦੀਆਂ ਗੱਲਾਂ ਕਰ ਰਹੇ ਸੀ ਇਹ ਖੂਬਸੂਰਤ ਰੁੱਤਾਂ ਇਹ ਰੁੱਤਾਂ ਦੇ ਨਜ਼ਾਰੇ ਸਰਦੀ ਗਰਮੀ ਹਿਊਮਿਡਿਟੀ ਵਾਲਾ ਮੌਸਮ ਬਾਰਿਸ਼ ਤਪਸ ਕੀ ਕਵਾਂਗੇ ਕਿਵੇਂ ਕਿਵੇਂ ਕੁਦਰਤ ਨੇ ਸਰਕਲ ਬਣਾਏ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਹਲਕੀਆਂ ਹਵਾਵਾਂ ਚੱਲਦੀਆਂ ਕਿਤੇ ਤੇਜ਼ ਤੂਫਾਨ ਚੱਲਦੇ ਆ ਕੀ ਅਸੀਂ ਇਹਨਾਂ ਤੂਫਾਨਾਂ ਨੂੰ ਇਹਨਾਂ ਭੂਚਾਲਾਂ ਨੂੰ ਠੱਲ ਪਾ ਸਕਦੇ ਆ ਨਹੀਂ ਸਾਇੰਸ ਨੇ ਬਹੁਤ ਕੁਝ ਕਰ ਲਿਆ ਪਰ ਸਾਇੰਸ ਕੁਦਰਤ ਨੂੰ ਕਦੇ ਵੀ ਜਿੱਤ ਨਹੀਂ ਸਕਦੀ ਇਹ ਜਿਹੜਾ ਇੱਕ ਸਰਕਲ ਬਣਾਇਆ ਕੁਦਰਤ ਨੇ ਕੀ ਤਰੇਲਾਂ ਪੈਦਾ ਕੀਤੀਆਂ ਜਾ ਸਕਦੀਆਂ ਕੀ ਹਵਾਵਾਂ ਬਣਾਈਆਂ ਜਾ ਸਕਦੀਆਂ ਕੀ ਰਾਤਾਂ ਬਣਾਈਆਂ ਜਾ ਸਕਦੀਆਂ ਦਿਨ ਬਣਾਏ ਜਾ ਸਕਦੇ ਆ ਵਾਕੀ ਕੁਦਰਤ ਧੰਨ ਹੈ ਤੇ ਉਸ ਦਾ ਆਨੰਦ ਲੈਣ ਲਈ ਸਾਨੂੰ ਇੰਨਾ ਵਧੀਆ ਇਨਸਾਨੀ ਰੂਪ ਜੀਵਨ ਦਿੱਤਾ ਸਾਡੇ ਨਾਲ ਇਸ ਦੇ ਭਾਈਵਾਲ ਜਾਨਵਰ ਪੰਛੀ ਇਹ ਸਾਰੀ ਬ੍ਰਹਿਸਪਤੀ ਇਹ ਸਾਰੇ ਬ੍ਰਹਿਮੰਡ ਦਾ ਇੱਕ ਹਿੱਸਾ ਕੀ ਸਾਡੇ ਹੱਥ ਇਹਨਾਂ ਚੀਜ਼ਾਂ ਨੂੰ ਸਿਰਜ ਸਕਦੇ ਆ ਕਦੇ ਵੀ ਨਹੀਂ ਚਾਹੇ ਕੋਈ ਇਨਸਾਨ ਜਿੱਡਾ ਮਰਜ਼ੀ ਵੱਡੇ ਤੋਂ ਵੱਡਾ ਬਣ ਜੇ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜੇ ਵੱਡੇ ਤੋਂ ਵੱਡਾ ਤਾਕਤਵਰ ਹੋ ਜੇ ਪਰ ਉਸਦੇ ਸਾਹਾਂ ਦੀ ਗਿਣਤੀ ਉਹ ਕੁਦਰਤ ਨੇ ਪਰਮਾਤਮਾ ਨੇ ਆਪਦੇ ਕੋਲ ਰੱਖੀ ਹੋਈ ਹੈ ਅਸੀਂ ਇੰਨੀਆਂ ਤਰੱਕੀਆਂ ਕਰਨ ਦੇ ਬਾਵਜੂਦ ਵੀ ਆਪਦਾ ਜੀਵਨ ਨਹੀਂ ਬਚਾ ਸਕਦੇ ਸੋ ਜਿਉਣਾ ਤੇ ਮਰਨਾ ਉਸ ਪਰਮਾਤਮਾ ਦੇ ਹੱਥ ਹੈ ਸੋ ਪਰਮਾਤਮਾ ਹੀ ਕੁਦਰਤ ਦਾ ਸਿਰਜਣਹਾਰ ਹੈ ਪਰਮਾਤਮਾ ਨੇ ਹੀ ਕੁਦਰਤ ਸਿਰਜੀ ਹੈ ਪਰ ਬੰਦਾ ਨੂੰ ਲੱਗਦਾ ਮੈਂ ਬਹੁਤ ਕੁਛ ਕਰ ਸਕਦਾ ਅੱਜ ਅਸੀਂ ਸਾਰੀ ਦੁਨੀਆਂ ਦੇ ਵਿੱਚ ਇੱਕ ਜਿਹੜੀ ਕਰੋਨਾ ਨਾਂ ਦੀ ਮਹਾਂਬਿਮਾਰੀ ਦੇ ਨਾਲ ਸੰਘਰਸ਼ ਕਰ ਰਹੇ ਹਾਂ ਇਹਨੂੰ ਨਜਿੱਠਣ ਦੀ ਕੋਸ਼ਿਸ਼ ਕਰਦੇ ਹਾਂ ਅਗਰ ਅਸੀਂ ਸਮਝੀਏ ਤਾਂ ਇਹ ਵੀ ਕੁਦਰਤ ਨੇ ਸਾਡੇ ਇੱਕ ਚੂੰਡੀ ਵੱਢੀ ਆ ਸਾਨੂੰ ਸਮਝਾਉਣ ਵਾਸਤੇ। ਨਾ ਅਸੀਂ ਨੂੰ ਦੇਖ ਸਕਦੇ ਹਾਂ, ਨਾ ਸਾਨੂੰ ਇਹਦਾ ਆਕਾਰ ਦਾ ਪਤਾ, ਨਾ ਕਿਸੇ ਹੋਰ ਚੀਜ਼ ਦਾ ਪਤਾ। ਆਮ ਦੁਸ਼ਮਣ ਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਸਾਹਮਣੇ ਖੜਾ ਜਾਂ ਸਾਡੇ ਪਿੱਛੇ ਖੜਾ, ਮੇਰੇ ਤੇ ਵਾਰ ਕਰੂਗਾ। ਸੋ ਇੱਕ ਛੋਟਾ ਜਿਹਾ ਤੰਤੂ ਜਿਹਨੇ ਸਾਰੀ ਦੀ ਸਾਰੀ ਦੁਨੀਆਂ ਨੂੰ ਰੋਕ ਕੇ ਰੱਖਤਾ। ਕਿੱਥੇ ਅਮਰੀਕਾ, ਚਾਈਨਾ ਦੇ ਵਿੱਚ ਦੁਨੀਆਂ ਦੀ ਇੱਕ ਪਾਵਰ ਬੰਬ ਦੀ ਹੋੜ ਲੱਗੀ ਹੋਈ ਸੀ। ਸਾਰੇ ਕੰਟਰੀ ਆਪਸ ਦੇ ਵਿੱਚ ਕੋਈ ਗੱਠਜੋੜ ਕਰ ਰਹੇ ਸੀ, ਕੋਈ ਕਿਸੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਇਹ ਦੁਨੀਆਂ ਨੂੰ ਜਿੱਤਣ ਵਾਸਤੇ। ਪਰ ਇਸ ਤੋਂ ਪਾਰ ਵੀ ਇੱਕ ਕੁਦਰਤ ਬੈਠੀ ਆ ਜਿਹੜੀ ਇਹ ਸਾਰੀਆਂ ਚੀਜ਼ਾਂ ਦੇ ਨਿਰਣੇ ਕਰਦੀ ਹੈ। ਸੋ ਆਓ ਸਾਨੂੰ ਜੋ ਵਾਹਿਗੁਰੂ ਨੇ, ਪਰਮਾਤਮਾ ਨੇ ਜੋ ਸਾਨੂੰ ਕੁਦਰਤ ਨੇ ਦਿੱਤਾ ਉਹਦਾ ਅਸੀਂ ਆਨੰਦ ਲਈਏ, ਵਧੀਆ ਇੱਕ ਜੀਵਨ ਜਿਉਈਏ, ਆਪ ਵੀ ਚੰਗਾ ਜੀਵਨ ਜਿਉਈਏ ਤੇ ਦੂਜਿਆਂ ਨੂੰ ਵੀ ਚੰਗਾ ਜੀਵਨ ਜਿਉਣ ਦਈਏ, ਜਾਂ ਉਹਨਾਂ ਦੇ ਚੰਗੇ ਜੀਵਨ ਦੇ ਵਿੱਚ ਅਸੀਂ ਭਾਈਵਾਲ ਬਣੀਏ। ਜਿਸ ਤਰ੍ਹਾਂ ਕੁਦਰਤ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਰੱਖਿਆ, ਸਾਰਿਆਂ ਦਾ ਇੱਕ ਦੂਜੇ ਦੇ ਨਾਲ ਸੰਬੰਧ, ਇੱਕ ਮੇਲ ਜੋਲ ਬਣਾ ਕੇ ਰੱਖਿਆ, ਅਸੀਂ ਵੀ ਉਹਨੂੰ ਇੱਕ ਭਾਈਚਾਰਕ ਪਿਆਰ ਸਾਂਝ ਦੇ ਵਿੱਚ ਬਣਾ ਕੇ ਚੱਲੀਏ ਤਾਂ ਜ਼ਿੰਦਗੀ ਦਾ ਆਨੰਦ ਹੀ ਵੱਖਰਾ ਹੋਜੂ, ਜ਼ਿੰਦਗੀ ਦਾ ਸੁਭਾਅ ਵੀ ਵੱਖਰਾ ਹੋਜੂ। ਜਿਵੇਂ ਇਹ ਸਾਰੀਆਂ ਚੀਜ਼ਾਂ ਦੇ ਸਰਕਲ ਇੱਕ ਦੂਜੇ ਦੇ ਨਾਲ ਜੁੜ ਕੇ ਚੱਲਦੇ ਆ, ਦਿਨ ਦਾ ਰਾਤ ਦੇ ਨਾਲ ਚੱਲਦਾ, ਬੱਦਲਾਂ ਦਾ ਬਾਰਿਸ਼ ਦੇ ਨਾਲ, ਪਾਣੀ ਦੇ ਨਾਲ ਚੱਲਦਾ, ਆਕਸੀਜਨ, ਕਾਰਬਨ ਡਾਈਆਕਸਾਈਡ, ਸਾਰੀਆਂ ਚੀਜ਼ਾਂ ਦੇ ਆਪਸ ਦੇ ਵਿੱਚ ਦਰਖਤ, ਸਾਰੀਆਂ ਚੀਜ਼ਾਂ ਦੇ ਆਪਸ ਦੇ ਵਿੱਚ ਸੰਬੰਧ ਹੈ। ਤੇ ਆਪਾਂ ਵੀ ਇਹਨਾਂ ਤੋਂ ਸੇਧ ਲੈ ਕੇ ਇੱਕ ਚੰਗਾ ਆਨੰਦ ਵਾਲਾ ਜੀਵਨ, ਵਧੀਆ ਜੀਵਨ ਜਿਉਣ ਦੀ ਕੋਸ਼ਿਸ਼ ਕਰੀਏ। ਸੋ ਆਓ ਇੱਕ ਅਗਲਾ ਗੀਤ ਸੁਣਦੇ ਹਾਂ, ਪੂਜਾ ਚੰਬੇਲੀ ਵਾਲੀ, ਚੰਬੇ ਵਾਲੀ ਦੀ ਆਵਾਜ਼ ਵਿੱਚ। ਲਾ ਲਈ ਉਹ ਮੁੰਦਰੀ ਮੇਰੀ, ਹੁਣ ਕਿਉਂ ਨੀ ਦੇਂਦਾ ਮੈਨੂੰ ਆਪਣਾ ਰੁਮਾਲ ਬਈ। ਬੜੀ ਪੁਰਾਣੀ ਇਹ ਤੁਹਾਨੂੰ ਯਾਦ ਦਵਾਊਗਾ ਗੀਤਾਂ ਦੀ, ਗਾਣਿਆਂ ਦੀ। ਤੇ ਸਭ ਤੋਂ ਵਧੀਆ ਇਹ ਲੱਗਿਆ ਕਿ ਆਪਣੀ ਬੋਲੀ ਦੇ ਵਿੱਚ, ਆਪਣੇ ਸੱਭਿਆਚਾਰ ਦੇ ਵਿੱਚ ਤਾਂ ਬੋਲਣਾ ਜਾਂ ਗਾਉਣਾ ਜਾਂ ਲਿਖਣਾ ਬਹੁਤ ਸੌਖਾ, ਪਰ ਦੂਜੇ ਸੱਭਿਆਚਾਰ ਦਾ ਅੰਗ ਹੋਣ ਦੇ ਬਾਵਜੂਦ ਦੂਜੇ ਦੇ ਸੱਭਿਆਚਾਰ ਨੂੰ ਗਾਉਣਾ, ਉਹਨੂੰ ਲਿਖਣਾ, ਉਹ ਕਿਸੇ ਕਿਸੇ ਦੇ ਵੱਸ ਦਾ ਰੋਗ ਹੁੰਦਾ। ਸੋ ਆਓ ਸੁਣਦੇ ਹਾਂ ਪੂਜਾ ਦੀ ਆਵਾਜ਼ ਦੇ ਵਿੱਚ ਇਹ ਬਹੁਤ ਪੁਰਾਣਾ ਪੰਜਾਬੀ ਗੀਤ। ਇਹ ਸੀ ਪੂਜਾ ਚੰਬੇ ਵਾਲੀ। ਵਾਕਈ ਇਹਨੇ ਬਹੁਤ ਅੱਜ ਤੋਂ ਤਕਰੀਬਨ 30-40 ਸਾਲ ਪਹਿਲਾਂ ਦਾ ਪੰਜਾਬ ਤੇ ਪਹਿਲਾਂ ਦੀ ਪੰਜਾਬ ਦੀ ਗਾਇਕੀ ਯਾਦ ਕਰਾਤੀ, ਬਹੁਤ ਖੂਬਸੂਰਤ ਗਾਇਆ। ਸੋ ਅੱਜ ਅਸੀਂ ਅੱਗੇ ਜਾ ਕੇ ਇੱਕ ਖਾਸ ਮੁਲਾਕਾਤ ਕਰਾਂਗੇ ਬੜੀ ਹੀ ਸਨਮਾਨਯੋਗ ਸ਼ਖਸੀਅਤ ਡਾਕਟਰ ਧਰਮਵੀਰ ਗਾਂਧੀ ਜੀ ਦੇ ਨਾਲ, ਪੰਜਾਬ ਦੇ ਮੁੱਦਿਆਂ ਦੇ ਬਾਰੇ। ਡਾਕਟਰ ਧਰਮਵੀਰ ਗਾਂਧੀ ਇੱਕ ਬਹੁਤ ਹੀ ਦਰਵੇਸ਼ ਤੇ ਸੂਝਵਾਨ ਡਾਕਟਰ ਤੇ ਲੀਡਰ ਹੈਗੇ ਆ, ਰਾਜਨੀਤਿਕ ਲੀਡਰ ਹੈ। ਸੋ ਇਹਨਾਂ ਦੇ ਨਾਲ ਅਸੀਂ ਅੱਗੇ ਜਾ ਕੇ ਇੱਕ ਖਾਸ ਮੁਲਾਕਾਤ ਕਰਾਂਗੇ। ਸੋ ਜ਼ਿਹਨ ਦੇ ਵਿੱਚ, ਮਨ ਦੇ ਵਿੱਚ ਮਾਂ ਬਾਪ ਦੇ ਕੀਤੇ ਹੋਏ ਪਿਆਰ, ਸਾਨੂੰ ਪਾਲਣ ਪੋਸ਼ਣ ਦੇ ਲਈ ਕੀਤੀਆਂ ਹੋਈਆਂ ਮਿਹਨਤਾਂ, ਬਾਪੂ ਨੇ ਆਪਦੇ ਪਿੰਡੇ ਤੇ ਹੰਢਾਇਆ ਹੋਇਆ, ਕਹਿੰਦੇ ਆ ਕਿ ਪਿਓ ਜਿਵੇਂ ਇੱਕ ਦਰਖਤ ਦੀ ਤਰ੍ਹਾਂ ਹੁੰਦਾ, ਆਪਣੇ ਤੇ ਸਾਰੇ ਦਾ ਸਾਰਾ ਧੁੱਪਾਂ ਆਪਣੇ ਤੇ ਹੰਢਾਉਂਦਾ ਤੇ ਸਾਨੂੰ ਇੱਕ ਧੀ ਤੇ ਪਿਆਰੀ ਛਾਂ ਦਿੰਦਾ, ਪਰ ਫਿਰ ਆਪ ਵੀ ਉਹ ਅਡੋਲ ਖੜਾ ਰਹਿੰਦਾ। ਸੋ ਆਮ ਤੌਰ ਤੇ ਕਿਹਾ ਜਾਂਦਾ ਕਿ ਪਿਓਾਂ ਦੇ ਜਿਹੜੇ ਜਿਗਰੇ ਹੁੰਦੇ ਆ ਉਹ ਬਹੁਤ ਵੱਡੇ ਹੁੰਦੇ ਆ। ਆਪ ਚਾਹੇ ਅੰਦਰੋਂ ਉਹ ਦੁੱਖਾਂ ਮੁਸੀਬਤਾਂ ਔਕੜਾਂ ਦੇ ਨਾਲ ਵਿੰਨੇ ਪਏ ਹੁੰਦੇ ਆ, ਪਰ ਬਿਓ ਬਾਪ ਕਦੇ ਆਪਣੇ ਚਿਹਰੇ ਤੇ ਛਿਕਣ ਵੀ ਨਹੀਂ ਆਉਣ ਦਿੰਦਾ, ਹਮੇਸ਼ਾ ਹੱਲਾਸ਼ੇਰੀ ਹੌਸਲਾ ਤੇ ਹਿੰਮਤ ਦੇਣ ਦੀ ਕੋਸ਼ਿਸ਼ ਕਰਦਾ। ਪਿੱਛੇ ਜਿਹੜੇ ਸਾਡੇ ਨੌਜਵਾਨ ਸਰਹੱਦ ਤੇ ਫੌਜੀ ਚਾਈਨਾ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ, ਉਹਨਾਂ ਦੇ ਬਾਰੇ ਮੈਂ ਸੋਚ ਰਿਹਾ ਸੀ ਕਿ ਇੱਕ ਬਾਪ ਆਪਣੇ ਪਰਿਵਾਰ ਨੂੰ ਜਦੋਂ ਉਸ ਸ਼ਹੀਦ ਬੱਚੇ ਦੀ ਮ੍ਰਿਤਕ ਦੇਹ ਘਰੇ ਪਹੁੰਚਦੀ ਆ ਤੇ ਪਰਿਵਾਰ ਨੂੰ ਦਿਲਾਸਾ ਦਿੰਦਾ ਕਿ ਕੋਈ ਨੀ, ਇਹ ਰੱਬ ਦਾ ਭਾਣਾ ਸੀ, ਕੁਦਰਤ ਦਾ ਭਾਣਾ ਸੀ, ਵਾਪਰ ਗਿਆ, ਹੌਸਲਾ ਰੱਖੋ, ਹਿੰਮਤ ਰੱਖੋ, ਇਹ ਕੋਈ ਕੱਲੀਆਂ ਆਪਣੇ ਨਾਲ ਨਹੀਂ ਬੀਤੀਆਂ, ਇਹ ਜੁਗਾਂ ਜੁਗਾਂ ਤੋਂ ਚੱਲਦੀਆਂ ਆਈਆਂ। ਸੋ ਜਿਹਨੇ ਆਉਣਾ ਉਹਨੇ ਜਾਣਾ। ਸੋ ਇੱਕ ਬਾਪ ਰੋਂਦੀ ਹੋਈ ਮਾਂ, ਰੋਂਦੇ ਹੋਏ ਬੱਚਿਆਂ ਨੂੰ ਤਾਂ ਆਪਣਾ ਮੋਢਾ ਦੇ ਕੇ, ਆਪਣੀ ਬੁੱਕਲ ਦਾ ਨਿੱਗ ਦੇ ਕੇ ਚੁੱਪ ਕਰਾ ਲੈਂਦਾ, ਕਿਉਂਕਿ ਕਹਿੰਦੇ ਆ ਦੁੱਖ ਤੇ ਸੁੱਖ ਵੰਡਿਆਂ ਘਟਦੇ ਆ। ਸੋ ਬਾਪ ਤਾਂ ਉਹ ਚੀਜ਼ਾਂ ਵੰਡਾ ਲੈਂਦਾ, ਪਰ ਆਪਾਂ ਕਦੇ ਸੋਚਿਆ ਉਹਨੂੰ ਵੀ ਕਦੇ ਮੋਢੇ ਦੀ ਲੋੜ ਹੁੰਦੀ ਆ, ਉਸ ਬਾਪ ਦੇ ਦਿਲ ਤੇ ਕੀ ਬੀਤਦੀ ਹੋਊ ਜਦੋਂ ਇੱਕ ਬਾਰ ਨੌਜਵਾਨ ਪੁੱਤ ਦੀ ਘਰੇ ਲਾਸ਼ ਆਉਂਦੀ ਆ। ਚਲੋ ਅੱਜ ਸਾਨੂੰ ਇਹ ਵੀ ਮਾਣ ਹੁੰਦਾ ਕਿ ਸਾਡੇ ਬੱਚੇ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਆ, ਤੇ ਅੱਜ ਇਹੋ ਜਿਹਾ ਸਮਾਂ ਵੀ ਆ ਗਿਆ ਕਿ ਸਾਡੇ ਬੱਚੇ ਨਸ਼ੇ ਖਾ ਕੇ ਇਹ ਖੂਬਸੂਰਤ ਜਵਾਨੀਆਂ ਜਿਹੜੀਆਂ ਗਵਾ ਰਹੇ ਆ। ਸੋ ਉਸ ਨੌਜਵਾਨ ਜਿਹੜਾ ਕਿ ਇਸ ਦਲਦਲ ਦੇ ਵਿੱਚ ਧੱਸਿਆ ਗਿਆ, ਉਹਦੇ ਵੀ ਬਾਪ ਤੇ ਕੀ ਬੀਤਦੀ ਹੋਊ ਜਿਹੜਾ ਆਪਦੇ ਪੁੱਤ ਨੂੰ ਰੋਜ਼ ਮਰਦਾ ਦੇਖਦਾ। ਸੋ ਜਿੱਥੇ ਮਾਂ ਦਾ ਨਿੱਘ ਹੈ, ਮਾਂ ਦੀਆਂ ਚੂੜੀਆਂ ਦਾ ਨਿੱਘ ਹੈ, ਮਾਂ ਦੇ ਪਿਆਰ ਦਾ ਨਿੱਘ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਤੇ ਉੱਥੇ ਬਾਪ ਵੀ ਕਿਸੇ ਥਾਂ ਤੋਂ ਘੱਟ ਨਹੀਂ ਹੁੰਦਾ। ਸੋ ਆਪਣੇ ਸ਼ਬਦਾਂ ਦੇ ਵਿੱਚ ਕਰਮਜੀਤ ਅਨਮੋਲ ਨੇ ਮਾਂ ਦੀ ਰੋਟੀ ਨੂੰ ਬੜੇ ਵਧੀਆ ਖੂਬਸੂਰਤ ਤਰੀਕੇ ਨਾਲ ਬਿਆਨ ਕੀਤਾ। ਆਓ ਸੁਣਦੇ ਹਾਂ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਮਾਂ ਦੀ ਰੋਟੀ।
जग उते जी माए मेरी नियत विच गुण दिए की माए मेरी जुग जुग जग उते जी माए मेरी नियत विच गुण दिए की माए मेरी तसल्ली तेरे हथों खा दे तसल्ली तेरे
ਤੇਰੀ ਰੋਟੀ ਇੰਨੀ ਮਾਂ ਸਵਾਦ ਕਾਹਤੋਂ ਹੁੰਦੀ ਏ। ਵਾਕੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਮਾਂ ਤੇ ਬਾਪ ਸਾਡੇ ਜੀਵਨ ਦੇ ਦੋ ਮੁੱਖ ਪਹੀਏ ਆ। ਜਿੱਥੇ ਬਾਪ ਆਪਣੀਆਂ ਪਰਿਵਾਰ ਵਾਸਤੇ ਆਪਣੀਆਂ ਡਿਊਟੀਆਂ ਨਿਭਾਉਂਦਾ, ਆਪਦੇ ਪਿੰਡੇ ਤੇ ਸੇਕ ਨਿਭਾਉਂਦਾ, ਤੇ ਉੱਥੇ ਮਾਂ ਜਿਹਨੂੰ ਕਿ ਅਸੀਂ ਰੱਬ ਤੋਂ ਮਗਰੋਂ ਦੂਜਾ ਸਥਾਨ ਦਿੱਤਾ। ਵਾਕੇ ਮਾਂ ਦੇ ਹੱਥਾਂ ਦੀਆਂ ਬਣੀਆਂ ਰੋਟੀਆਂ ਦੀ ਰੀਸ ਇਹ ਪੀਜ਼ੇ ਬਰਗਰ ਨਹੀਂ ਕਰ ਸਕਦੇ। ਚਾਹੇ ਅਸੀਂ ਜਿੱਡੇ ਵੱਡੇ ਮਰਜ਼ੀ ਰੈਸਟੋਰੈਂਟਾਂ ਹੋਟਲਾਂ ਦੇ ਵਿੱਚ ਖਾਣੇ ਖਾ ਲਈਏ, ਪਰ ਜੋ ਸਵਾਦ ਸਾਨੂੰ ਆਪਦੇ ਮਾਂ ਦੇ ਹੱਥੋਂ ਬਣਾਈ ਹੋਈ ਰੋਟੀ ਦਾ ਆਉਂਦਾ ਉਹ ਇਹਨਾਂ 'ਚ ਸਾਨੂੰ ਕਦੇ ਵੀ ਨਹੀਂ ਆ ਸਕਦਾ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਅੱਜ ਦੇ ਤਾਂ ਸ਼ਾਇਦ ਬੱਚਿਆਂ ਨੂੰ ਨਾ ਬਾਲਾ ਪਤਾ ਹੋਵੇ, ਉਦੋਂ ਘਰਾਂ ਦੇ ਵਿੱਚ ਕੰਧੋਲੀਆਂ ਬਣੀਆਂ ਹੁੰਦੀਆਂ ਸੀ ਤੇ ਕੰਧੋਲੀਆਂ ਦੇ ਵਿੱਚ ਚੁੱਲ੍ਹੇ ਤੇ ਬੈਠ ਕੇ ਮਾਂ ਰੋਟੀ ਬਣਾਉਂਦੀਆਂ ਸੀ ਬਣਾਉਂਦੀ ਸੀ ਤੇ ਉਸ ਦੇ ਆਲੇ ਦੁਆਲੇ ਦੋ ਜਾਂ ਤਿੰਨ ਜੋ ਵੀ ਘਰ ਦੇ ਪਰਿਵਾਰ ਦੇ ਜੀ ਬੱਚੇ ਹੁੰਦੇ ਸੀ ਤਾਂ ਉਹ ਬੈਠ ਕੇ ਰੋਟੀ ਖਾਂਦੇ ਸੀ ਤੇ ਜਿਵੇਂ ਜਿਵੇਂ ਤਵੇ ਤੋਂ ਰੋਟੀ ਲਈ ਜਾਣੀ ਤੇ ਉਵੇਂ ਉਵੇਂ ਮਾਂ ਨੇ ਵੱਢ ਕੇ ਤਰਤੀਬ ਵਾਰ ਉਹ ਰੋਟੀ ਥਾਲੀਆਂ ਦੇ ਵਿੱਚ ਰੱਖੀ ਜਾਣੀ ਤੇ ਅਖੀਰ ਦੇ ਵਿੱਚ ਜਦੋਂ ਸਾਰਾ ਕੁਛ ਨਿਬੜ ਜਾਣਾ ਤੇ ਅਖੀਰਲੀ ਜਿਹੜੀ ਰੋਟੀ ਹੁੰਦੀ ਸੀ ਉਹਨੇ ਮਾਂ ਨੇ ਉਹ ਪਤੀਲੀ ਦੇ ਵਿੱਚ ਬਚੀ ਖੁਚੀ ਸਬਜ਼ੀ ਦੇ ਨਾਲ ਉਹ ਮਲ ਕੇ ਆਪ ਖਾ ਲੈਣੀ ਕਿਉਂਕਿ ਸਬਜ਼ੀ ਤਾਂ ਕਈ ਵਾਰੀ ਜੇ ਬੱਚੇ ਨੇ ਮੰਗ ਲਈ ਉਹਨੂੰ ਦੇਤੀ, ਘਰ ਦੇ ਹੋਰ ਮੈਂਬਰ ਨੇ ਮੰਗ ਲਈ ਉਹਨੂੰ ਦੇਤੀ, ਕਿਉਂਕਿ ਜਵਾਬ ਤਾਂ ਕਦੇ ਹੁੰਦਾ ਹੀ ਨੀ ਸੀ ਕਿ ਮੇਰੇ ਕੋਲ ਆਪਣੇ ਆਸਤੇ ਨੀ ਬਚੀ। ਉਹ ਮੈਨੂੰ ਅੱਜ ਵੀ ਯਾਦ ਹੈ ਉਹ ਪਤੀਲੀ ਦੇ ਨਾਲ ਮਲੀ ਗਈ ਰੋਟੀ ਜਿਹਦੇ ਨਾਲ ਬਚੀ ਖੁਚੀ ਸਬਜ਼ੀ ਲੱਗੀ ਹੁੰਦੀ ਸੀ, ਉਹ ਪਤੀਲੀ ਵੀ ਪੂਰੀ ਸਾਫ ਹੋ ਜਾਣੀ ਤੇ ਉਹ ਜਿਹੜੀ ਰੋਟੀ ਦੇ ਨਾਲ ਸਬਜ਼ੀ ਲੱਗੀ ਹੁੰਦੀ ਸੀ ਜਾਂ ਦਾਲ ਲੱਗੀ ਵੀ ਹੁੰਦੀ ਸੀਗੀ ਉਹ ਵੀ ਕਈ ਵਾਰੀ ਜਦੋਂ ਉਹਦੇ ਵਿੱਚੋਂ ਬੁਰਕੀ ਲੈਣੀ, ਓ ਹੋ 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 ਇੰਨੀ ਸਵਾਦ ਉਹ ਰੋਟੀ ਲੱਗਣੀ ਤੇ ਜੀ ਕਰਨਾ ਇਹ ਵੀ ਰੋਟੀ ਮੈਂ ਖਾ ਲਾਂ। ਪਰ ਤੁਹਾਨੂੰ ਮਾਂ ਉਹ ਕਦੇ ਉਹਦੇ ਤੋਂ ਵੀ ਜਵਾਬ ਨਹੀਂ ਸੀ ਦਿੰਦੀ ਤੇ ਹੱਸ ਕੇ ਉਹਨੇ ਕਹਿਣਾ ਕੋਈ ਨੀ ਤੂੰ ਇਹ ਵੀ ਰੱਜ ਕੇ ਖਾ ਲਾ। ਇਹ ਸਵਾਦ ਇਹ ਪਿਆਰ ਰੋਟੀ ਬਣਾਉਂਦੇ ਹੋਏ ਮਾਂ ਦਾ ਰੋਟੀ ਦੇ ਵਿੱਚ ਘੁਲਿਆ ਹੋਇਆ ਪਿਆਰ ਉਹ ਕਦੇ ਵੀ ਸਾਨੂੰ 5-star 7-star ਹੋਟਲਾਂ ਦੇ ਖਾਣਿਆਂ ਚੋਂ ਨਹੀਂ ਮਿਲ ਸਕਦਾ। ਵਾਕਿ ਉਹ ਕੰਧੋਲੀਆਂ ਵਾਲਾ ਪਿਆਰ ਉਹ ਤਾਂ ਪਤਾ ਹੀ ਨਹੀਂ ਕਿਤੇ ਅੱਜ ਕਿੱਥੇ ਅਲੋਪ ਹੋ ਗਿਆ। ਅੱਜ ਅਸੀਂ ਵੱਡੇ ਵੱਡੇ ਘਰਾਂ ਦੇ ਡਾਇਨਿੰਗ ਟੇਬਲਾਂ ਤੇ ਬੈਠ ਕੇ ਵੀ ਇੱਕ ਦੂਜੇ ਦੇ ਨਾਲ ਪਿਆਰ ਸਾਂਝ ਦੇ ਨਾਲ ਚਾਹੇ ਸਾਡੇ ਜਿਹੜੇ ਟੇਬਲ ਹੈਗੇ ਭਰੇ ਵੇ ਹੁੰਦੇ ਆ ਵੱਖੋ ਵੱਖਰੇ ਪਕਵਾਨਾਂ ਦੇ ਨਾਲ ਖਾਣਿਆਂ ਦੇ ਨਾਲ, ਪਰ ਉਹ ਪਿਆਰ ਉਹ ਸਾਂਝ ਉਹ ਆਨੰਦ ਉਹਨਾਂ ਟੇਬਲਾਂ ਦੇ ਵਿੱਚ ਨਹੀਂ ਆਉਂਦਾ। ਸੋ ਵਾਕੇ ਮਾਂ ਦੇ ਹੱਥਾਂ ਦੀਆਂ ਬਣੀਆਂ ਨੇ ਰੋਟੀਆਂ ਤੇ ਚੂਰੀਆਂ ਦੇ ਨਾਲ ਪਾਲੇ ਹੋਏ ਪੁੱਤ, ਰੋਟੀ ਦੇ ਵਿੱਚ ਘਿਓ ਪਾਉਣਾ ਤੇ ਫਿਰ ਖੰਡ ਜਾਂ ਸ਼ੱਕਰ ਪਾਉਣੀ ਤੇ ਉਹ ਕੁੱਟ ਕੁੱਟ ਕੇ ਚੂਰੀ ਬਣਾਉਣੀ ਤੇ ਰੋਟੀ ਮਗਰੋਂ ਉਹ ਵੀ ਖਵਾਉਣੀ, ਕੀ ਰੀਸਾਂ ਕਰਨਗੇ ਇਹ ਕੇਕ ਇਹ ਟੌਫੀਆਂ ਇਹ ਚੌਕਲੇਟ ਉਹਨਾਂ ਚੀਜ਼ਾਂ ਦੀਆਂ। ਸੋ ਵਾਕੇ ਮਾਂ ਦੇ ਹੱਥਾਂ ਦੀਆਂ ਬਣੀਆਂ ਵੀਆਂ ਰੋਟੀਆਂ ਦਾ ਆਨੰਦ ਸਾਨੂੰ ਹੋਰ ਕਿਸੇ ਥਾਂ ਦੇ ਵਧੀਆ ਵਧੀਆ ਪਕਵਾਨਾਂ ਚੋਂ ਨਹੀਂ ਮਿਲ ਸਕਦਾ। ਸੋ ਧੰਨ ਉਹ ਮਾਂ ਜੋ ਸਾਨੂੰ ਉਸ ਵਾਹਿਗੁਰੂ ਨੇ ਬਖਸ਼ੀ ਹੈ ਜਿਹਦੀ ਕੁੱਖੋਂ ਅਸੀਂ ਪੈਦਾ ਹੁੰਦੇ ਹਾਂ, ਸਾਨੂੰ ਸੁੱਕੇ ਥਾਂ ਤੇ ਪਾਉਂਦੀ ਹੈ ਤੇ ਆਪ ਗਿੱਲੀ ਥਾਂ ਤੇ ਪਾਉਂਦੀ ਹੈ, ਤੇ ਧੰਨ ਉਹ ਬਾਪ ਜੋ ਧੁੱਪਾਂ ਜੋ ਸੇਕੇ ਦੁੱਖਾਂ ਮੁਸੀਬਤਾਂ ਔਕੜਾਂ ਦੇ ਆਪਦੇ ਪਿੰਡੇ ਤੇ ਹੰਡਾ ਕੇ ਤੇ ਸਾਨੂੰ ਠੰਡੀ ਛਾਂ ਦਿੰਦਾ। ਸੋ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਜਿਨ੍ਹਾਂ ਨੂੰ ਮਾਂ ਤੇ ਬਾਪ ਦੇ ਰੂਪ ਦੇ ਵਿੱਚ ਇਹੋ ਜਿਹੀਆਂ ਨਿੱਘੀਆਂ ਠੰਡੀਆਂ ਤੇ ਮਿੱਠੀਆਂ ਸਾਨੂੰ ਛਾਵਾਂ ਮਿਲਦੀਆਂ, ਸਾਨੂੰ ਖੁਸ਼ੀਆਂ ਖੇੜੇ ਆਨੰਦ ਮਿਲਦਾ ਪਿਆਰ ਮਿਲਦਾ। ਸੋ ਜਦੋਂ ਇਹ ਬਜ਼ੁਰਗ ਹੋ ਜਾਂਦੇ ਆ ਉਦੋਂ ਫਿਰ ਸਾਡੀ ਵੀ ਵਾਰੀ ਸ਼ੁਰੂ ਹੋ ਜਾਂਦੀ ਹੈ। ਸੋ ਅਸੀਂ ਇਹਨਾਂ ਦਾ ਕਰਜ਼ ਤਾਂ ਨਹੀਂ ਉਤਾਰ ਸਕਦੇ ਜੋ ਇਹਨਾਂ ਨੇ ਸਾਡੇ ਲਈ ਕੀਤਾ, ਪਰ ਅਸੀਂ ਕੁਛ ਨਾ ਕੁਛ ਸਤਿਕਾਰ ਪਿਆਰ ਦੇ ਵਿੱਚ ਇਹਨਾਂ ਨੂੰ ਉਹ ਮੋੜ ਸਕਦੇ ਹਾਂ। ਸੋ ਅਸੀਂ ਤਾਂ ਹਮੇਸ਼ਾ ਇਹਨਾਂ ਦੇ ਕਰਜ਼ਾਈ ਹਾਂ। ਸੋ ਅਸੀਂ ਇੱਕ ਚੰਗੇ ਬੱਚੇ ਤੇ ਆਪਦੇ ਮਾਂ ਬਾਪ ਤੋਂ ਸੇਧ ਲੈ ਕੇ ਅੱਗੇ ਅਸੀਂ ਚੰਗੇ ਇੱਕ ਮਾਂ ਬਾਪ ਬਣਨ ਦੀ ਕੋਸ਼ਿਸ਼ ਕਰੀਏ। ਸੋ ਆਓ ਇੱਕ ਅਗਲਾ ਗੀਤ ਕੈਟ ਕਲੀਅਰ ਦੀ ਆਵਾਜ਼ ਦੇ ਵਿੱਚ ਪਿੰਡ ਵਾਲਾ ਘਰ। ਜਦੋਂ ਸਾਡੀ ਸੁਰਤ ਪੰਜਾਬ ਚ ਜਾਂਦੀ ਹੈ ਤੇ ਪੰਜਾਬ ਤੋਂ ਮਗਰੋਂ ਸਾਡੇ ਪਿੰਡ ਚ ਜਾਂਦੀ ਆ ਤੇ ਪਿੰਡ ਤੋਂ ਮਗਰੋਂ ਸਾਡੇ ਘਰ ਚ ਜਾਂਦੀ ਆ ਤੇ ਸਾਨੂੰ ਉਹਦੀ ਬੜੀ ਯਾਦ ਆਉਂਦੀ ਆ ਕਿ ਅੱਜ ਵੀ ਉਹ ਘਰ ਆਪਦੇ ਮਾਲਕ ਨੂੰ ਉਡੀਕ ਰਿਹਾ। ਸੋ ਬਹੁਤ ਖੂਬਸੂਰਤ ਸ਼ਬਦਾਂ ਚ ਬਿਆਨ ਕੀਤਾ ਕੈਸ ਕਲੇਰ ਨੇ, ਆਓ ਸੁਣਦੇ ਆ ਪਿੰਡ ਵਾਲਾ ਘਰ।
ਕੋਈ ਵੀ ਪਰਦੇਸੀ ਆਪਣੀ ਖੁਸ਼ੀ ਨਾਲ ਆਪਣਾ ਘਰ ਛੱਡ ਕੇ ਪਰਦੇਸੀ ਨਹੀਂ ਹੁੰਦਾ, ਬਲਕਿ ਮਜਬੂਰੀਆਂ ਦਾ ਮਾਰਿਆ ਪਰਦੇਸੀ ਹੁੰਦਾ। ਨਾਲੇ ਘਰ ਛੱਡਣਾ ਕਿਹੜਾ ਸੌਖਾ, ਆਪਣਿਆਂ ਨਾਲ ਸਾਂਝਾ ਤੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ। ਤੇ ਜਦ ਵੀ ਕੋਈ ਆਪਣਾ ਘਰ ਛੱਡ ਪਰਦੇਸ ਤੁਰਦਾ ਤੇ ਆਪਣੇ ਘਰ ਨਾਲ ਇਹ ਵਾਅਦਾ ਜ਼ਰੂਰ ਕਰਦਾ ਕਿ ਬਸ ਚਾਰ ਕੁ ਛਿੱਲੜ ਡਾਲਰ ਪਾਉਂਡ ਕਮਾ ਕੇ ਮੈਂ ਬਸ ਆਇਆ। ਪਰ ਇੱਥੇ ਜ਼ਿੰਮੇਵਾਰੀਆਂ ਚ ਫਸਿਆ ਪਰਦੇਸੀ ਘਰ ਨਹੀਂ ਮੁੜਦਾ, ਬਸ ਇੱਥੇ ਹੀ ਵਸ ਕੇ ਰਹਿ ਜਾਂਦਾ। ਤੇ ਉਹ ਘਰ ਪਰਦੇਸੀ ਦੇ ਰੋਜ਼ ਸੁਪਨਿਆਂ ਚ ਆਉਂਦਾ ਤੇ ਇੱਕੋ ਗੱਲ ਪੁੱਛਦਾ,
ਕਦ ਤੱਕ ਹੋਰ ਉਡੀਕਾਂ ਦੱਸ ਦੇ, ਪੱਕੀਆਂ ਕੋਈ ਤਰੀਕਾਂ ਦੱਸ ਦੇ, ਕਦ ਤੱਕ ਹੋਰ ਉਡੀਕਾਂ ਦੱਸ ਦੇ, ਪੱਕੀਆਂ ਕੋਈ ਤਰੀਕਾਂ ਦੱਸ ਦੇ। ਥੱਕ ਗਿਆ ਹਾਂ ਖੜੇ ਨਹੀਂ ਹੁੰਦਾ, ਥੱਕ ਗਿਆ ਹਾਂ ਖੜੇ ਨਹੀਂ ਹੁੰਦਾ, ਮੈਂ ਲੱਗਾ ਹਾਂ ਟੈਣ। ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋੜਾ, ਰਾਹ ਵਾਲੀ ਕੰਧ ਕਦ ਦੀ ਡਿੱਗ ਪਈ, ਛੱਤ ਦੇ ਬਾਲੇ ਟੁੱਟਣ ਲੱਗ ਪਏ, ਰਾਹ ਵਾਲੀ ਕੰਧ ਕਦ ਦੀ ਡਿੱਗ ਪਈ, ਛੱਤ ਦੇ ਬਾਲੇ ਟੁੱਟਣ ਲੱਗ ਪਏ। ਗੋਡੇ ਗੋਡੇ ਕਾਵੜੇ ਵਿੱਚ ਲੋਕੀ ਕੂੜਾ ਸੁੱਟਣ ਲੱਗ ਪਏ, ਚਾਵਾਂ ਦੇ ਨਾਲ ਲਿਪਦੀ ਸੀ ਜਨੂੰ, ਚਾਵਾਂ ਦੇ ਨਾਲ ਲਿਪਦੀ ਸੀ ਜਨੂੰ ਤੇਰੀ ਵੱਡੀ ਭੈਣ। ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋਲਾ ਕਹਿਣ ਗੁਆਂਢੀ, ਉਹ ਲੱਗ ਪੈ ਖੰਡਰ ਕਹਿ। ਇੱਕ ਵਾਰੀ ਤੂੰ ਮੁੜ ਕੇ ਆ।
ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਆਨ ਕੀਤਾ। ਵਾਕਈ ਧੂ ਕਾਲਜੋਂ ਨਿਕਲ ਜਾਂਦੀ ਹੈ ਜਦੋਂ ਉਸ ਘਰ ਦੀ ਯਾਦ ਆਉਂਦੀ ਹੈ। ਘਰ ਵੀ ਯਾਦ ਕਰਦਾ ਕਿ ਮੇਰਾ ਮਾਲਕ ਇਹ ਕਹਿ ਕੇ ਗਿਆ ਸੀ ਕਿ ਬਸ ਕੁਛ ਸਮੇਂ ਦੀ ਗੱਲ ਹੈ, ਮੈਂ ਬਸ ਗਿਆ ਤੇ ਆਇਆ। ਆ ਘਰ ਦੀਆਂ ਤੰਗੀਆਂ ਪੇਸ਼ੀਆਂ ਜਦੋਂ ਦੂਰ ਹੋ ਜਾਣਗੀਆਂ ਤੇ ਮੈਂ ਵਾਕਈ ਤੇਰੇ ਚ ਮੁੜ ਕੇ ਆਊਂਗਾ। ਪਰ ਉਹ ਘਰ ਅਡੋਲ ਖੜਾ, ਅੱਜ ਵੀ ਉਹਨੂੰ ਆਪਣੇ ਮਾਲਕ ਨੂੰ ਉਡੀਕ ਰਿਹਾ ਤੇ ਮਾਲਕ ਇੱਥੋਂ ਦੇ ਕੰਮਾਂ ਧੰਦਿਆਂ ਦੇ ਵਿੱਚ, ਇੱਥੋਂ ਦੇ ਕਾਰੋਬਾਰਾਂ ਦੇ ਵਿੱਚ ਇੰਨਾ ਕੁ ਵਿਅਸਤ ਹੋ ਜਾਂਦਾ ਕਿ ਇਹ ਇੱਥੋਂ ਦੀਆਂ ਜੰਜਾਲ ਉਹਦੇ ਪੈਰਾਂ ਦੀਆਂ ਵਿੱਚ ਇਹੋ ਜਿਹੀਆਂ ਜੰਜੀਰਾਂ ਪਾ ਦਿੰਦੇ ਆ ਕਿ ਮੁੜ ਕੇ ਉਹਦੇ ਕੋਲੋਂ ਵਾਪਸ ਨੀ ਖੜਾ ਜਾਂਦਾ, ਮੁੜਿਆ ਜਾਂਦਾ। ਤੇ ਉਸ ਘਰ ਦੇ ਵਿੱਚ ਹੌਲੀ ਹੌਲੀ ਉਬਾਲੇ ਡਿੱਗਣੇ ਸ਼ੁਰੂ ਹੋ ਜਾਂਦੇ ਆ, ਘਾਹ ਉੱਗਣਾ ਸ਼ੁਰੂ ਹੋ ਜਾਂਦਾ, ਦਰਖਤ ਉੱਗਣੇ ਸ਼ੁਰੂ ਹੋ ਜਾਂਦੇ ਆ। ਪਰ ਫੇਰ ਵੀ ਉਹ ਅਡੋਲ ਖੜਾ ਘਰ ਆਪਣੇ ਮਾਲਕ ਦੀ ਉਡੀਕ ਕਰਦਾ ਕਿ ਇੱਕ ਦਿਨ ਮੇਰਾ ਮਾਲਕ ਮੇਰੇ ਕੋਲ ਵਾਪਸ ਮੁੜ ਕੇ ਆਊਗਾ। ਸੋ ਉਹ ਪਿਆਰ ਦੇ ਪਲ, ਉਹ ਖੁਸ਼ੀਆਂ ਦੇ ਪਲ ਜਿਸ ਅਸੀਂ ਉਸ ਘਰ ਦੇ ਵਿੱਚ ਬਿਤਾਏ ਹੁੰਦੇ ਆ, ਉਹਨਾਂ ਦਾ ਆਨੰਦ ਕਦੇ ਵੀ ਨਹੀਂ ਭੁੱਲ ਸਕਦਾ। ਸੋ ਇਸ ਨੂੰ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਚਾਹੇ ਉਹ ਘਰ ਦੀਆਂ ਕੰਚੀਆਂ ਕੰਧਾਂ ਤੇ ਬਾਲਿਆਂ ਦੀਆਂ ਛੱਤਾਂ ਕਿਉਂ ਨਾ ਹੋਣ। ਸੋ ਆਓ ਆਪਾਂ ਹੁਣ ਕਮਰਸ਼ੀਅਲ ਬ੍ਰੇਕ ਤੇ ਚੱਲਦੇ ਆ ਤੇ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਆਪਾਂ ਇੱਕ ਖਾਸ ਮੁਲਾਕਾਤ ਕਰਾਂਗੇ ਡਾਕਟਰ ਧਰਮਵੀਰ ਗਾਂਧੀ ਜੀ ਨਾਲ, ਜੋ ਕਿ ਸਾਬਕਾ ਮੈਂਬਰ ਪਾਰਲੀਮੈਂਟ ਹੈ ਪਟਿਆਲਾ ਤੋਂ, ਤੇ ਇਹਨਾਂ ਦੇ ਨਾਲ ਆਪਾਂ ਮੁਲਾਕਾਤ ਦੇ ਵਿੱਚ ਵਿਚਾਰ ਚਰਚਾ ਪੰਜਾਬ ਦੇ ਬਾਰੇ ਕਰਾਂਗੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਦਾ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
24 ਘੰਟੇ 7 ਦਿਨ। ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਇੱਕ ਬੜੇ ਹੀ ਦਰਵੇਸ਼ ਤੇ ਸੂਝਵਾਨ ਸਿਆਸਤਦਾਨ, ਡਾਕਟਰ ਧਰਮਵੀਰ ਗਾਂਧੀ ਜੀ। ਸੋ ਡਾਕਟਰ ਧਰਮਵੀਰ ਗਾਂਧੀ ਜੀ ਮੇਰਾ ਖਿਆਲ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਤੇ ਦੁਨੀਆ ਭਰ ਦੇ ਵਿਚ ਇਨ੍ਹਾਂ ਨੂੰ ਡਾਕਟਰ ਗਾਂਧੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਸੋ ਤੁਹਾਡਾ ਸਵਾਗਤ ਹੈ ਡਾਕਟਰ ਗਾਂਧੀ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ।
ਬਹੁਤ ਧੰਨਵਾਦ ਜੀ, ਮੇਰਾ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਆਪਣੇ ਸ਼ਰੋਤਿਆਂ ਰੂਬਰੂ ਕੀਤਾ ਹੈਗਾ।
ਸੋ ਡਾਕਟਰ ਗਾਂਧੀ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜਿਵੇਂ ਤੁਹਾਡਾ ਨਾਮ ਹੈ ਡਾਕਟਰ ਧਰਮਵੀਰ ਗਾਂਧੀ, ਸੋ ਡਾਕਟਰ ਤੁਸੀਂ ਬਾਏ ਪ੍ਰੋਫੈਸ਼ਨ ਹੈਗੇ ਹੋ ਜਾਂ ਕਿ ਮਤਲਬ ਕਿਸੇ ਹੋਰ ਲਾਈਨ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿ ਤੁਸੀਂ ਇਸ ਮੈਡੀਕਲ ਲਾਈਨ ਦੇ ਨਾਲ ਸੰਬੰਧਿਤ ਹੈਗੇ ਹੋ ਜੀ?
ਹਾਂਜੀ, ਮੈਂ ਡਾਕਟਰ ਹੈਗਾ ਜੀ, ਮੈਂ ਮੈਡੀਕਲ ਲਾਈਨ ਨਾਲ ਸੰਬੰਧਿਤ ਹੈਗਾ। ਮੈਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਸੰਨ 76 ਵਿਚ ਆਪਣੀ MBBS ਕੀਤੀ ਤੇ ਫਿਰ ਪਟਿਆਲੇ ਤੋਂ 90 ਵਿਚ ਮੈਂ ਆਪਣੀ MD ਮੈਡੀਸਨ ਕੀਤੀ ਹੈਗੀ। ਉਸ ਤੋਂ ਬਾਅਦ ਮੈਂ ਦਿਲ ਦੇ ਰੋਗਾਂ ਦੇ ਵਿਭਾਗ ਵਿਚ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਬਤੌਰ ਅਸਿਸਟੈਂਟ ਪ੍ਰੋਫੈਸਰ ਕਾਰਡੀਓਲੋਜੀ ਉਥੋਂ ਆਪਣੀ 2001 ਵਿਚ ਮੈਂ ਪ੍ਰੀ ਮਚੋਰ ਰਿਟਾਇਰਮੈਂਟ ਲਿੱਤੀ ਹੈ ਤੇ ਉਸ ਤੋਂ ਬਾਅਦ ਮੈਂ ਇੱਕ ਡਾਕਟਰੀ ਪ੍ਰੈਕਟਿਸ ਕਰ ਰਿਹਾ ਕਾਰਡੀਓਲੋਜੀ ਤੇ ਮੈਡੀਸਨ ਦੀ। ਇਟ ਇਜ਼ ਮੋਰ ਆਫ ਅ ਸੋਸ਼ਲ ਮੈਡੀਕਲ ਪ੍ਰੋਜੈਕਟ ਤੇ ਉਹਦੀ ਕੋਈ ਵਿਲੱਖਣਤਾਵਾਂ ਹੈਗੀਆਂ ਮੈਂ ਜ਼ਿਕਰ ਨਹੀਂ ਕਰਦਾ ਹੈਗਾ, ਪਰ ਮੈਂ ਯਕੀਨਨ ਮੈਂ ਮੈਡੀਕਲ ਕਿੱਤੇ ਨਾਲ ਸੰਬੰਧ ਰੱਖਦਾ ਹੈਗਾ ਤੇ ਰੋਜ਼ਾਨਾ ਮਰੀਜ਼ ਦੇਖਦਾ ਹੈਗਾ। ਪਿਛਲੇ 40-45 ਸਾਲ ਤੋਂ ਪਹਿਲਾਂ ਸਰਕਾਰੀ ਸੇਵਾ ਚ ਰਹਿ ਕੇ ਫੀਲਡ ਵਿਚ ਪਿੰਡਾਂ ਵਿਚ, ਖਾਸ ਤੌਰ ਤੇ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਫਰੀਦਕੋਟ ਵਿਚ 10 ਸਾਲ ਕੱਟੇ ਮੈਂ ਤੇ ਹੁਸ਼ਿਆਰਪੁਰ ਪਿੰਡ ਰੱਤੇਵਾਲ ਚ ਕੱਟੇ ਹੈਗੇ। ਉਸ ਤੋਂ ਬਾਅਦ ਮੈਂ 12-13 ਸਾਲ ਮੈਡੀਕਲ ਕਾਲਜ ਪਟਿਆਲੇ ਚ ਪਹਿਲਾਂ ਵਿਦਿਆਰਥੀ ਦੇ ਤੌਰ ਤੇ, ਫਿਰ ਦਿਲ ਦੇ ਰੋਗਾਂ ਦੇ ਵਿਭਾਗ ਡਿਪਾਰਟਮੈਂਟ ਆਫ ਕਾਰਡੀਓਲੋਜੀ ਚ ਬਤੌਰ ਲੈਕਚਰਰ ਸੀਨੀਅਰ ਲੈਕਚਰ ਤੇ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਮੈਂ 10 ਸਾਲ ਕੱਟੇ ਨੇ ਜੀ। ਫਿਰ ਮੈਂ ਆਪਣੀ ਪ੍ਰੈਕਟਿਸ ਕਰ ਰਿਹਾ ਜੀ।
ਜੀ ਵਾਹ, ਬਹੁਤ ਮਨ ਖੁਸ਼ ਹੋਇਆ ਜੀ ਸੁਣ ਕੇ। ਬਟ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਸਿਆਸਤ ਦੇ ਵਿੱਚ ਚਲੋ 5 ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਪਰ ਜ਼ਿਆਦਾਤਰ ਦੇਖਦੇ ਹੈਗੇ ਕਿ ਪੜ੍ਹਿਆ ਲਿਖਿਆ ਜਿਹੜਾ ਤਬਕਾ ਹੈਗਾ ਉਹ ਬਹੁਤ ਜ਼ਿਆਦਾ ਘੱਟ ਹੁੰਦਾ, ਤੇ ਖਾਸ ਕਰਕੇ ਜਿਹੜੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਤਾਂ ਕਹਿ ਲਓ ਮੈਂ ਨਿੱਜੀ ਤੌਰ ਤੇ ਕਦੇ ਸੁਣਿਆ ਨਹੀਂ ਹੈਗਾ। ਸੋ ਬਹੁਤ ਹੀ ਵਧੀਆ ਲੱਗਿਆ, ਸਾਨੂੰ ਬੜੀ ਜ਼ਰੂਰਤ ਹੈ ਕਿ ਪੜ੍ਹੇ ਲਿਖੇ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਦੀ ਕਿ ਪੋਲੀਟਿਕਸ ਦੇ ਵਿੱਚ ਬਹੁਤ ਜ਼ਰੂਰਤ ਹੈਗੀ ਹੈ। ਸੋ ਅਗਲਾ ਕੁਐਸਚਨ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਜੀ, ਜਿਵੇਂ ਤੁਹਾਡੇ ਨਾਲ ਗਾਂਧੀ ਤਖੱਲਸ ਲੱਗਿਆ, ਸੋ ਕੀ ਤੁਸੀਂ ਗਾਂਧੀ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਹੋ ਜਾਂ ਵੈਸੇ ਮਤਲਬ ਤੁਹਾਡਾ ਕੋਈ ਮਤਲਬ ਇਸ ਦੇ ਨਾਲ ਪਿਛੋਕੜ ਹੈ ਜੀ?
ਨਹੀਂ ਜੀ, ਮੈਂ ਗਾਂਧੀ ਵਿਚਾਰਧਾਰਾ ਨਾਲ ਸੰਬੰਧ ਨਹੀਂ ਰੱਖਦਾ ਹੈਗਾ ਹਾਂ। ਹਾਲਾਂਕਿ ਗਾਂਧੀ ਦਾ ਜੋ ਇੱਕ ਭਾਰਤੀ ਜਿਹੜੇ ਸੁਤੰਤਰਤਾ ਸੰਗਰਾਮ ਸੀਗਾ ਉਹਦੇ ਯੋਗਦਾਨ ਸੀਗਾ ਭਾਰਤ ਵਿੱਚ ਵੱਡੀ ਪੱਧਰ ਤੇ ਲੋਕਾਂ ਨੂੰ ਚੇਤਨ ਕਰਕੇ ਸੰਗਠਿਤ ਕਰਨ ਦਾ ਉਹ ਯੋਗਦਾਨ ਜ਼ਰੂਰ ਰਿਹਾ ਹੈਗਾ, ਪਰ ਮੈਂ ਗਾਂਧੀ ਵਿਚਾਰਧਾਰਾ ਨਾਲ ਇਸ ਸਾਚੂ ਦੇ ਨਾਲ ਮੁਤਫਿਕ ਨਹੀਂ ਹੈਗਾ ਹੈ। ਮੈਂ ਅਸਲ ਜੀ ਪੁੱਛੋ ਤਾਂ ਮੇਰੇ ਪਿਤਾ ਜੀ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸੀਗੇ ਤੇ ਅਸੀਂ ਤਿੰਨ ਭਰਾ ਹੈਗੇ ਹਾਂ ਤੇ ਸਾਡੇ ਤਿੰਨਾਂ ਭਰਾਵਾਂ ਦਾ ਮੈਂ ਸਭ ਤੋਂ ਵੱਡਾ ਹੈਗਾ। ਮੇਰਾ ਜੋ 10ਵੀਂ ਦੇ ਸਰਟੀਫਿਕੇਟ ਜੋ ਨਾਂ ਹੈਗਾ ਹੈ ਜਾਂ ਸਕੂਲਾਂ ਚ ਮੈਂ ਨਾਂ ਹੈਗਾ 10ਵੀਂ ਤੱਕ ਜਾਂ ਉਸ ਤੋਂ ਬਾਅਦ ਤੱਕ ਉਹ ਹੈਗਾ ਧਰਮਵੀਰ ਬੁੱਲਾ ਬੁੱਲੇ ਸ਼ਾਹ, ਤੇ ਮੇਰੇ ਛੋਟੇ ਭਰਾ ਦਾ ਨਾਂ ਹੈਗਾ ਹਰਬੀਰ ਨਾਨਕ, ਇੱਕ ਭਰਾ ਦਾ ਨਾਂ ਹੈਗਾ ਯਸ਼ਵੀਰ ਕਬੀਰ। ਸੋ ਬੁੱਲਾ ਨਾਨਕ ਕਬੀਰ, ਮੇਰੇ ਪਿਤਾ ਜੀ ਭਗਤੀ ਯੁੱਗ ਦੇ ਜਿੰਨੇ ਮਹਾਨ ਸ਼ਖਸੀਅਤਾਂ ਹੋਈਆਂ ਨੇ, ਮਹਾਨ ਗੁਰੂ ਹੋਏ ਨੇ ਜਾਂ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਹੋਏ ਨੇ ਭਗਤੀ ਯੁੱਗ ਦੇ, ਉਹਨਾਂ ਸਭ ਦੇ ਆਸ ਸੀਗੇ ਬੁੱਲਾ ਕਬੀਰ ਤੇ ਨਾਨਕ। ਸੋ ਸਾਡੇ ਤਿੰਨਾਂ ਭਰਾਵਾਂ ਦੇ ਨਾਲ ਜੋ ਤਖੱਲਸ ਹੈਗਾ ਹੈ ਉਹ ਮਤਲਬ ਆਪਣੀ ਯਾਦ ਦਾ ਨੀ ਲਾਇਆ ਮੇਰੇ ਪਿਤਾ ਜੀ, ਨਾ ਉਹਨੇ ਆਪਣੇ ਨਾਲ ਲਾਇਆ ਨਾ ਸਾਡੇ ਨਾਲ ਲਾਇਆ, ਉਹ ਲਾਇਆ ਆਪਣੀ ਜੋ ਜਿਹਨਾਂ ਲੋਕਾਂ ਨੇ ਸਮਾਜ ਨੂੰ ਸੁਨੱਖਾ ਬਣਾਉਣ ਵਿਚ ਜਾਂ ਜੀਵਨ ਯੋਗਾ ਬਣਾਉਣ ਵਿਚ ਜਾਂ ਇਹਨੂੰ ਤਰਕ ਸੰਗਤ ਬਣਾਉਣ ਵਿਚ ਜੋ ਉਹਨਾਂ ਨੇ ਯੋਗਦਾਨ ਪਾਇਆ ਆਪਣੇ ਸਮੇਂ ਵਿਚ ਭਗਤੀ ਯੁੱਗ ਵੇਲੇ ਜਾਂ ਕਹਿ ਲੋ ਕਿ 15ਵੀਂ ਤੋਂ ਲੈ ਕੇ 16ਵੀਂ 17ਵੀਂ 18ਵੀਂ ਸ਼ਤਾਬਦੀ ਤੱਕ ਉਹਨਾਂ ਦੇ ਨਾਵਾਂ ਤੇ ਉਹਨਾਂ ਨੇ ਜਿਹੜੇ ਆਪਣਾ ਨਾਂ ਸਾਡੇ ਸਾਰੇ ਬੱਚਿਆਂ ਦੇ ਰੱਖੇ ਨੇ ਜੀ। ਤੇ ਮੈਡੀਕਲ ਕਾਲਜ ਜਾ ਕੇ ਕਿਉਂਕਿ ਸ਼ੁਰੂ ਤੋਂ ਹੀ ਪਿਤਾ ਜੀ ਅਧਿਆਪਕ ਹੋਣ ਕਰਕੇ ਜਾਂ ਇੱਕ ਪੇਂਡੂ ਪਰਿਵਾਰ ਹੋਣ ਕਰਕੇ ਪੇਂਡੂ ਪਿਛੋਕੜ ਹੋਣ ਕਰਕੇ ਜਿਹੜੇ ਉਸ ਵੇਲੇ ਜੋ ਸਮਾਜਿਕ ਹਾਲਤ ਸੀਗੇ ਜੋ ਕੌਮਾਂਤਰੀ ਹਾਲਤ ਵੀਤਨਾਮ ਚ ਅਮਰੀਕਾ ਰਿਹਾ ਸੀਗਾ, ਵੀਤਨਾਮ ਸਿਰੇ ਲੱਗ ਰਹੀ ਸੀਗੀ, ਹਿੰਦੁਸਤਾਨ ਚ ਬਹੁਤ ਵੱਡੀ ਲਹਿਰ JP ਮੂਵਮੈਂਟ ਆਈ ਹੈ, ਆਲ ਇੰਡੀਆ ਰੇਲਵੇ ਸਟ੍ਰਾਈਕ ਹੋ ਰਹੀ ਸੀਗੀ, ਪੰਜਾਬ ਦੀ ਮਜ਼ਬੂਤ ਵਿਦਿਆਰਥੀ ਲਹਿਰ ਪੰਜਾਬ ਸਟੂਡੈਂਟ ਯੂਨੀਅਨ ਦੇ ਝੰਡੇ ਥੱਲੇ ਉਹ ਖੜੀ ਹੋ ਰਹੀ ਸੀਗੀ, ਹਿੰਦੁਸਤਾਨ ਚ ਹੋਰ ਵੀ ਅਲੱਗ ਅਲੱਗ ਮਤਲਬ ਖਿੱਤਿਆਂ ਦੁਨੀਆਂ ਇੱਕ ਫਰਾਂਸ ਡਿਗੋਲ ਦੇ ਮਤਲਬ ਯੂਨੀਵਰਸਿਟੀ ਘੇਰ ਕੇ ਵਿਦਿਆਰਥੀਆਂ ਜੋ ਹਾਲ ਕੀਤਾ ਸੀਗਾ, ਇੱਕ ਹਲਚਲ ਦਾ ਹਿਲਜੁਲ ਦਾ ਮਾਹੌਲ ਸੀ ਦੁਨੀਆਂ ਭਰ ਵਿੱਚ। ਉਹ ਤੋਂ ਕੋਈ ਵੀ ਬੰਦਾ ਜਿਹੜਾ ਪਿੰਡ ਦਾ ਪੇਂਡੂ ਪਿਛੋਕੜ ਹੈ ਜਿਹਨੇ ਗੁਰਬਤ ਦੇਖੀ ਹੈ ਮੁਕਾਬਲਤਨ ਸ਼ਹਿਰਾਂ ਦੇ ਮੁਕਾਬਲੇ ਜੋ ਸਹੂਲਤਾਂ ਤੋਂ ਸੱਖਣਾ ਰਹਿੰਦਾ ਹੈਗਾ ਉਹ ਜਦੋਂ ਕਾਲਜ ਜਾਂਦਾ ਮੈਡੀਕਲ ਕਾਲਜ ਜਾਂਦਾ ਹੈਗਾ ਜਾਂ ਵਧੀਆ ਸੰਸਥਾਵਾਂ ਜਾਂਦਾ ਤਾਂ ਉਹਦੀ ਜਿਹੜੀ ਸੰਵੇਦਨਸ਼ੀਲਤਾ ਹੈਗੀ ਪਿੰਡਾਂ ਵਾਲੀ ਉਹ ਨਾਲ ਟਰੈਵਲ ਕਰਦੀ ਹੈਗੀ ਹੈ ਤੇ ਬਹੁਤ ਛੇਤੀ ਉਹ ਜੋ ਭਾਰਤ ਦੀ ਸਿਆਸਤ ਹੈ ਜਾਂ ਦੁਨੀਆਂ ਦੀ ਸਿਆਸਤ ਹੈ ਜਾਂ ਸਮਾਜ ਹੈਗਾ ਇਹਨੂੰ ਚੰਗੀ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੰਦਾ ਤੇ ਉਹਦਾ ਝੁਕਾਅ ਲਾਜ਼ਮੀ ਤੌਰ ਤੇ ਜਿਹੜੀ ਅਗਾਂਹ ਵਧੂ ਸਿਆਸਤ ਹੈ, ਲੋਕਾਂ ਦੇ ਹੱਕ ਦੀ ਸਿਆਸਤ ਹੈ, ਲੋਕਾਂ ਦੇ ਪੱਖ ਦੀ ਸਿਆਸਤ ਹੈ, ਸਮਾਜ ਨੂੰ ਸੁਰੱਖਿਆ ਬਣਾਉਣ ਦੀ ਸਿਆਸਤ ਹੈਗਾ, ਉਹ ਚਿਤਵਨ ਦੀ ਸਿਆਸਤ ਹੈ, ਉਹਦੇ ਵੱਲ ਖਿੱਚਿਆ ਜਾਂਦਾ ਹੈਗਾ। ਕੱਲਾ ਮੈਂ ਨੀ, ਸਾਡੇ ਵੇਲੇ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਮੈਂ ਕਹਿਣਾ ਹੋਵੇ ਤੇ ਪਟਿਆਲੇ ਤੋਂ ਕਹਿਣਾ ਹੋਵੇ, ਘੱਟੋ ਘੱਟ ਅਸੀਂ 18-20 ਐਕਟਿਵਿਸਟ ਸੀਗੇ ਜਿਹੜੇ ਮਤਲਬ ਇਸ ਲਹਿਰ ਵਿੱਚ ਆਏ ਹੈਗੇ ਆ, ਸਾਰੀ ਉਮਰ ਉਹਦੇ ਨਾਲ ਬਣੇ ਰਹੇ ਆ। ਮੈਂ ਐਮਰਜੈਂਸੀ ਜੇਲ੍ਹ ਵੀ ਕੱਟੀ ਹੈ ਆਪਣੇ ਅਖੀਰਲੇ ਸਾਲ ਵਿੱਚ 75 ਵਿੱਚ, ਫਿਰ ਜੇਲ੍ਹ ਚੋਂ ਆ ਕੇ ਮੈਂ ਫਾਈਨਲ ਈਅਰ ਦੇ ਪੇਪਰ ਦਿੱਤੇ ਹੈਗੇ ਆ। ਉਸ ਤੋਂ ਬਾਅਦ ਲਗਾਤਾਰ ਕਦੀ ਜਮਹੂਰੀ ਕਾਰ ਸਭਾ, ਕਦੀ 3 ਸਾਲ ਲੁਧਿਆਣੇ ਮਜ਼ਦੂਰਾਂ ਦੇ ਪ੍ਰਵਾਸੀ ਮਜ਼ਦੂਰਾਂ ਚ ਕੰਮ ਕਰਕੇ, ਜਾਂ ਉਸ ਤੋਂ ਬਾਅਦ ਜਿੰਨੇ ਵੀ ਕਿਸਾਨ ਮਜ਼ਦੂਰ ਜਾਂ ਔਰਤਾਂ ਦੀਆਂ ਜਾਂ ਦਲਿਤਾਂ ਦੀਆਂ ਜਾਂ ਜਿਹੜੀਆਂ ਟ੍ਰਾਈਬਲ ਜਿਹੜੀਆਂ ਆਦੀਵਾਸੀ ਜੋ ਸਟਰਗਲ ਸੀਗੀਆਂ ਉਹਨਾਂ ਚ ਆਪਣੀ ਹਿੱਤ ਮੁਤਾਬਕ ਯੋਗਦਾਨ ਪਾਇਆ ਹੈਗਾ, ਕੌਮਾਂਤਰੀ ਰਾਜਨੀਤੀ ਨੂੰ ਸਮਝਿਆ ਹੈਗਾ। ਉੱਥੇ ਜਿਵੇਂ ਪੈਲਸਤੀਨ ਚ ਜੋ ਇਜ਼ਰਾਈਲ ਦਾ ਰੋਲ ਹੈ, ਅਮਰੀਕਾ ਦਾ ਰੋਲ ਹੈ, ਜਾਂ ਜੋ ਵਾਰ ਅਗੇਂਸਟ ਟੈਰਰ ਹੈਗੀ ਹੈ ਅਮਰੀਕਾ ਨੇ, ਜੋ ਅਫਗਾਨਿਸਤਾਨ ਜੋ ਇਰਾਕ ਚ ਕੀਤਾ ਹੈਗਾ, ਸਮੇਂ ਸਮੇਂ ਚਿਰ ਹਿੰਦੁਸਤਾਨ ਭਰ ਦੇ ਬੁੱਧੀਜੀਵੀਆਂ ਨਾਲ ਮਿਲ ਕੇ, ਜਾਂ ਜਿਹੜੀਆਂ ਉਹ ਸ਼ਕਤੀ ਜਿਹੜੀਆਂ ਸਾਮਰਾਜਵਾਦ ਦਾ ਜਾਂ ਕੈਪੀਟਲਿਜ਼ਮ ਜੋ ਉਹਨਾਂ ਦੇ ਮੈਨੂਵਰਿੰਗ ਸੀਗੀ ਦੁਨੀਆਂ ਨੂੰ ਆਪਣੇ ਹੈਜਮਨੀ ਸਥਾਪਿਤ ਕਰਨ ਦੀ, ਆਪਣੀ ਉੱਤਮਤਾ ਸਥਾਪਿਤ ਕਰਨ ਦੀ, ਉਹਦੇ ਖਿਲਾਫ ਆਪਣੀ ਵਿੱਤ ਮੁਤਾਬਕ ਲਿਖਿਆ ਵੀ ਹੈਗਾ, ਸੰਘਰਸ਼ ਵੀ ਕੀਤਾ ਹੈਗਾ ਤੇ ਯੋਗਦਾਨ ਵੀ ਪਾਇਆ ਹੈਗਾ ਜੀ।
ਜੀ ਵਾਹ, ਬਹੁਤ ਬਾਖੂਬ ਡਾਕਟਰ ਸਾਹਿਬ, ਕਿਉਂਕਿ ਜ਼ਿਆਦਾ ਕਈ ਜਿਹੜੇ ਸਰੋਤੇ ਸਾਡੇ ਦੁਨੀਆਂ ਭਰ ਦੇ ਹੈਗੇ ਆ, ਜਾਂ ਅਸੀਂ ਆਵਾਮ ਦੀ ਗੱਲ ਕਰਦੇ ਹਾਂ, ਪਬਲਿਕ ਦੀ ਗੱਲ ਕਰਦੇ ਹਾਂ, ਤੇ ਜਦੋਂ ਤੁਹਾਡੇ ਨਾਲ ਤਖਲਸ ਗਾਂਧੀ ਦੇਖਦੇ ਆ ਤੇ ਕਈ ਵਾਰੀ ਮਨ ਚ ਆਉਂਦਾ, ਮੈਂ ਖੁਦ ਦੇਖਣਾ ਕਿ ਤੁਸੀਂ ਬੜੀ ਇੱਕ ਡਿਫਰੈਂਟ ਜਿਹੜੀ ਤੁਹਾਡੀ ਵਿਚਾਰਧਾਰਾ, ਜਿਹਨੂੰ ਆਪਾਂ ਇੱਕ ਇਨਕਲਾਬੀ ਵਿਚਾਰਧਾਰਾ ਵੀ ਕਹਿ ਸਕਦੇ ਹੈਗੇ ਆ, ਕਿ ਤੁਸੀਂ ਹਰ ਇੱਕ ਮੁੱਦੇ ਤੇ ਖੁੱਲ ਕੇ ਬੋਲਦੇ ਹੋ, ਕੋਈ ਕਿਸੇ ਕਿਸਮ ਦਾ ਮਤਲਬ ਕੋਈ ਵਿੰਗ ਵਾਲ ਨਹੀਂ ਹੁੰਦਾ, ਕੋਈ ਗੱਲ ਦੇ ਵਿੱਚ ਕੋਈ ਮੈਨੂਪੁਲੇਸ਼ਨ ਨਹੀਂ ਹੁੰਦੀ ਕਿ ਬੇਬਾਕ ਬੋਲਦੇ ਹੋ ਤੇ ਸੋ ਮਤਲਬ ਮੈਂ ਖੁਦ ਇਸ ਚੀਜ਼ ਬਾਰੇ ਬੜਾ ਮੇਰੇ ਮਨ ਚ ਹੁੰਦਾ ਸੀਗਾ ਕਿ ਕਦੇ ਗਾਂਧੀ ਸਾਹਿਬ ਦੇ ਨਾਲ ਜਿਹੜੀ ਹੈਗੀ ਹੈ ਗੱਲ ਕੀਤੀ ਜਾਵੇ। ਸੋ ਚਾਹੇ ਆਪਣੇ ਉਹ ਆਪਾਂ ਦੇਖਦੇ ਹੈਗੇ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਹੈ, ਜਾਂ ਆਪਾਂ ਪੰਜਾਬ ਦੇ ਕਿਸਾਨ ਦੀ ਆਪਾਂ ਆਰਥਿਕ ਪੱਖੋਂ ਗੱਲ ਕਰਦੇ ਹਾਂ, ਤੇ ਤੁਸੀਂ ਅਫੀਮ ਦੀ ਖੇਤੀ ਦੀ ਗੱਲ ਕਰਦੇ ਹੋ, ਤੇ ਚਾਹੇ ਜਿਵੇਂ ਅੱਜ ਕੱਲ ਯੁਆਪਾ ਲਾਅ ਦੇ ਅਧੀਨ ਜਿਹੜੇ ਸਿੱਖ ਨੌਜਵਾਨਾਂ ਦੀ ਫੜੋ ਫੜੀ ਹੈਗੀ ਹੈ, ਉਸ ਦੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਬੇਬਾਕ ਤੁਸੀਂ ਬੋਲਦੇ ਹੈਗੇ ਹੋ, ਜਿਹੜੇ ਮੁੱਦੇ ਉਠਾਉਣੇ ਹੈਗੇ ਹੋ। ਸੋ ਆਪਾਂ ਅਗਲੇ ਕੁਸ਼ਚਨ ਤੇ ਆਉਣੇ ਆ ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਫੈਮਿਲੀ ਬੜੀ ਪੜ੍ਹੀ ਲਿਖੀ ਸੀ, ਫਾਦਰ ਸਾਹਿਬ ਅਧਿਆਪਕ ਜਿਹੜੇ ਸੀਗੇ ਅਧਿਆਪਨ ਕਿੱਤੇ ਨੂੰ ਸੰਬੰਧ ਰੱਖਦੇ ਸੀਗੇ, ਤੇ ਬੜੀ ਉੱਚੀ ਸੁੱਚੀ ਸੋਚ ਦੇ ਨਾਲ ਉਹਨੇ ਬੱਚਿਆਂ ਦੇ ਨਾਮ ਰੱਖੇ, ਤੇ ਉਸ ਤੋਂ ਮਗਰੋਂ ਤੁਸੀਂ ਇੱਕ ਡਾਕਟਰੀ ਪੇਸ਼ੇ ਦੇ ਵਿੱਚ, ਜਿਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਪਰਮਾਤਮਾ ਤੋਂ ਮਗਰੋਂ ਦੂਜਾ ਰੂਪ ਡਾਕਟਰ ਦਾ ਆ ਜਾਂਦਾ, ਉਹਦੇ ਵਿੱਚ ਆਏ, ਤੇ ਫਿਰ ਇਹ ਜਿਹੜੀ ਸਿਆਸਤ ਹੈ ਇਹ ਟੋਟਲੀ ਡਿਫਰੈਂਟ ਸੀ, ਤੇ ਇੱਕ ਤੁਸੀਂ ਮਤਲਬ ਕਿਵੇਂ ਇਹਦੇ ਵਿੱਚ ਤੁਹਾਡੀ ਐਂਟਰੀ ਕਿਵੇਂ ਵੱਜੀ, ਕਿਵੇਂ ਸਿਆਸਤ ਦੇ ਵਿੱਚ ਤੁਹਾਡਾ ਆਉਣਾ ਹੋਇਆ ਜੀ?
ਸਾਹਿਬ ਇਸ ਤਰ੍ਹਾਂ ਹੈਗਾ ਕਿ ਕੋਈ ਬੰਦਾ ਇਸ ਧਰਤੀ ਤੇ ਸਿਆਸਤ ਤੋਂ ਮੁਕਤ ਹੈ ਨੀ, ਉਹ ਤੋਂ ਮਤਲਬ ਪਾਸੇ ਹੈ ਨੀ। ਜਿਹੜਾ ਬੰਦਾ ਇਹ ਵੀ ਕਹਿੰਦਾ ਕਿ ਮੈਂ ਬਿਲਕੁਲ ਗੈਰ ਸਿਆਸੀ ਹੈ ਜਾਂ ਮੈਂ ਸਿਆਸਤੀ ਨਹੀਂ ਹੈਗਾ, ਤਾਂ ਉਹ ਬੰਦਾ ਵੀ ਅਧਿਕ ਜਾਂ ਅਧਿਕ ਰੂਪ ਵਿੱਚ ਕਿਸੇ ਨਾ ਕਿਸੇ ਸਿਆਸਤ ਦਾ ਪੱਖ ਪੂਰ ਰਿਹਾ ਹੁੰਦਾ। ਮਿਸਾਲ ਦੇ ਤੌਰ ਤੇ ਤੁਹਾਡੇ ਸਾਹਮਣੇ ਜੁਰਮ ਹੋ ਰਿਹਾ, ਤਸ਼ੱਦਦ ਹੋ ਰਿਹਾ, ਔਰਤਾਂ ਨਾਲ ਹੋ ਰਿਹਾ ਹੈਗਾ, ਦਲਿਤਾਂ ਨਾਲ ਹੋ ਰਿਹਾ ਹੈਗਾ, ਜਾਂ ਕਿਸੇ ਕੌਮ ਨਾਲ ਹੋ ਰਿਹਾ, ਜਾਂ ਕਿਸੇ ਮਾਈਨੋਰਟੀ ਨਾਲ ਹੋ ਰਿਹਾ, ਜਾਂ ਕਿਸੇ ਮਤਲਬ ਹੋਰ ਵਰਗ ਨਾਲ ਹੋ ਰਿਹਾ, ਤੇ ਤੁਸੀਂ ਉਸ ਵੇਲੇ ਉਹਦੇ ਖਿਲਾਫ਼ ਆਪਣਾ ਗੁੱਸਾ ਜਾਂ ਆਪਣੀ ਨਫ਼ਰਤ ਦਾ ਇਜ਼ਹਾਰ ਨਹੀਂ ਕਰਦੇ, ਉਹਦਾ ਵਿਰੋਧ ਨਹੀਂ ਕਰਦੇ, ਤਾਂ ਤੁਸੀਂ ਜਿਹੜੀ ਚਲੰਕ ਸਿਆਸਤ ਹੈ, ਜਿਹੜੀ ਸਾਰਾ ਕੁਝ ਕਰ ਰਹੀ ਹੈ, ਜਿਹੜੀ ਤੰਡ ਬਨਾਤ ਕਰ ਰਹੀ ਹੈ, ਮਨੁੱਖਤਾ ਨੂੰ ਕੁਚਲਣ ਦਾ, ਘੱਟ ਗਿਣਤੀਆਂ ਨੂੰ ਕੁਚਲਣ ਦਾ, ਜਾਂ ਕਿਸੇ ਕੌਮ ਨੂੰ ਕੁਚਲਣ ਦਾ, ਜਿਹੜੀ ਜਮਹੂਰੀਅਤ ਨੂੰ ਘਾਣ ਕਰ ਰਹੀ ਹੈਗੀ ਹੈ, ਤੁਸੀਂ ਉਹ ਸਿਆਸਤ ਹੱਕ ਚ ਕੱਢਦੇ, ਉਹਦੇ ਪੱਖ ਚ ਪੱਖ ਪੂਰਦੇ ਹੈਗੇ। ਸੋ ਅਚੇਤ ਚੇਤ ਰੂਪ ਵਿੱਚ ਮਨੁੱਖ ਹਰ ਵੇਲੇ ਕਿਸੇ ਨਾ ਕਿਸੇ ਸਿਆਸਤ ਦਾ ਪੱਖ ਪੂਰਿਆ ਹੁੰਦਾ, ਭਾਵੇਂ ਕਹਿਣ ਨੂੰ ਸਿਆਸਤ ਦਾ ਕੋਈ ਲਾਗਾ ਡਿੱਗਾ ਨਹੀਂ ਹੈਗਾ। ਸੋ ਮੈਂ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈਗਾ ਕਿ ਬੰਦਾ ਗੈਰ ਸਿਆਸੀ, ਤਾਂ ਮੈਂ ਕਹਿ ਸਕਦਾ ਕਿ ਜਾਨਵਰ ਹੁੰਦੇ ਹੈਗੇ ਆ, ਗੈਰ ਸਿਆਸੀ ਤਾਂ ਭੇਡਾਂ ਹੁੰਦੀਆਂ, ਗੈਰ ਸਿਆਸੀ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਹੈ। ਹਰ ਬੰਦਾ ਚੇਤ ਅਚੇਤ ਰੂਪ ਵਿੱਚ ਕੋਈ ਚੁਸਤੀ ਨਾਲ ਜਾਂ ਪੂਰੀ ਸਰਗਰਮ ਸ਼ਮੂਲੀਅਤ ਨਾਲ ਕੋਈ ਚੁੱਪ ਰਹਿ ਕੇ ਉਹ ਕਿਸੇ ਨਾ ਕਿਸੇ ਸਿਆਸਤ ਦੇ ਹੱਕ ਚ ਭੁਗਤ ਰਿਹਾ ਹੁੰਦਾ ਕਿਸੇ ਮੌਕਾ ਵਿਸ਼ੇਸ਼ ਤੇ।
ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ, ਜਿਵੇਂ ਅਕਸਰ ਤੁਸੀਂ ਜਿਹੜੇ ਹੈਗੇ ਆ ਪੰਜਾਬ ਦੇ ਕਿਸਾਨੀ ਦੇ ਪੱਖ ਤੋਂ ਗੱਲ ਕਰਦੇ ਹੈਗੇ ਹੋ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਅਫੀਮ ਦੀ ਜਿਹੜੀ ਖੇਤੀ ਹੈਗੀ ਹੈ ਉਹਦੀ ਇਜਾਜ਼ਤ ਦੇਣੀ ਚਾਹੀਦੀ ਹੈ ਸਾਡੇ ਜਿਹੜੇ ਫਾਰਮਰ ਹੈ, ਕਿਸਾਨ ਹੈਗੇ ਉਹਨਾਂ ਨੂੰ, ਕਿ ਦੂਜੇ ਸਟੇਟਾਂ ਦੇ ਵਿੱਚ ਜਾਂ ਰਾਜਾਂ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਹੋਰ ਲਾਅ ਐਪਲੀਕੇਬਲ ਹੁੰਦਾ ਤੇ ਸਾਡੇ ਹੋਰ ਲਾਅ ਐਪਲੀਕੇਬਲ ਹੁੰਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਖੁੱਲ ਕੇ ਦੱਸੋ ਜਿਹਦੇ ਨਾਲ ਆਪਣੀ
ਕਿਸਾਨ। ਪਹਿਲੀ ਵਾਰ ਮੈਂ ਮੈਂਬਰ ਪਾਰਲੀਮੈਂਟ ਬਣਿਆ ਸੀਗਾ, ਜੋ ਕੰਢੀ ਹਵਾ ਦਾ ਬੁੱਲਾ ਆਇਆ ਸੀਗਾ ਉਹਦੇ ਚੋਂ ਮਤਲਬ ਜੋ ਇੱਕ ਪੰਜਾਬ ਵਿਚ ਇੱਕ ਇਹਨਾਂ ਦੋਨਾਂ ਜੋ ਪ੍ਰਮੁੱਖ ਪਾਰਟੀਆਂ ਜੋ ਰਵਾਇਤੀ ਪਾਰਟੀਆਂ ਦੇ ਖਿਲਾਫ਼ ਤੀਜੀ ਪਾਰਟੀ ਦਾ ਉਭਾਰ ਹੋਇਆ ਸੀਗਾ ਉਸ ਹਵਾ ਵਿਚ ਮੈਨੂੰ ਪਟਿਆਲੇ ਤੋਂ ਪਾਰਲੀਮੈਂਟ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਤੇ ਪਹਿਲਾ ਮੌਕਾ ਸੀਗਾ ਤੇ ਮੈਂ ਜੋ ਮੇਰੇ ਦਿਲ ਚ ਸੀਗੀਆਂ ਜਿਹੜੀਆਂ ਮੈਂ ਡੇਲੀ ਕਰਦਾ ਸੀਗਾ ਤੇ ਉਹਨਾਂ ਨੂੰ ਮੈਂ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਸੀਗੀ ਚਾਹੇ ਉਹ ਸਿੱਖ ਮੈਰਿਜ ਬਿੱਲ ਹੋਵੇ ਜਿਹੜੀ ਸਿੱਖਾਂ ਦੀ ਵਿਲੱਖਣ ਪਛਾਣ ਹੈਗੀ ਹੈ ਉਹਦੀ ਹਸਤੀ ਹੈਗੀ ਹੈ ਉਹਦੇ ਵਾਸਤੇ ਇੱਕ ਸਮਰਪਿਤ ਸਿੱਖ ਮੈਰਿਜ ਬਿੱਲ ਜਿਵੇਂ ਹਿੰਦੂ ਮੈਰਿਜ ਐਕਟ ਹੈ ਮੁਸਲਿਮ ਪਰਸਨ ਲਾ ਹੈਗਾ ਜਿਹਦੇ ਵਾਸਤੇ ਸਿੱਖ ਜੱਟ ਦਹਾਕਿਆਂ ਤੋਂ ਸੰਘਰਸ਼ ਕਰ ਰਿਹਾ ਦਹਾਕਿਆਂ ਤੋਂ ਮੰਗ ਰਿਹਾ ਜਿਹੜਾ ਕਿ ਬਿਲਕੁਲ ਜਾਇਜ਼ ਮੰਗ ਹੈ ਹੱਕੀ ਮੰਗ ਹੈ ਸੰਵਿਧਾਨਕ ਮੰਗ ਹੈਗੇ ਉਹਨੂੰ ਜਿਸ ਤਰ੍ਹਾਂ ਗੌਰਿਆਂ ਕੀਤਾ ਜਾ ਰਿਹਾ ਔਰ ਸਿੱਖਾਂ ਨੂੰ ਜੈਨੀਆਂ ਨੂੰ ਬੋਧੀਆਂ ਨੂੰ ਧਾਰਾ 25B ਦੇ ਤਹਿਤ ਅਧੀਨ ਹਿੰਦੂ ਧਰਮ ਦਾ ਮਤਲਬ ਇੱਕ ਹਿੱਸਾ ਬਣਾਇਆ ਜਾ ਰਿਹਾ ਜਿਹੜੀ ਉਹਦੀ ਵਿਲੱਖਣ ਹਸਤੀ ਹੈ ਵਿਲੱਖਣ ਪਛਾਣ ਹੈ ਉਹਦੀ ਮਾਨਤਾ ਨਹੀਂ ਦਿੱਤੀ ਜਾਂਦੀ ਹੈ ਤਾਂ ਉਸਦੇ ਬਾਰੇ ਮੈਂ ਸਿੱਖ ਬੁੱਧੀਜੀਵੀਆਂ ਸਿੱਖ ਚਿੰਤਕਾਂ ਸਿੱਖ ਦਾਨਸ਼ਵਰਾਂ ਜਾਂ ਜਿਹੜੇ ਸਿੱਖ ਸਕਾਲਰ ਸੀਗੇ ਧਾਰਮਿਕ ਸਿੱਖ ਕੀਤਾ ਸੀ ਉਹਨਾਂ ਨਾਲ ਗੱਲਬਾਤ ਕਰਕੇ ਜਿਹ ਚੋਂ ਗੁਰਤੇਜ ਸਿੰਘ IAS ਉਹਨਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ KTS ਤੁਲਸੀ ਵਕੀਲ ਨੇ ਬੜੇ ਸੁਪਰੀਮ ਕੋਰਟ ਦੇ ਦਿੱਲੀ ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਮੈਂ ਸਾਰਿਆਂ ਨਾਲ ਗੱਲਬਾਤ ਕਰਕੇ ਇਹ ਜਿਹੜਾ ਬਿੱਲ ਸੀਗਾ ਸਿੱਖ ਮੈਰਿਜ ਬਿੱਲ ਇਹ ਆਨੰਦ ਮੈਰਿਜ ਐਕਟ ਨਹੀਂ ਆਨੰਦ ਮੈਰਿਜ ਐਕਟ ਤਾਂ ਕੁਛ ਵੀ ਨਹੀਂ ਹੈਗਾ ਉਹ ਤਾਂ ਸਿਰਫ ਰਜਿਸਟ੍ਰੇਸ਼ਨ ਦੀ ਸੁਵਿਧਾ ਹੈਗੀ ਹੈ ਜਿਹੜੀ ਸਿੱਖਾਂ ਦੀ ਵਿਲੱਖਣ ਹਸਤੀ ਦਾ ਸਵਾਲ ਹੈ ਜੋ ਕਿਸੇ ਆਜ਼ਾਦ ਮੁਲਕ ਹੋਣਾ ਚਾਹੀਦਾ ਜੇ ਦੇਖੋ ਜਮਹੂਰੀਅਤ ਇਕੱਲੀ ਇਹ ਨਹੀਂ ਹੁੰਦੀ ਕਿ ਤੁਹਾਨੂੰ 25 ਸਾਲ ਲਈ ਵੋਟ ਪਾਉਣ ਦਾ ਹੱਕ ਹੈ ਇੱਕ ਸਰਕਾਰ ਲਾ ਦੇ ਦੂਜੀ ਨੂੰ ਲਿਆਉਣ ਦਾ ਹੱਕ ਹੈ ਜਮਹੂਰੀਅਤ ਦਾ ਮਤਲਬ ਇਹ ਹੈਗਾ ਇਹਦਾ ਮਤਲਬ ਬੜਾ ਘੇਰਾ ਵਸੀਹ ਹੈਗਾ ਵਿਸ਼ਾਲ ਘੇਰਾ ਹੈਗਾ ਜਮਹੂਰੀਅਤ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਮੁਲਕ ਵਿੱਚ ਕੌਨਫੀਡੈਂਟ ਆਫ ਡੈਮੋਕ੍ਰੇਸੀ ਜਿਹੜੀ ਜਿਹੜੀ ਪਰਪੱਕ ਜਮਹੂਰੀਅਤ ਹੈ ਜਿਹੜੀ ਕੌਨਫੀਡੈਂਟ ਜਮਹੂਰੀਅਤ ਵਾਈਬ੍ਰੈਂਟ ਜਮਹੂਰੀਅਤ ਹੈ ਉਹਦੇ ਚ ਜੇ ਤੁਹਾਡੇ ਮੁਲਕ ਵਿੱਚ ਇਹ ਤਾਂ ਫਿਰ ਵੀ 2.5-3 ਕਰੋੜ ਹੈ ਸਿੱਖਾਂ ਦੀ ਆਬਾਦੀ ਤਾਂ ਜੇ ਤੁਹਾਡੇ ਮੁਲਕ 100 ਬੰਦੇ ਦੀ ਵੀ ਜੀਵਨ ਜਾਂਚ ਵੱਖਰੀ ਹੈ ਜੀਵਨ ਦਾ ਢੰਗ ਵੱਖਰਾ ਰੀਤ ਰਿਵਾਜ਼ ਵੱਖਰੇ ਹੈ ਉਹਨਾਂ ਦੀਆਂ ਆਕਾਂਕਸ਼ਾਵਾਂ ਵੱਖਰੀਆਂ ਹੈਗੀਆਂ ਤਾਂ ਇੰਡੀਅਨ ਯੂਨੀਅਨ ਦਾ ਹੱਕ ਫਰਜ਼ ਬਣਦਾ ਕਿ ਉਹਨਾਂ 100 ਲੋਕਾਂ ਨੂੰ ਵੀ ਉਹੀ ਮਾਹੌਲ ਖੁੱਲੇ ਸਮਾਨ ਚ ਉਡਾਰੀ ਮਾਰਨ ਵਾਸਤੇ ਮਹੱਈਆ ਕਰੇ ਜੋ ਭਾਰਤ ਦੀ ਬਹੁਗਿਣਤੀ ਕੋਲ ਹੈ ਜੋ ਭਾਰਤ ਦੇ 1,36,00,000 ਲੋਕਾਂ ਕੋਲ ਹੈ ਸੋ ਜਮਹੂਰੀਅਤ ਦਾ ਘੇਰਾ ਬਹੁਤ ਵਸੀਹ ਹੈਗਾ ਸੋ ਇਹਦੇ ਚ ਤੁਸੀਂ ਦਮ ਘੋਟੂ ਮਾਹੌਲ ਪੈਦਾ ਕਰੋਗੇ ਜਮਹੂਰੀਅਤ ਹਿੰਦੁਸਤਾਨ ਇੱਕ ਜੋ ਇੱਕ ਗੁਲਦਸਤੇ ਵਾਂਗ ਹੈ ਜਿਹਦੇ ਚ ਅਲੱਗ ਅਲੱਗ ਕੌਮਾਂ ਅਲੱਗ ਅਲੱਗ ਧਰਮ ਅਲੱਗ ਅਲੱਗ ਕੌਮਾਂ ਅਲੱਗ ਅਲੱਗ ਵਿਲੱਖਣਤਾਵਾਂ ਵਿਚਰਦੀਆਂ ਹੈਗੀਆਂ ਉਹ ਗੁਲਦਸਤੇ ਜੇ ਤੁਸੀਂ ਇੱਕੋ ਰੰਗ ਦੇ ਫੁੱਲ ਭਰੋਗੇ ਤਾਂ ਗੁਲਦਸਤੇ ਖੂਬਸੂਰਤੀ ਖਤਮ ਹੋ ਜਾਊਗੀ ਜੇ ਹਰ ਇੱਕ ਵਿਲੱਖਣਤਾਵਾਂ ਨੂੰ ਖੁੱਲੇ ਸਮਾਨ ਚ ਮਤਲਬ ਸਾਹ ਲੈਣ ਦਾ ਉਡਾਰੀ ਮਾਰਨ ਦਾ ਮੌਕਾ ਦਿਓਗੇ ਤਾਂ ਹੀ ਅਸਲ ਮਾਰੇ ਚ ਜਮਹੂਰੀਅਤ ਬਣੂਗੀ ਤਾਂ ਹੀ ਇਹ ਪਰਪੱਕ ਜਮਹੂਰੀਅਤ ਹੋਊਗੀ ਤਾਂ ਹੀ ਕਹਾਂਗੇ ਅਸੀਂ ਕਿਸੇ ਜਮਹੂਰੀ ਮੁਲਕ ਦੇ ਬਛਿੰਦੇ ਹੈਗੇ ਆ ਜੋ ਇੱਥੇ ਹੋ ਰਿਹਾ ਹੈਗਾ ਕਿ ਜਿਵੇਂ ਅਲੱਗ ਅਲੱਗ ਭਾਸ਼ਾਈ ਇਲਾਕਾਈ ਧਾਰਮਿਕ ਕੌਮੀ ਨਸਲੀ ਵਿਲੱਖਣਤਾਵਾਂ ਦਾ ਗਲਾ ਘੁੱਟਿਆ ਜਾ ਰਿਹਾ ਹੈਗਾ ਔਰ ਲਗਾਤਾਰ ਚਾਹੇ ਉਹ ਨਾਰਥ ਈਸਟ ਹੋਵੇ ਚਾਹੇ ਕਸ਼ਮੀਰ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਉਹ ਦੱਖਣੀ ਸੂਬੇ ਹੋਣ ਚਾਹੇ ਕਰਨਾਟਕਾ ਹੋਵੇ ਕੇਰਲ ਆਪਣਾ ਤਾਮਿਲਨਾਡੂ ਹੋਵੇ ਜਿਸ ਤਰ੍ਹਾਂ ਕਦੀ ਭਾਸ਼ਾ ਦੇ ਸਵਾਲ ਤੇ ਕਦੀ ਧਰਮ ਦੇ ਸਵਾਲ ਤੇ ਕਦੀ ਹੋਰ ਹਿੰਦੂ ਰਾਸ਼ਟਰ ਬਣਾਉਣ ਦੇ ਸਵਾਲ ਤੇ ਜਿਸ ਤਰ੍ਹਾਂ ਇਹਨਾਂ ਅਲੱਗ ਅਲੱਗ ਖਿੱਤਿਆਂ ਦੀਆਂ ਵਿਲੱਖਣਤਾਵਾਂ ਖਤਮ ਕੀਤੀ ਜਾ ਰਹੀਆਂ ਜੋ ਭਾਰਤੀ ਸੰਘ ਦਾ ਸੰਕਲਪ ਹੈਗਾ ਫੈਡਰਲਿਜ਼ਮ ਦਾ ਯਾਨੀ ਕਿ ਸੰਘੀ ਢਾਂਚਾ ਹੈਗਾ ਜਿੱਥੇ ਇਹ ਸਾਰੇ ਕੁਛ ਵਖਰੇਵੇਂ ਹੈਗੇ ਆ ਔਰ ਕਹਿੰਦੇ ਆ ਕਿ ਯੂਨਿਟੀ ਡਾਇਵਰਸਿਟੀ ਇਹ ਹੁਣ ਡਾਇਵਰਸਿਟੀ ਨੂੰ ਭੁੱਲ ਗਏ ਇਕੱਲੀ ਯੂਨਿਟੀ ਤੇ ਅਕਾਦਮਿਕ ਭਾਰਤ ਬਣਾਉਣ ਜੇ ਕੋਈ ਚੱਲੂਗਾ ਜਾਂ ਕੋਈ ਅਕਾਦਮਿਕ ਭਾਰਤ ਸਿਰਜਣ ਦੀ ਹਿੰਦੂ ਰਾਸ਼ਟਰ ਸਿਰਜਣ ਸਿਰਨ ਵਾਸਤੇ ਤੁਰੂਗਾ ਤਾਂ ਇਹ ਭਾਰਤ ਵਾਸਤੇ ਮੁਲਕ ਵਾਸਤੇ ਬੜੀ ਬੜੀ ਨਮੋਸ਼ੀ ਵਾਲੀ ਗੱਲ ਹੈ ਔਰ ਬੜੀ ਖਤਰਨਾਕ ਗੱਲ ਹੈਗੀ ਹੈ ਇਹ ਮੁਲਕ ਜਿਹੜਾ ਹੈਗਾ ਇਹ ਬਚੇ ਤਾਂ ਰਹਿ ਸਕਦਾ ਜਿੱਥੇ ਦੀਆਂ ਲੱਖ ਲੱਖ ਜੋ ਲੱਖਾਂ ਦਾ ਜੋ ਜ਼ਿਕਰ ਕੀਤਾ ਐਂਟੀਟੀਜ਼ ਹੈਗੀਆਂ ਰਿਲੀਜੀਅਸ ਕਲਚਰਲ ਲਿੰਗੁਇਸਟਿਕ ਉਹਨਾਂ ਨੂੰ ਸਾਰਿਆਂ ਨੂੰ ਹੀ ਖੁੱਲੇ ਸਮਾਜ ਚ ਉਡਾਰੀ ਮਾਰਨ ਦਾ ਮੌਕਾ ਮਿਲੇ ਤਾਂ ਮਤਲਬ ਇਹ ਆਪਾਂ ਕਹਾਂਗੇ ਆਪਾਂ ਕਿਸੇ ਜਮਹੂਰੀ ਮੁਲਕ ਦੇ ਵਾਸੀ ਹੈਗੇ ਜੀ
ਜੀ ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਅਫੀਮ ਦੀ ਖੇਤੀ ਦੇ ਬਾਰੇ
ਅਫੀਮ ਦੀ ਖੇਤੀ ਤੇ ਜਿਹੜੀ ਅਫੀਮ ਦੀ ਖੇਤੀ ਹੈ ਨਾ ਜੀ ਇਹ ਮੇਰੀ ਜਿਹੜੀ ਮੈਂ ਜੋ ਪੰਜਾਬ ਦੀ ਦਸ਼ਾ ਸਮੱਸਿਆ ਨੂੰ ਪੜਿਆ ਹੈਗਾ ਤਾਂ ਇਹ ਜਿਹੜਾ 1985 NDPS ਐਕਟ ਆਇਆ ਹੈਗਾ ਉਹ ਦੁਨੀਆਂ ਭਰ ਚ ਅੰਡਰ UN ਕਨਵੈਨਸ਼ਨ ਅਮਰੀਕਾ ਦਾ ਖਾਸ ਤੌਰ ਤੇ UN ਦਾ ਦੂਜੇ ਨੰਬਰ ਤੇ ਜਾਂ ਉਹਦੇ ਨਾਲ ਸਹਿਯੋਗੀ ਦੇ ਤੌਰ ਤੇ ਇਹ ਦੁਨੀਆਂ ਭਰ ਚ ਇੱਕ ਇਹਨੂੰ ਮੋਰਲ ਮੋਰੈਲਿਟੀ ਦਾ ਕੁਐਸਚਨ ਬਣਾ ਕੇ ਤੇ ਇਹ ਆਇਆ ਤੇ ਦੋ ਮਕਸਦ ਸੀਗੇ ਦੋ ਪਰਫੈਕਟ ਗੋਲ ਸੀਗੇ ਇੱਕ ਸੀਗਾ ਕਿ ਦੁਨੀਆਂ ਚੋਂ ਡਰੱਗ ਟ੍ਰੇਡ ਡਰੱਗ ਦਾ ਵਪਾਰ ਹੈ ਨਸ਼ੇ ਦਾ ਵਪਾਰ ਹੈ ਉਹ ਖਤਮ ਕਰਨਾ ਦੂਜਾ ਸੀਗਾ ਦੁਨੀਆਂ ਚੋਂ ਨਸ਼ਾ ਵਰਤਣ ਵਾਲੇ ਲੋਕਾਂ ਨੂੰ ਘਟਾਉਣਾ ਜਾਂ ਉਹਨਾਂ ਨੂੰ ਬਹੁਤ ਘੱਟ ਮਤਲਬ ਲੋਕਾਂ ਨੂੰ ਲਗਾਤਾਰ ਉਹਦੀ ਗਿਣਤੀ ਘਟਾਉਣੀ ਜਦੋਂ ਅਸੀਂ 30 ਸਾਲ ਬਾਅਦ ਦੇਖੀਏ ਤਾਂ ਇਸ NDPS ਐਕਟ ਨੇ ਨਸ਼ਾ ਨਾ ਸਿਰਫ ਜੋ ਨਤੀਜੇ ਹੈਗੇ ਉਲਟੇ ਕੰਢੇ ਗਲਤ ਘੱਟ ਕੰਢੇ ਬਲਕਿ ਉਲਟੇ ਕੰਢੇ ਹੈਗੇ। ਨਸ਼ਾ ਵਰਤਣ ਵਾਲੀ ਗਿਣਤੀ 10 ਗੁਣਾ ਵੱਧ ਗਈ ਤੇ ਨਸ਼ਾ ਵਪਾਰ ਵੀ 10 ਗੁਣਾ ਵੱਧ ਗਿਆ। ਹਰ ਮੁਲਕ ਚ ਗੈਂਗ ਵਾਰ ਹੈ, ਚਾਹੇ ਟੋਰਾਂਟੋ ਹੈ, ਚਾਹੇ ਉਹ ਚਾਹੇ ਨਿਊਯਾਰਕ ਹੈ, ਚਾਹੇ ਉਹ ਇੰਡੀਆ ਹੈਗੀ ਹੈ, ਹਰ ਥਾਂ ਨਸ਼ੇ ਦੇ ਨਾਲ ਗੈਂਗ ਵਾਰ ਤੇ ਨਾਰਕੋ ਟੈਰਿਜ਼ਮ ਤੱਕ ਇਹ ਪੈਸਾ ਵਰਤਿਆ ਜਾਣ ਲੱਗ ਪਿਆ। ਸੋ ਐਨਡੀਪੀਐਸ ਐਕਟ ਨੇ ਜਾਂ ਦੁਨੀਆਂ ਚ ਹੋਰ ਜਿੰਨੇ ਨਸ਼ਾ ਰੋਕੂ ਕਾਨੂੰਨ ਸੀਗੇ ਜਿਹੜੇ ਬਹੁਤ ਹੀ ਘਾਤਕ ਸਖ਼ਤ ਕਾਨੂੰਨ ਸੀਗੇ, ਪਹਿਲੀ ਵਾਰ 10 ਸਾਲ ਦੀ ਕੈਦ, ਬਾਅਦ ਓਵਰ ਕੈਦ ਤੇ ਫਾਂਸੀ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਹੈਗਾ ਹੈ। ਉਸ ਕੈਕਟ ਨੇ ਦੋ ਕੰਮ ਕੀਤੇ ਹੈ, ਇੱਕ ਤਾਂ ਜਿਹੜੇ ਵਿਚਾਰੇ ਮਾੜੇ ਮੋਟੇ ਪੰਜਾਬ ਚ ਫੀਮ ਭੁੱਕੀ ਖਾਣ ਵਾਲੇ ਲੋਕ ਸੀਗੇ, ਇਹਨਾਂ ਨੂੰ ਅਪਰਾਧੀ ਬਣਾ ਦਿੱਤਾ। ਉਹ ਅਪਰਾਧੀ ਹੈ ਹੀ ਨੀ, ਉਹ ਬਿਮਾਰ ਨੇ, ਉਹ ਡਿਪੈਂਡੈਂਟ ਨੇ, ਉਹਨਾਂ ਨੂੰ ਅਪਰਾਧੀ ਬਣਾ ਦਿੱਤਾ। ਤੇ ਦੂਜਾ ਇਹ ਕਰਤਾ ਕਿ ਇਹ ਜਿਹੜੀ ਹੈ ਜਿਹੜੀ ਮਤਲਬ ਉਹਨਾਂ ਸਜਾਫਤਾ ਬਣਾ ਦਿੱਤਾ ਹੈਗਾ, ਤੇ ਦੂਜਾ ਮਤਲਬ ਉਹਨਾਂ ਨੂੰ ਜਿਹੜਾ ਸੀਗਾ ਜਿਹੜਾ ਇਹ ਨਸ਼ੇ ਬੈਨ ਕਰਕੇ ਇਹਨਾਂ ਤੇ ਪਾਬੰਦੀ ਲਾ ਕੇ ਜਿਹੜੇ ਰਵਾਇਤੀ ਨਸ਼ੇ ਸੀਗੇ ਪੰਜਾਬ ਨਿਸ਼ਚਿਤ ਮਾਤਰਾ ਚ ਸਾਰਾ ਪੰਜਾਬ ਦਾ ਬਹੁਤ ਸਾਰੇ ਲੋਕ ਵਾਢੀਆਂ ਵੇਲੇ ਚੀਰੀ ਵੀ ਖਾ ਲੈਂਦਾ ਸੀ, ਜਿਮੀਦਾਰ ਵੀ ਖਾ ਲੈਂਦਾ ਸੀਗਾ ਤੇ ਆਪਣਾ ਕਿੱਤਾ ਕਰਦੇ, ਕਮਾਊ ਨਸ਼ੇ ਸੀ, ਮਤਲਬ ਸਾਊ ਨਸ਼ੇ ਸੀਗੇ ਤੇ ਨਾ ਤਾਂ ਖੋਰੂ ਪਾਉਂਦੇ ਸੀਗੇ ਤੇ ਨਾ ਇਹ ਨਸ਼ੇ ਵਰਤਣ ਵਾਲੇ ਲੋਕੀ ਕਦੀ ਮਰਦੇ ਸੀਗੇ, ਬੁੜੇ ਬੈਠੇ 90-90 ਸਾਲ ਦੇ ਫੀਮ ਭੁੱਕੀ ਖਾਣ ਵਾਲੇ ਤੇ ਹੋਰ ਬਹੁਤ ਸਾਰੇ ਲੋਕੀ ਇਹ ਨਸ਼ੇ ਵਰਦੇ ਸੀਗੇ। ਇਹਨਾਂ ਨਸ਼ੇ ਵਰਦੇ ਵਰਦੇ ਪੰਜਾਬ ਨੇ ਹਰਾ ਇਨਕਲਾਬ ਕੀਤਾ ਹੈਗਾ, ਨਾਲ ਦੇ ਮਾਮਲੇ ਮੋਟੇ ਨਾਜ ਦੇ ਮਾਮਲੇ ਹਿੰਦੁਸਤਾਨ ਆਤਮ ਨਿਰਭਰ ਬਣਾਇਆ ਹੈਗਾ ਤੇ ਕੋਈ ਬਿਮਾਰੀਆਂ ਨਹੀਂ ਸੀ ਇਸ ਤਰ੍ਹਾਂ ਹੁੰਦੀਆਂ ਹੈਗੀਆਂ। ਔਰ ਕਦੀ ਨੀ ਸੁਣਿਆ ਸੀ ਕਿ 35 ਸਾਲ ਦਾ ਮੁੰਡਾ ਜਾਂ 22 ਸਾਲ ਦਾ ਮੁੰਡਾ ਟੀਕਾ ਲਾ ਕੇ ਮਰ ਗਿਆ, ਗੋਲੀਆਂ ਖਾ ਕੇ ਮਰ ਗਿਆ, ਜਾਂ ਸਮੈਕ ਲੈ ਕੇ ਮਰ ਗਿਆ, ਜਾਂ ਚਿੱਟਾ ਲੈ ਕੇ ਮਰ ਗਿਆ। ਕਦੀ ਪੰਜਾਬ ਮੌਤ ਦਾ ਖੂਹ ਨਹੀਂ ਸੀ ਬਣਿਆ, ਮੌਤ ਦੀ ਚਰਚਾ ਨਸ਼ੇ ਨਾਲ ਜੁੜ ਕੇ ਮੌਤ ਦੀ ਚਰਚਾ ਨਹੀਂ ਸੀ ਹੁੰਦੀ। ਇਹ ਨਸ਼ੇ ਮਾੜੇ ਆਏ ਕਦੋਂ ਹੈਗੇ? ਇਹ ਉਦੋਂ ਆਏ ਜਦੋਂ ਸਰਕਾਰ ਨੇ ਇਹਨਾਂ ਦੇ ਬੈਨ ਲਾ ਦਿੱਤਾ ਤੇ ਵਰਤਣ ਵਾਲੇ ਅਪਰਾਧੀ ਬਣਾ ਦਿੱਤਾ। 32,000 ਦੇ ਕਰੀਬ ਲੋਕਾਂ ਨੂੰ ਜੇਲਾਂ ਡੱਕ ਦਿੱਤਾ ਜਿਹੜੇ ਕਿ ਬਿਲਕੁਲ ਨਹਾਕੇ ਸੀ, ਨਾਕਾ ਕੰਮ ਸੀਗਾ। ਹੁਣ ਵੀ ਜਿਹੜੇ ਵੱਡੇ ਵੱਡੇ ਲੋਕ ਨੇ, ਮੈਂ ਤੁਹਾਨੂੰ ਪਟਿਆਲੇ ਦੱਸਦਾ ਕਿ ਇੱਥੇ ਜਿਹੜਾ ਆਯੁਰਵੇਦਿਕ ਹਸਪਤਾਲ ਹੈ, ਇਹਦੇ ਚ ਹਰ ਮਹੀਨੇ ਪਹਿਲੀ ਦੀ ਪਹਿਲੀ ਨੂੰ ਉਹਨਾਂ ਨੂੰ ਪਿਓਰ ਫੀਮ ਸਰਕਾਰੀ ਕੋਟ ਚ ਮਿਲਦੀ ਹੈਗੀ ਹੈ। ਵੱਡੇ ਵੱਡੇ ਖਾਨਦਾਨ ਨੇ, ਵੱਡੇ ਵੱਡੇ ਸਿਆਸਤਦਾਨ ਨੇ, ਪਰ ਆਮ ਲੋਕਾਂ ਵਾਸਤੇ ਜਿਹੜਾ ਜਿਹੜੀ ਭੁੱਕੀ ਕਿਸ ਵੇਲੇ 400 ਰੁਪਏ ਕਿਲੋ ਹੁੰਦੀ ਸੀ, ਅੱਜ ਉਹ 5-6 ਹਜ਼ਾਰ ਰੁਪਏ ਕਿਲੋ ਹੈਗੀ ਹੈ। ਜਦੋਂ ਲੋਕਾਂ ਦੇ ਨਸ਼ੇ ਬਾਹਰ ਹੋ ਗਏ, ਬੱਸੋਂ ਬਾਹਰ ਹੋ ਗਏ, ਤਾਂ ਉਹਨਾਂ ਨੇ ਮਜਬੂਰੀ ਬਸ ਜਿਹੜੇ ਘਾਤਕ ਨਸ਼ੇ ਸੀਗੇ, ਮੈਡੀਕਲ ਨਸ਼ੇ ਸੀ, ਸਿੰਥੈਟਿਕ ਨਸ਼ੇ ਸੀਗੇ, ਜਾਂ ਬਾਅਦ ਕੈਮੀਕਲ ਨਸ਼ੇ ਆ ਗਏ ਫੈਂਟਾਨਿਲ ਵਰਗੇ, ਉਹਨਾਂ ਨੂੰ ਵਰਤਣਾ ਸ਼ੁਰੂ ਕਰਤਾ। ਪਹਿਲਾਂ ਗੋਲੀਆਂ ਆਈਆਂ, ਫਿਰ ਟੀਕੇ ਆਏ, ਫਿਰ ਸਮੈਕ ਆਈ, ਫਿਰ ਚਿੱਟਾ ਆਇਆ, ਤੇ ਹੌਲੀ ਹੌਲੀ ਸਿਆਸਤਦਾਨਾਂ ਨੂੰ ਵਪਾਰ ਬਣਾ ਲਿਆ, ਕਿਉਂਕਿ ਲੱਖਾਂ ਹਜ਼ਾਰਾਂ ਕਰੋੜ ਦਾ ਵਪਾਰ ਸੀਗਾ, ਪੈਸਾ ਇਨਵੋਲਵ ਸੀਗਾ, ਪੂਰਾ ਮਾਫੀਆ ਬਣ ਗਿਆ। ਦੇਖੋ ਜਿਹੜਾ ਵਰਤਣ ਵਾਲਾ ਹੈਗਾ, ਯੂਜ਼ਰ ਹੈ, ਹੀ ਇਜ਼ ਨਾਟ ਏ ਪ੍ਰਮੋਟਰ ਪੈਸਾ। ਪ੍ਰਮੋਟਰ ਯੂ ਇੰਜੋਏ ਫਾਰ ਯੂਅਰ ਸੈਲਫ। ਪ੍ਰਮੋਟਰ ਕੌਣ ਹੈ? ਪ੍ਰਮੋਟਰ ਹੈਗਾ ਵਪਾਰੀ, ਪ੍ਰਮੋਟਰ ਹੈਗਾ ਜਿਹੜਾ ਨਸ਼ਾ ਤਸਕਰ ਹੈ, ਪ੍ਰਮੋਟਰ ਹੈਗਾ ਜਿਹਨਾਂ ਕੋਲ ਮਾਫੀਆ ਹੈਗਾ, ਉਹ ਪ੍ਰਮੋਟ ਕਰਦਾ। ਉਹਦਾ ਇੰਟਰਸਟ ਹੈ ਕਿ ਫੀਮ ਭੁੱਕੀ ਹੋਈ ਤੇ ਬਾਕੀ ਨਸ਼ੇ ਘਰ ਘਰ ਪੁੱਜਣ, ਗਲੀ ਮਹੱਲੇ ਚ ਪੁੱਜਣ, ਹਰ ਸਕੂਲ ਕਾਲਜ ਯੂਨੀਵਰਸਿਟੀ ਚ ਪੁੱਜਣ, ਹਰ ਹੋਸਟਲ ਚ ਪੁੱਜਣ। ਸੋ ਉਹਨਾਂ ਨੇ ਜੋ ਪ੍ਰਮੋਟ ਕੀਤਾ ਨਸ਼ਾ, ਜਿਹਦਾ ਲੱਕ ਤੋੜਨਾ ਹੈਗਾ, ਤਾਂ ਪੰਜਾਬ ਦੇ ਰਵਾਇਤੀ ਨਸ਼ੇ ਉਹਨਾਂ ਜਿਵੇਂ ਸ਼ਰਾਬ ਦੇ ਠੇਕਿਆਂ ਲਾ ਕੇ ਵੱਧ ਘਾਤਕ ਹੈਗੀ ਹੈ। ਸ਼ਰਾਬ ਮਤਲਬ ਖੋਰੂ ਨਸ਼ਾ ਹੈਗਾ, ਔਰਤਾਂ ਦੀ ਕੁੱਟਮਾਰ ਹੁੰਦੀ ਹੈ, ਐਕਸੀਡੈਂਟ ਹੁੰਦੇ ਆ, ਹੋਰ ਜਿਹੜਾ ਰੋਡ ਰੇਜ ਇੰਸੀਡੈਂਟ ਹੈ ਉਹ ਸ਼ਰਾਬੀ ਕਰਦੇ ਹੈਗੇ ਆ। ਮੈਂ ਨੀ ਕਹਿੰਦਾ ਸ਼ਰਾਬ ਨਹੀਂ, ਕੋਈ ਨਾ ਪੀਵੇ, ਮੈਂ ਉਹ ਵੀ ਨਿੱਜੀ ਮਾਮਲਾ ਹੈਗਾ, ਜੇ ਤਮੀਜ਼ ਨਾਲ ਪੀਤੀ ਜਾਵੇ ਸ਼ਰਾਬ ਕੁਛ ਨੀ ਕਹਿੰਦੀ ਹੈਗੀ, ਪਰ ਜਿਵੇਂ ਪੰਜਾਬ ਨੇ ਸ਼ਰਾਬ ਪੀਤੀ ਆ, ਜੋ ਸ਼ਰਾਬ ਕੁੱਲ ਕਰ ਸਕਦੀ ਹੈ ਉਹ ਫੀਮ ਭੁੱਕੀ ਬਿਲਕੁਲ ਨੀ ਕਰਦੀ ਗੀ। ਇਹ ਫੀਮ ਭੁੱਕੀ ਦਾ ਬੰਦਾ ਮਾੜੀ ਜੀ ਫੀਮ ਭੁੱਕੀ ਲੈ ਕੇ ਜਾਂ ਦੋ ਥੋੜੀ ਜਿਹੀ ਲੈ ਕੇ ਫੀਮ ਭੁੱਕੀ ਚੁਟਕੀ ਲੈ ਕੇ ਉਹ ਤਾਂ ਕਦੰਬਾ ਭਾਲਦਾ, ਕਹੀ ਭਾਲਦਾ, ਮਿਹਨਤ ਕਰਦਾ ਹੈਗਾ। ਸੋ ਇਹ ਮੇਰੀ ਪ੍ਰਪੋਜ਼ਲ ਸੀਗੀ ਕਿ ਜਿਹੜਾ ਐਨਡੀਪੀਐਸ ਐਕਟ ਹੈਗਾ, ਜਿਹੜੀ ਮੈਂ ਆਫਟਰ ਸਿੱਖ ਮੈਰਿਜ ਬਿੱਲ ਸੈਕੰਡ ਬਿੱਲ ਪੇਸ਼ ਕੀਤਾ ਪਾਰਲੀਮੈਂਟ, ਦੋਨੋਂ ਬਿੱਲ ਬਿੱਲ ਮਨਜ਼ੂਰ ਕੀਤੇ, ਡਿਸਪਲਿਨ ਵਾਸਤੇ ਲੱਗਣੇ ਸੀ ਉਹ ਲੱਗੇ ਨੀ, ਕਿਉਂਕਿ ਮੇਰੀ ਟਰਮ ਖਤਮ ਹੋ ਗਈ ਤੇ ਉਹ ਬਾਈ ਡਰਾ ਸਿਸਟਮ ਲੱਗਦੇ ਨੇ। ਸੋ ਉਹ ਉਸ ਬਿੱਲ ਚ ਮੈਂ ਕਿਹਾ ਸੀ ਕਿ ਜੇ ਨਸ਼ਿਆਂ ਦੀ ਕੈਟਾਗਰਾਈਜ਼ ਕਰੋ, ਇੱਕ ਘਾਤਕ ਨਸ਼ੇ ਆ, ਇੱਕ ਗੈਰ ਘਾਤਕ ਨਸ਼ੇ ਆ, ਘਾਤਕ ਨਸ਼ਿਆਂ ਬਾਰੇ ਪਹੁੰਚ ਹੋਰ ਹੋਵੇ ਤੇ ਗੈਰ ਘਾਤਕ ਬਾਰੇ ਪਹੁੰਚ ਹੋਵੇ। ਜਿਹੜਾ ਐਨਡੀਪੀਐਸ ਐਕਟ ਹੈਗਾ, ਇਹਦਾ ਰਿਜ਼ਲਟ ਦੇਖੋਗੇ 30 ਸਾਲ ਚ ਕੀ ਨਿਕਲਿਆ। ਕਿਸੇ ਨੇ ਰਿਵਿਊ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨੂੰ ਲੁੱਕ ਬੈਕ ਨਹੀਂ ਕੀਤਾ, ਉਹਨੂੰ ਉਹਦੇ ਐਨਾਲਿਜ ਨਹੀਂ ਕੀਤਾ ਕਿ ਇਹਦਾ ਆਊਟਕਮ ਕੀ ਨਿਕਲਿਆ। ਆਊਟਕਮ ਇਹ ਨਿਕਲਿਆ ਕਿ ਇੰਡੀਆ ਚ ਨਸ਼ਿਆਂ ਦੀ ਗਿਣਤੀ ਵੀ, ਨਸ਼ੇੜੀ ਦੀ ਗਿਣਤੀ 10 ਗੁਣਾ ਵੱਧ ਗਈ ਹੈ, ਔਰ ਨਸ਼ਾ ਤਸਕਰੀ ਵੀ ਜਿਹੜੀ ਹੈਗੀ ਹੈ ਉਹ ਮਾਫੀਆ ਨੇ ਰੂਪ ਧਾਰਨ ਕਰ ਲਿਆ ਹੈਗਾ। ਸੋ ਉਹਦਾ ਲੱਕ ਤੋੜਨ ਵਾਸਤੇ ਇਹ ਲਾਜ਼ਮ ਸੀਗਾ ਕਿ ਇਹ ਦੋਨੋਂ ਰਵਾਇਤੀ ਨਸ਼ੇ ਪੰਜਾਬ ਦੇ ਤੇ ਕਿਸੇ ਕੁਛ ਖਿੱਚਿਆ ਭੰਗ ਵਰਗੇ ਨਸ਼ੇ ਜਿਹੜੇ ਕਿ ਫਿਰ ਬੋਡੀ ਤੋਂ ਮਾੜੀ ਮੋਟੀ ਕਿੱਕ ਦਿੰਦੇ, ਮਾੜੇ ਹਲਾਰਾ ਦਿੰਦੇ ਆ, ਲੋਕੀ ਆਮ ਭਰਦੇ ਹੈਗੇ ਔਰ ਉਹ ਘਾਤਕ ਨਹੀਂ ਹੈਗੇ, ਉਹਨਾਂ ਨੂੰ ਪੰਜਾਬ ਚ ਬਕਾਇਦਾ ਠੇਕੇ ਖੋਲੇ ਜਾਣ, ਔਰ ਜਦ ਤੱਕ ਉਹ ਤੋਂ ਬਾਅਦ ਫਿਰ ਕਮੇਟੀਆਂ ਬਣਾ ਕੇ ਸਮਾਜਿਕ ਕਾਰਜਕਰਤਾ ਹੋਣ, ਧਾਰਮਿਕ ਲੀਡਰ ਹੋਣ, ਹੋਰ ਮਤਲਬ ਜਥੇਬੰਦੀਆਂ ਹੋਣ, ਸੋਸ਼ਲ ਆਰਗੇਨਾਈਜੇਸ਼ਨ, ਉਹਨਾਂ ਲੋਕਾਂ ਨੂੰ ਟੀਚ ਕਰਕੇ ਸਿੱਖਿਆ ਦੇ ਕੇ ਹੌਲੀ ਹੌਲੀ ਇਹਨਾਂ ਤੋਂ ਵੀ ਫੀਸ ਭੁਗਤੀ ਤੋਂ ਉਤਾਰਿਆ ਜਾ ਸਕਦਾ। ਪਰ ਜੇ ਚਿੱਟੇ ਦਾ ਸਮੈਕ ਦਾ ਜਾਂ ਹੀਰੋਇਨ ਦਾ ਜਾਂ ਗੋਲੀਆਂ ਨਸ਼ਿਆਂ ਟੀਕਿਆਂ ਦਾ ਜੇ ਕੋਹੜ ਵੱਢਣਾ ਹੈਗਾ ਤਾਂ ਪੰਜਾਬ ਨੂੰ ਇੱਕ ਵਾਰ ਫੇਰ ਉਹਨਾਂ ਦੀ ਰਵਾਇਤੀ ਨਸ਼ਿਆਂ ਬਾਰੇ ਜਿਹੜੀ ਪਹੁੰਚ ਹੈ ਉਹ ਬਦਲਣੀ ਚਾਹੀਦੀ ਹੈ ਤੇ ਉਹ ਕਾਨੂੰਨ ਤਰਮੀਮ ਕਰਨੀ ਚਾਹੀਦੀ ਹੈ। ਜਿਹੜੀ ਦੂਜੀ ਖੇਤੀ ਵਾਲੀ ਐਕਸਟੈਂਸ਼ਨ ਹੈ ਉਹ ਪੰਜਾਬ ਦੇ ਕਿਸਾਨਾਂ ਨੇ ਬੱਚਿਆਂ ਨੇ ਆਪਣੇ ਆਪ ਨੂੰ ਵਧਾ ਲਿਆ ਹੈਗਾ। ਹਾਲਾਂਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਚ ਖੇਤੀ ਹੁੰਦੀ ਹੈ, ਪੱਟੇ ਜਾਰੀ ਹੁੰਦੇ ਆ, ਬਕਾਇਦਾ ਉਹ ਦੋ ਪਲਾਂਟ ਨੇ ਜਿਹੜੇ ਫੀਮ ਨੂੰ ਪ੍ਰੋਸੈਸ ਕਰਕੇ ਦੁਨੀਆਂ ਭੇਜਦੇ ਨੇ, ਕੋਈ ਕਿਸਾਨ ਨੂੰ ਕੁਛ ਖੁਸ਼ਹਾਲੀ ਵੀ ਮਿਲਦੀ ਹੈ। ਪਰ ਉੱਥੇ ਕੁੱਲ ਮਿਲਾ ਕੇ ਹੁਣ ਕਿਸਾਨ ਔਖੇ ਨੇ ਕਿਉਂਕਿ ਜਿੰਨੀਆਂ ਸਖਤਾਈਆਂ ਹੈਗੀਆਂ ਇਸ ਮਾਮਲੇ ਚ, ਜਿੰਨੀ ਸਰਕਾਰ ਡੰਡਾ ਚਲਾਉਂਦੀ ਹੈ, ਜੋ ਐਕਸਾਈਜ਼ ਮਹਿਕਮਾ ਡੰਡਾ ਚਲਾਉਂਦਾ ਹੈਗਾ, ਉਹਦੇ ਚ ਲੋਕੀ ਤੰਗ ਵੀ ਨੇ, ਪੱਟੇ ਛੱਡ ਵੀ ਰਹੇ ਨੇ, ਨਵੇਂ ਬੰਦੇ ਪੱਟੇ ਲੈ ਵੀ ਰਹੇ ਨੇ। ਸੋ ਇਸ ਕਰਕੇ ਉੱਥੇ ਭੂਚਾ ਦੀ ਹਾਲਤ ਹੈਗੀ ਹੈ। ਮੈਂ ਉਸ ਤੱਕ ਐਕਸਟੈਂਡ ਜੇ ਨਹੀਂ ਕਰਦਾ ਹੈਗਾ, ਖੇਤੀ ਆਜ਼ਾਦ ਹੋਣੀ ਚਾਹੀਦੀ, ਪਰ ਘੱਟੋ ਘੱਟ ਨਸ਼ਾ ਸਮੱਸਿਆ ਦੀ ਹੱਲ ਮੇਰਾ ਮਕਸਦ ਸੀਗਾ। ਉਹਦੇ ਵਾਸਤੇ ਪੰਜਾਬ ਵਿੱਚ ਜਿਹੜੇ ਫੀ ਭੁੱਕੀ ਦੇ ਠੇਕੇ ਹੈਗੇ ਆ, ਲੋਕਾਂ ਨੂੰ ਠੀਕ ਪਾਤੇ, ਸਸਤੇ ਪਾਤੇ ਇਹ ਨਸ਼ੇ ਮੁਹੱਈਆ ਕਰਾਵੇ, ਡਾਕਟਰੀ ਸਲਾਹ ਦੇ ਨਾਲ ਡਾਕਟਰ ਪ੍ਰਸਕ੍ਰਾਈਬ ਮਿਲਣਾ ਚਾਹੀਦਾ, ਤਾਂ ਕਿ ਕਾਫੀ ਨਸ਼ੇ ਆ ਬਹੁਤ ਲੋਕਾਂ ਨੂੰ ਜਾਣਦਾ ਹੁੰਦੀ, ਬੱਚਾ ਲੁੜਕ ਜਾਂਦਾ ਹੈਗਾ। ਇਹ ਫੀ ਭੁੱਕੀ ਨਾਲ ਨਾ ਕਦੇ ਹੋਇਆ ਸੀ, ਨਾ ਕਦੀ ਦੁਬਾਰਾ ਵੀ ਕਰਨ ਤਾਂ ਨਹੀਂ ਹੋਣਾ ਜੀ।
ਜੀ, ਸੋ ਇਸ ਤੋਂ ਅਗਲਾ ਬਹੁਤ ਜਿਹੜਾ ਇੰਪੋਰਟੈਂਟ ਆਪਾਂ ਪੁਆਇੰਟ ਹੈਗਾ ਜੀ, ਉਹ ਆਪਣਾ ਐਜੂਕੇਸ਼ਨ ਸਿਸਟਮ। ਹੁਣ ਆਪਾਂ ਕਿਸੇ ਵੀ ਆਪਾਂ ਗੱਲ ਕਰਦੇ ਹੈਗੇ ਆ ਤੇ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਸਾਡਾ ਐਜੂਕੇਸ਼ਨ ਸਿਸਟਮ, ਪਬਲਿਕ ਹੈਲਥ ਮੈਡੀਕਲ ਸਿਸਟਮ ਤੇ ਤੀਜੀ ਜਿਹੜੀ ਇਕਾਨੋਮੀ ਦੀ ਆਪਾਂ ਗੱਲ ਕਰਦੇ ਹਾਂ, ਤੇ ਤਿੰਨੇ ਜਿਹੜੀਆਂ ਚੀਜ਼ਾਂ ਇਹਨਾਂ ਦਾ ਬਹੁਤ ਮਾੜਾ ਹਾਲ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ। ਸੋ ਅੱਜ ਵਿਦਿਅਕ ਅਦਾਰੇ ਜਿਹੜੇ ਹੈਗੇ ਆ, ਚਾਹੇ ਕਾਲਜਸ ਹੈਗੇ ਆ, ਯੂਨੀਵਰਸਿਟੀਜ਼ ਹੈਗੀਆਂ, ਉਹ ਦਿਨ ਬ ਦਿਨ ਬੰਦ ਹੋ ਰਹੀਆਂ ਕਿਉਂਕਿ ਉਹਨਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਹੀ ਨਹੀਂ ਹੈਗੇ, ਤੇ ਸਾਡਾ ਜਿਹੜਾ ਨੌਜਵਾਨ ਹੈਗਾ ਉਹ ਅਬਰੋਡ ਇੰਟਰਨੈਸ਼ਨਲ ਸਟੱਡੀ ਵਾਸਤੇ ਸਟੂਡੈਂਟ ਵੀਜ਼ੇ ਤੇ ਜਿਹੜਾ ਬੱਚਾ ਹੈਗਾ ਸਾਡਾ, ਸਾਰੇ ਦਾ ਸਾਰਾ ਬਾਹਰ ਜਾ ਰਿਹਾ। ਇਹਦੇ ਨਾਲ ਅਗਰ ਆਪਾਂ ਰਫਲੀ ਗੱਲ ਕਰਦੇ ਹਾਂ ਤਾਂ ਤਕਰੀਬਨ ਇੱਕ ਕੰਟਰੀ ਦੇ ਵਿੱਚ ਹੀ ਤਕਰੀਬਨ 33 ਤੋਂ ਲੈ ਕੇ 35,000 ਕਰੋੜ ਰੁਪਇਆ ਪੰਜਾਬ ਦਾ ਇੱਕ ਸਾਲ ਦਾ ਸਾਡਾ ਜਿਹੜਾ ਪੈਸਾ ਹੈਗਾ ਉਹ ਦੂਜੇ ਕੰਟਰੀਜ਼ ਦੇ ਵਿੱਚ ਜਾਂਦਾ। ਸੋ ਆਪਾਂ ਗੱਲ ਕਰਦੇ ਹਾਂ ਤੇ ਸਾਡਾ ਪੰਜਾਬ ਜਿਹਨੂੰ ਸਿਉਣੇ ਦੀ ਚਿੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਤੇ ਅੱਜ ਪਹਿਲਾਂ ਤਾਂ ਇਹ ਖਾੜਕੂਵਾਦ ਦੇ ਦੌਰ ਤੋਂ ਮਗਰੋਂ ਕਹਿ ਲੋ ਵੀ ਆਰਥਿਕ ਪੱਖੋਂ ਬਹੁਤ ਜ਼ਿਆਦਾ ਡਾਊਨ ਜਾ ਚੁੱਕਿਆ ਸੀਗਾ, ਆਰਥਿਕ ਵਿਵਸਥਾ ਜਿਹੜੀ ਬਹੁਤ ਮਾੜੀ ਸੀ, ਤੇ ਅੱਜ ਮਾੜੀ ਹੋਣ ਦੇ ਨਾਲ ਨਾਲ ਸਾਡਾ ਇੱਕ ਸਾਲ ਦਾ 1,000 ਕਰੋੜ ਰੁਪਇਆ ਦੂਜੇ ਮੁਲਕਾਂ ਦੇ ਵਿੱਚ, ਤੇ ਉਹਦੇ ਨਾਲ ਸਾਡਾ ਪਲਿਆ ਪਲਾਇਆ ਜਿਹੜਾ ਨੌਜਵਾਨ ਹੈ 18-22 ਸਾਲ ਦਾ ਉਹ ਵੀ ਨਾਲ ਜਾ ਰਿਹਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਮੈਂ ਤੁਹਾਡੇ ਤਿੰਨੇ ਨੁਕਤਿਆਂ ਦੇ ਵਾਰੀ ਵਾਰੀ ਆਉਣਾ ਹੈਗਾ, ਤੇ ਪਹਿਲੇ ਦੋ ਨੁਕਤੇ ਹੈਗੇ ਸਿਹਤ ਤੇ ਵਿਦਿਆ ਦਾ। ਦੇਖੋ, ਸਿਹਤ ਤੇ ਵਿਦਿਆ ਰਾਜ ਦੀ ਜ਼ਿੰਮੇਵਾਰੀ, ਰਾਜ ਮੀਨ ਨੋਟ ਰਾਜ ਸਰਕਾਰ, ਰਾਜ ਮੀਨ ਦਾ ਸਟੇਟ, ਸਟੇਟ ਮੀਨ ਦਾ ਸਟੇਟ ਆਫ ਇੰਡੀਆ, ਉਹਦੀ ਜਾਂ ਭਾਰਤੀ ਸੰਘ ਹੈ ਜਾਂ ਪੰਜਾਬ ਦੀ ਜੋ ਉਹਦੀ ਉਹਨਾਂ ਹਿੱਸਾ ਹੈਗੀ ਹੈ, ਉਹਦੀ ਜ਼ਿੰਮੇਵਾਰੀ ਹੈਗੀ ਹੈ। ਤੇ 50 ਤੋਂ ਬਾਅਦ ਇਹ ਕਦੀ ਇਹ ਮਤਲਬ ਯੂਨੀਵਰਸਲ ਐਜੂਕੇਸ਼ਨ ਦੀ ਗੱਲ ਕਰਦੇ ਆ, ਕਦੀ ਹੈਲਥ ਫਾਰ ਆਲ ਦੀ ਗੱਲ ਕਰਦੇ ਆ, ਹੌਲੀ 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 ਸਟੇਟ ਨੇ ਵਿਦਡਰਾਅ ਕਰਨਾ ਸ਼ੁਰੂ ਕਰ ਦਿੱਤਾ। ਤੇ ਜਿਹੜੀ ਸਰਕਾਰ ਦੇ ਜਿਹੜੇ ਸੰਦ ਸੀਗੇ, ਚਾਹੇ ਉਹ ਲੈਜਿਸਲੇਟਿਵ ਹੈ, ਚਾਹੇ ਬਿਊਰੋਕਰੇਸੀ ਹੈ, ਚਾਹੇ ਜੁਡੀਸ਼ਰੀ ਹੈ, ਇਹਨਾਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਚੋਂ ਕੱਢ ਲਏ। ਜਦੋਂ ਅਸੀਂ ਪੜ੍ਹਦੇ ਸੀ ਲੇਟ 50 ਜਾਂ ਅਰਲੀ 60 ਵਿੱਚ, ਜਦੋਂ ਮੈਂ ਮੈਟ੍ਰਿਕ ਕੀਤੀ ਹੈਗੀ ਹੈ, ਉਸ ਵੇਲੇ SDM ਦਾ ਬੱਚਾ ਵੀ ਤੇ ਪਿੰਡ ਦੇ ਧਨਾੜ ਦਾ ਬੱਚਾ ਵੀ ਤੇ ਪ੍ਰਸ਼ਾਸਨ ਦਾ ਬੱਚਾ ਸਾਡੇ ਸਕੂਲਾਂ ਸੀਗੇ, ਇਹ ਸਾਡੇ ਹਸਪਤਾਲਾਂ ਚ ਆਉਂਦੇ ਸੀਗੇ, ਸਾਡੀਆਂ ਬੱਸਾਂ ਚੜ੍ਹਦੇ ਸੀਗੇ। ਇਹਨਾਂ ਦਾ ਲੋਕਾਂ ਨਾਲ ਜੋ ਵਿੱਤ ਸੀਗੀ ਉਹ ਬਿਲਕੁਲ ਨਾ ਮਾਤਰ ਸੀਗੀ। ਕੁਝ ਸਕੂਲ ਸੀਗੇ ਜਿਵੇਂ ਪਟਿਆਲੇ ਜਦਵਿੰਦਰਾ ਸਕੂਲ ਹੈ, ਨਾਭੇ ਪਬਲਿਕ ਸਕੂਲ ਹੈ, ਜਾਂ ਸਨਾਵਰ ਸਕੂਲ ਹੈ, ਜਾਂ ਡੂਨ ਸਕੂਲ ਹੈ, ਗਿਣਵੇਂ ਚੁਣਵੇਂ ਸਕੂਲ ਸੀ ਹਿੰਦੁਸਤਾਨ ਚ, ਗਿਣਵੇਂ ਚੁਣਵੇਂ ਸਕੂਲ ਸੀ ਪੰਜਾਬ ਚ, ਜਿਹਨਾਂ ਅਲੀਟ ਕਲਾਸ ਜਿਹੜੀ ਸੀਗੀ ਰੂਰਲ ਵਿੱਚ ਤੇ ਅਰਬਨ ਵਿੱਚ ਦੀ ਉਹ ਜਾਂਦੀ ਸੀਗੀ। ਬਾਕੀ ਤਕਰੀਬਨ ਜਿਹੜੀ ਪੋਲੀਟੀਕਲ ਕਲਾਸ ਸੀ, ਬਿਊਰੋਕਰੈਟਿਕ ਕਲਾਸ ਸੀ, ਉਹਦੇ ਬੱਚੇ ਸਾਡੇ ਸਕੂਲਾਂ ਚ ਹੀ ਪੜ੍ਹਦੇ ਸੀਗੇ। ਹੌਲੀ ਹੌਲੀ ਇਹਨਾਂ ਨੇ ਆਪਣੇ ਸਕੂਲ ਵੱਖਰੇ ਕਰ ਲਏ, ਇਹਨਾਂ ਨੇ ਆਪਣੇ ਹਸਪਤਾਲ ਵੱਖਰੇ ਕਰ ਲਏ, ਇਹਨਾਂ ਨੇ ਆਪਣੇ ਲੋਕਾਂ ਤੋਂ ਜਿਹੜੀ ਸਾਂਝ ਸੀਗੀ ਉਹਨੂੰ ਤਲਾਂਜਲੀ ਦੇ ਕੇ ਕਲਾਸ ਬਣ ਗਈ ਹੈਗੀ, ਜਿਹਦੇ ਹੁਣ ਸਾਡੇ ਸਕੂਲ ਨਾ ਉਹਨਾਂ ਦੇ ਸਕੂਲ ਸੀਗੇ, ਨਾ ਸਾਡੇ ਹਸਪਤਾਲ ਦੇ ਹਸਪਤਾਲ ਸੀਗੇ, ਉਹਨਾਂ ਦੇ ਸਕੂਲ ਸੀਗੇ ਵੱਖਰੇ, ਉਹਨਾਂ ਦੀ ਵਿਦਿਆ ਵੱਖਰੀ ਹੋ ਗਈ, ਉਹਨਾਂ ਦੇ ਹਸਪਤਾਲ। ਜੇ ਹੁਣ ਕੈਪਟਨ ਨੇ ਇਲਾਜ ਕਰਾਉਣਾ ਹੋਵੇ, ਜਾਂ ਕਿਸੇ ਵਜ਼ੀਰ ਨੇ ਇਲਾਜ ਕਰਾਉਣਾ ਹੋਵੇ, ਜਾਂ ਕਿਸੇ MP ਨੇ ਇਲਾਜ ਕਰਾਉਣਾ ਹੋਵੇ, ਜਾਂ ਸੋਨੀਆ ਗਾਂਧੀ ਨੇ ਕਰਾਉਣਾ, ਜਾਂ ਬਾਦਲ ਸਾਹਿਬ ਦੇ ਮੈਡਮ ਨੇ ਕਰਾਉਣਾ ਹੋਵੇ, ਤਾਂ ਉਹ ਇੱਥੇ ਵੀ ਨਹੀਂ ਤੱਕਦੇ, ਉਹ ਅਮਰੀਕਾ ਜਾਂਦੇ ਸਿੱਧੇ, ਉਹ ਜਾਂ ਉਹ ਫੋਰਸ ਸਕੋਟ ਮੈਕਸ ਦੇਵ ਕੀ ਜਾਂ ਮਤਲਬ ਅਪੋਲੋ ਜਾਂਦੇ ਹੈਗੇ ਆ, ਉਹ ਜਿਲ੍ਹਾ ਸਿਵਲ ਹਸਪਤਾਲ ਕੋਈ ਨੀ ਆਉਂਦਾ, ਉਹ ਜਲੰਧਰ ਸਿਵਲ ਹਸਪਤਾਲ ਕੋਈ ਨੀ ਆਉਂਦਾ, ਇਹਨਾਂ ਨੇ ਟੋਟਲ ਤਲਾਂਜਲੀ ਦੇ ਦਿੱਤੀ, ਉਹ ਚ ਪੈਸਾ ਵੀ ਪਾਉਣਾ ਬੰਦ ਕਰਤਾ, ਉਹਨਾਂ ਦੀ ਵਿਕਾਸ ਵੀ ਨੀ ਕੀਤਾ. ਹੁਣ ਪੰਜਾਬ ਚ ਕਿਤੇ ਵੀ ਐਂਜੀਓਗ੍ਰਾਫੀ ਨੀ ਹੁੰਦੀ, ਸਾਰੇ ਪੰਜਾਬ ਸਰਕਾਰੀ ਹਸਪਤਾਲ ਇਨਕਲੂਡਿੰਗ ਮੈਡੀਕਲ ਕਾਲਜ, ਜਦਕਿ ਬਹੁਤ ਸਾਰੇ ਰਾਜਾਂ ਚ ਮੈਡੀਕਲ ਜ਼ਿਲ੍ਹਾ ਹਸਪਤਾਲ ਤੇ ਜ਼ਿਲ੍ਹਾ ਹੈੱਡਕੁਆਰਟਰ ਤੇ ਐਂਜੀਓਗ੍ਰਾਫੀ ਹੁੰਦੀ, ਐਂਜੀਓਪਲਾਸਟੀ ਹੁੰਦੀ, ਬਾਈਪਾਸ ਆਪਰੇਸ਼ਨ ਹੁੰਦੇ ਹੈਗੇ ਆ. ਪਟਿਆਲੇ ਇਹਨਾਂ ਨੇ ਫਿਰ ਪੈਸਾ ਡੰਪ ਕਰਨਾ ਬੰਦ ਕਰਤਾ, ਉਦੋਂ ਬਿਲਕੁਲ ਬੇਰੁਖੀ ਅਖਤਿਆਰ ਕਰ ਲਈ, ਕਿਉਂਕਿ ਆਪ ਇਹਨਾਂ ਦੇ ਨਾ ਬੱਚੇ ਸਾਡੇ ਸਕੂਲਾਂ ਚ ਪੜ੍ਹਨ, ਨਾ ਹੀ ਸਾਡੇ ਹਸਪਤਾਲ ਇਲਾਜ ਕਰਾਉਣ. ਸੋ ਕਲਾਸ ਵੱਖਰੀ ਹੋ ਗਈ. ਉਸ ਕਲਾਸ ਨੇ ਆਪਣੇ ਵਾਸਤੇ ਸਵਰਗ ਸਿਰਜ ਲਿਆ, ਤੇ ਆਮ ਲੋਕਾਂ ਵਾਸਤੇ ਅਸੀਂ 90-95% ਲੋਕ ਆਉਂਦੇ ਹਾਂ, ਉਹਨਾਂ ਵਾਸਤੇ ਨਰਕ ਸਿਰਜ ਦਿੱਤਾ. ਹੁਣ ਕਿਸੇ ਬੰਦੇ ਨੇ ਇਲਾਜ ਕਰਾਉਣਾ ਹੋਵੇ ਕੋਲੰਬੀਆ ਏਸ਼ੀਆ ਪਟਿਆਲੇ ਵਿੱਚ ਜਾਂ ਅਮਰ ਹਸਪੀਟਲ ਜਾਂ ਫੋਰਟਿਸ ਵਿੱਚ, ਤਾਂ ਜਾਂ ਤਾਂ ਘਰ ਵਿਕਦਾ ਹੈਗਾ ਜਾਂ ਜ਼ਮੀਨ ਦਾ ਟੋਟਾ ਵਿਕਦਾ ਹੈਗਾ, ਉਹ ਇਲਾਜ ਕਰਾ ਹੀ ਨਹੀਂ ਸਕਦਾ. 25-25 ਲੱਖ ਰੁਪਏ ਦੇ ਬਿੱਲ ਹੈਗੇ ਆ, ਜਦਕਿ ਸਰਕਾਰੀ ਹਸਪਤਾਲ ਭਾਂ ਕਰਦੇ ਆ, ਨਾ ਉੱਥੇ ਇਨਵੈਸਟਮੈਂਟ ਕੀਤੀ, ਨਾ ਟੈਕਨੋਲੋਜੀ ਲੈ ਕੇ ਆਉਂਦੀ ਹੈ. ਡਾਕਟਰ ਸਰਕਾਰੀ ਨੌਕਰੀਆਂ ਛੱਡ ਗਏ, ਕਿਉਂਕਿ ਉਹਨਾਂ ਦੀ ਜਿਹੜਾ ਅਕੈਡਮਿਕ ਪੋਸਟ ਸੀਗਾ, ਅਕੈਡਮਿਕ ਝੱਸ ਸੀਗਾ, ਉਹ ਪੂਰਾ ਨਹੀਂ ਸੀ ਹੁੰਦਾ. ਬਾਹਰ ਜਾ ਕੇ ਉਹਨੇ ਕਰਜ਼ੇ ਤੇ ਲੈ ਕੇ ਮਸ਼ੀਨਾਂ ਲਾਈਆਂ ਤਾਂ ਕਿ ਆਪਣੀ ਅਕੈਡਮਿਕ ਨੂੰ ਜ਼ਿੰਦਾ ਰੱਖਿਆ ਜਾਵੇ. ਚਲੋ ਇਹ ਆ ਗਿਆ ਸਿਹਤ ਤੇ, ਇਹਦਾ ਮੁੱਖ ਕਾਰਨ ਹੈਗਾ ਕਿ ਰੂਲਿੰਗ ਕਲਾਸ, ਨਾਟ ਪਾਰਟੀ ਦਿਸ ਔਰ ਦੈਟ ਪਾਰਟੀ, ਰੂਲਿੰਗ ਕਲਾਸ ਆਪਣੀ ਹਿਸਟੋਰੀਕਲ ਰਿਸਪੋਂਸੀਬਿਲਟੀ ਤੋਂ ਭੱਜ ਗਈ ਹੈਗੀ ਹੈ, ਤੇ ਉਹਨਾਂ ਨੇ ਆਪਣੇ ਆਪਣੀ ਸੰਸਥਾਵਾਂ, ਕਿਸ ਵੇਲੇ ਬੱਸਾਂ ਤੇ, ਸ਼ਾਇਦ ਤੁਹਾਡੀ ਉਮਰ ਮੈਨੂੰ ਨੀ ਪਤਾ ਡਾਕਟਰ ਸਾਹਿਬ ਦੀ ਉਮਰ ਕਿੰਨੀ ਹੈ, ਸਾਡੀਆਂ ਬੱਸਾਂ ਲਿਖਿਆ ਹੁੰਦਾ ਸੀ 1-2-3 ਸੀਟ MLA ਲਈ, ਬੱਸਾਂ ਦੇ ਰੋਡ ਪਿੱਛੇ ਲਿਖਿਆ ਹੁੰਦਾ ਸੀ. ਉਦੋਂ ਸਾਡੀ ਬੱਸਾਂ ਦੇ MLA ਚੜ੍ਹਦੇ ਸੀਗੇ. ਹੁਣ ਜੇ ਤੁਸੀਂ ਦੇਖੋਗੇ ਤਾਂ ਵੱਡੇ ਲੀਡਰ ਹੈਲੀਕਾਪਟਰਾਂ 'ਚ ਜਾਂਦੇ ਆ, ਤੇ ਛੋਟੇ ਵੀ ਹਰ ਇੱਕ ਨੂੰ ਵਧੀਆ ਸ਼ਾਨਦਾਰ ਗੱਡੀ ਹੈਗੀ ਆ. ਹੁਣ ਸਾਡੀਆਂ ਬੱਸਾਂ 'ਚ ਇਹ ਨੀ ਚੜ੍ਹਦੇ, ਸਾਡੇ ਸਕੂਲਾਂ 'ਚ ਇਹ ਆਉਂਦੇ ਨੀ, ਸਾਡੇ ਹਸਪਤਾਲਾਂ 'ਚ ਇਲਾਜ ਨਹੀਂ ਕਰਾਉਂਦੇ. ਸੋ ਇਹ ਕਲਾਸ ਆਮ ਲੋਕਾਂ ਤੋਂ ਵੱਖਰੀ ਹੋ ਗਈ ਹੈਗੀ, ਜਿਹਦੀ ਕਿ ਮਤਲਬ ਇੱਕ ਬਾਕੀ ਕਲਾਸ ਬਾਕੀ ਸਾਰੇ ਲੋਕਾਂ ਨੂੰ ਸੰਤਾਪ ਭੋਗਣ ਵਾਸਤੇ ਸਰਾਪੇ ਗਏ ਨੇ. ਸੋ ਇੱਕ ਤਾਂ ਕਾਰਨ ਇਹ ਵੱਡਾ ਕਾਰਨ ਤਾਂ ਇਹੀ ਹੈ ਕਿ ਵਿਦਿਆ ਦੀ ਮਾੜੀ ਹਾਲਤ ਹੈ, ਜੋ ਸਿਹਤ ਦੀ ਮਾੜੀ ਹਾਲਤ ਹੈ, ਕਿ ਸਟੇਟ ਨੇ ਆਪਣਾ ਖਹਿੜਾ ਛਡਾ ਲਿਆ. ਜਿੱਦ ਤੱਕ ਪੰਜਾਬ 'ਚ ਬੇਰੁਜ਼ਗਾਰੀ, ਬੱਚਿਆਂ ਦੇ ਪ੍ਰਵਾਸ ਦਾ ਸਵਾਲ ਹੈ, ਚਾਹੇ ਕੈਨੇਡਾ, ਚਾਹੇ ਅਮਰੀਕਾ, ਚਾਹੇ ਨਿਊਜ਼ੀਲੈਂਡ, ਚਾਹੇ ਆਸਟ੍ਰੇਲੀਆ, ਜਿੱਥੇ ਤੁਸੀਂ ਸਭ ਦਿਨਾਂ ਬਾਅਦ ਜਾਣਦੇ ਹੋ, ਉਹਦਾ ਜਿਹੜਾ ਕਾਰਨ ਹੈ ਉਹ ਹੈਗਾ ਕਿ ਪੰਜਾਬ ਜੋ ਰੁਜ਼ਗਾਰ ਪੈਦਾ ਹੋਣਾ ਸੀ, ਪੰਜਾਬ ਜੋ ਇੰਪਲਾਇਮੈਂਟ ਆਣੀ ਸੀ, ਜੋ ਕੁਆਲਿਟੀ ਐਜੂਕੇਸ਼ਨ ਆਣੀ ਸੀ, ਜੋ ਕੁਆਲਿਟੀ ਹੈਲਥ ਆਣੀ ਸੀਗੀ, ਜੋ ਪੰਜਾਬ ਦਾ ਸਟੈਂਡਰਡ ਆਫ ਲਿਵਿੰਗ, ਜਿਹੜਾ ਪੰਜਾਬ ਪਿਛਲੇ ਰੈਵਨਿਊ ਸਰਪਲਸ ਸਟੇਟ ਸੀਗੀ, ਔਰ ਪੰਜਾਬ ਜਿਹੜੀ ਰਿਮਿਟੈਂਸ ਸੀਗੀ ਉਹ ਬਾਹਰੋਂ ਆਉਂਦੀ ਸੀਗੀ, ਅੱਜ ਰਿਵਰਸ ਰਿਮਿਟੈਂਸ ਹੋ ਰਹੀ ਹੈ, ਪੰਜਾਬ ਤੋਂ ਬਾਹਰ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਨੂੰ ਪੈਸਾ ਜਾ ਰਿਹਾ ਹੈਗਾ. ਇਹ ਸਾਰਾ ਕਾਰਨ ਹੈ ਕਿ ਪੰਜਾਬ ਦੇ ਜਿੰਨੇ ਸਰੋਤ ਸੀਗੇ, ਪੰਜਾਬ ਦੇ ਸਾਧਨ ਸੀਗੇ, ਜਿੱਥੋਂ ਜਾ ਕੇ ਖਜ਼ਾਨਾ ਭਰਨਾ ਸੀ, ਤੇ ਉਹ ਖਜ਼ਾਨੇ ਦੇ ਮੂੰਹ ਖੁੱਲ੍ਹੇ ਨੇ ਸੀਗੇ. ਸੜਕਾਂ ਵੱਲੋਂ ਟੋਲ ਫਰੀ ਸੜਕਾਂ, ਵਧੀਆ ਹਸਪਤਾਲ, ਵਧੀਆ ਸਕੂਲ, ਖਰਬਾਂ ਰੁਪਏ ਦਾ ਨੋਟ, ਜਿਹੜਾ ਖਜ਼ਾਨਾ ਸੀਗਾ ਪਿਛਲੇ 15-20 ਸਾਲ ਤੋਂ, ਉਹਦੇ ਮੂੰਹ ਖਜ਼ਾਨੇ ਵੱਲ ਨਾ ਹੋ ਕੇ ਸਿਆਸਤਦਾਨਾਂ ਨਿੱਜੀ ਜੇਬਾਂ ਵੱਲ ਜਾਂ ਨਿੱਜੀ ਅੰਪਾਇਰਾਂ ਜਿਹੜੀਆਂ ਖੜੀਆਂ ਕੀਤੀਆਂ ਉਹਦੇ ਵੱਲ ਜਾਣੇ ਸ਼ੁਰੂ ਹੋ ਗਏ. ਉਹ ਅਰਬਾਂ ਖਰਬਾਂ ਦੇ ਮਾਲਕ ਬਣ ਗਿਆ. ਮਾੜੇ ਤੋਂ ਮਾੜਾ ਸਿਆਸਤਦਾਨ ਵੀ ਅੱਜ ਕੱਲ੍ਹ 100-100 ਕਰੋੜ ਦਾ ਮਾਲਕ ਹੈ. ਜਿਹੜੇ ਹੋਰ ਵੱਡੇ ਹੋਣ ਤਾਂ ਉਹ ਅੰਤ ਹੀ ਨਹੀਂ ਹੈ, ਮਤਲਬ ਹੁਣ ਤਾਂ ਦੁਨੀਆਂ 'ਚ ਰਿਚਾ ਸਿੱਖ ਹੋਣ ਦੀ ਲਾਲਸਾ ਹੈਗੀ ਕਿ ਮੈਂ ਸਭ ਤੋਂ ਅਮੀਰ ਸਿੱਖ ਹੋਵਾਂ. ਦੁਨੀਆਂ ਦਾ ਉਹਨਾਂ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ, ਮੇਰੇ ਤੋਂ ਵੱਧ ਲੋਕੀ ਜਾਣਦੇ ਹੈਗੇ ਆ. ਉਹਨਾਂ ਨੇ ਚਾਹੇ ਉਹ ਡਰੱਗ ਮਾਫੀਆ, ਚਾਹੇ ਭੂ ਮਾਫੀਆ, ਚਾਹੇ ਖਨਨ ਮਾਫੀਆ, ਜੋ ਰੇਤੇ ਬਜਰੀ ਮਾਫੀਆ, ਚਾਹੇ ਨਸ਼ਾ ਮਾਫੀਆ, ਚਾਹੇ ਸ਼ਰਾਬ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ, ਚਾਹੇ ਟੇਬਲ ਮਾਫੀਆ, ਯਾਨੀ ਕਿ ਆਪਣੇ ਗਤੀਵਿਧੀ ਦਾ ਹਰ ਖੇਤਰ ਮਾਫੀ ਦੀ ਜਕੜ ਵਿੱਚ ਹੈ. ਔਰ ਦੋ ਵੱਡੇ ਪਲੇਅਰ ਨੇ, ਕਾਂਗਰਸ ਦੇ ਅਕਾਲੀ, ਜਿਨ੍ਹਾਂ ਨੇ ਬਾਰੀ ਬਾਰੀ 25 ਸਾਲੀ ਬਾਰੀਆਂ ਬੰਨ ਕੇ ਪੰਜਾਬ ਦਾ ਹਰ ਖੇਤਰ ਲੁੱਟਿਆ ਹੈਗਾ. ਜਿੱਥੋਂ ਵੀ ਸਾਧਨ ਸੀਗੇ ਖਜ਼ਾਨਾ ਭਰਨ ਦੇ, ਉਹਨਾਂ ਨੂੰ ਸਾਰਾ ਡਿਵਰਟ ਕਰਕੇ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਿਆ ਹੈਗਾ. ਤੇ ਉਹ ਜਿਹੜਾ ਇਸ ਕਰਕੇ ਦੇ ਪੰਜਾਬ ਚੋਂ ਸਾਰਾ ਕੁਛ ਕਰੈਸ਼ ਕਰ ਗਿਆ, ਅੱਜ ਸਾਰਾ ਕੁਛ ਤਹਿਸ ਨਹਿਸ ਹੋ ਗਿਆ. ਤੇ ਜਿਸ ਕਰਕੇ ਪੰਜਾਬੀ ਨੌਜਵਾਨਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਫੇਸ ਨਹੀਂ ਰਿਹਾ, ਕਿ ਉਹਨਾਂ ਦੀ ਇੱਕ ਆਸ ਖਤਮ ਹੋ ਗਈ ਹੈਗੀ ਹੈ. ਉਹਨਾਂ ਨੇ ਆਸਾਂ ਲਾਈਆਂ ਕਿਸੇ ਵੇਲੇ ਪੀਪਲ ਪਾਰਟੀ ਆਫ ਪੰਜਾਬ ਦੇ ਪਿੱਛੇ ਲੱਗ ਕੇ ਮਨਪ੍ਰੀਤ ਬਾਦਲ, ਕਿਸੇ ਵੇਲੇ ਆਸ ਲਾਈ ਉਹਨਾਂ ਨੇ ਰਾਮੂ ਵਾਲੀਆ ਸਾਹਿਬ, ਬਲਵੰਤ ਰਾਮੂ ਵਾਲੀ ਮਗਰ ਲੱਗ ਕੇ, ਲੋਕ ਭਲਾਈ ਪਾਰਟੀ ਮਗਰ ਲੱਗ ਕੇ, ਕਿਸੇ ਵੇਲੇ ਆਸ ਲਾਈ ਆਮ ਆਦਮੀ ਪਾਰਟੀ ਮਗਰ ਲੱਗ ਕੇ, ਇਹ ਬੇੜਾ ਪਾਰ ਕਰੂਗੀ, ਸਾਨੂੰ ਇਹਨਾਂ ਦੋ ਰਵਾਇਤੀ ਲੁਟੇਰੀਆਂ ਪਾਰਟੀ ਨੂੰ ਖਹਿੜਾ ਛੁੱਟੂਗਾ. ਪਰ ਲੋਕਾਂ ਦੀ ਆਸਾਂ ਨੂੰ ਬੂਰ ਨਹੀਂ ਪਿਆ. ਜਿਹੜਾ ਹੁਣ ਤੁਸੀਂ ਨੋਟ ਕਰੋਗੇ, 3-4 ਸਾਲ ਤੋਂ ਜੋ ਪ੍ਰਵਾਸ ਵਧਿਆ, ਜੋ ਨਸ਼ੇ ਵਧੇ ਹੈਗੇ, ਜੋ ਖੁਦਕਸ਼ੀਆਂ ਵਧੀਆ, ਇਹ ਜਦੋਂ ਪੰਜਾਬ ਵਿਆਸਤਾ ਹੋ ਗਿਆ, ਪੰਜਾਬ ਨੂੰ ਸਾਰੀਆਂ ਆਸਾਂ ਮੁੱਕ ਗਈਆਂ, ਪੰਜਾਬ ਨੂੰ ਲੱਗਿਆ ਇੱਥੇ ਕੱਖ ਨੀ ਬਣਨਾ ਹੈਗਾ, ਉਸ ਤੋਂ ਬਾਅਦ ਤੇ ਗਲੀ ਗਲੀ ਮਹੱਲੇ ਮਹੱਲੇ 'ਚ ਤੇ ਆਈਲੈਟ ਸੈਂਟਰ ਖੁੱਲੇ ਨੇ. ਤੇ ਪਿਛਲੇ 3 ਸਾਲ ਤੋਂ ਜਦੋਂ ਆਮ ਆਦਮੀ ਪਾਰਟੀ ਕਰੈਸ਼ ਕੀਤੀ ਹੈ 17 ਦੇ ਇਲੈਕਸ਼ਨ, ਜਿਹੜੀ ਕਿ ਲੋਕਾਂ ਨੂੰ ਲਾਸਟ ਹੋਪ ਸੀ, ਮੈਂ ਕਹਿ ਸਕਦਾ ਉਦੋਂ ਤੱਕ, ਹੁਣ ਮੈਂ ਨੀ ਕਹਿੰਦਾ 20 ਨੂੰ 20 ਮਈ 'ਚ ਕੀ ਹੋਊਗਾ, ਉਹ ਜਦੋਂ ਕਰੈਸ਼ ਕੀਤੀ ਹੈ ਜਾਂ ਮੁੜ ਕੇ ਫਿਰ ਕਾਂਗਰਸ ਆ ਗਈ ਮੁੜਕੀ ਸੱਤਾ ਵਿਚ, ਉਸ ਵਾਰ ਲੋਕਾਂ ਨੂੰ ਲੱਗਿਆ ਕਿ ਬਹੁਤ ਮੁਸ਼ਕਿਲ ਕੰਮ ਹੈ, ਇਹ ਨੀ ਹੋਣਾ ਹੈਗਾ, ਇੱਥੋਂ ਇੱਥੋਂ ਪਤਰਾ ਵਾਚੋ. ਉਹ ਚ ਕੱਲਾ ਇਹ ਨੀ ਕਿ ਵਿਦਿਆ, ਮੈਂ ਤੁਹਾਨੂੰ ਸਪਸ਼ਟ ਕਰਨਾ, ਕੱਲਾ ਇਹ ਨੀ ਕਿ ਵਿਦਿਆ ਪ੍ਰਾਪਤ ਕਰਨ ਜਾ ਰਿਹਾ ਗਿਆ. ਕਿਸ ਵੇਲੇ ਵਿਆਹ ਜ਼ਰੀਆ ਸੀਗਾ, ਵੱਡੀ ਪੱਧਰ ਦੇ ਵਿਆਹ ਹੁੰਦੇ ਸੀਗੇ, ਬਹੁਤ ਗਲਤ ਤਰੀਕੇ ਨਾਲ ਪੰਜਾਬੀ ਨੇ ਵਿਆਹ ਵੀ ਤੁਹਾਨੂੰ ਪਤਾ ਬਹੁਤ ਮਤਲਬ ਰਿਸ਼ਤਾ ਤਾਰ ਤਾਰ ਕਰਕੇ ਵਿਆਹ ਦਾ ਕਾਰਜ ਨਿਭਾ ਕੇ ਬੱਚੇ ਤੋਰੇ ਹੈਗੇ ਆ. ਹੁਣ ਇਹ ਜਿਹੜਾ ਜਮਪਰਵਾਸ ਹੈਗਾ, ਇਹ ਚ ਵਿਦਿਆ ਇੱਕ ਛੋਟਾ ਐਸਪੈਕਟ ਹੈਗਾ, ਵੱਧਦਾ ਵੱਡਾ ਐਸਪੈਕਟ ਹੈ ਕਿ ਇੱਥੋਂ ਕਹਿੜਾ ਛਲਾ ਕੇ ਬੱਚਿਆਂ ਨੂੰ ਬਾਹਰ ਭੇਜੋ. ਸੇਫਟੀ ਵੀ ਹੈਗੀ ਹੈ, ਡਿਗਨੀਫਾਈਡ ਲਾਈਫ ਵੀ ਹੈਗੀ ਹੈ, ਆਰਥਿਕ ਤੌਰ ਤੇ ਵੀ ਉੱਥੇ ਮਤਲਬ ਵੱਧ ਜ਼ਿੰਦਗੀ ਸਿਖਾਲੀ ਹੈਗੀ ਹੈ, ਤੇ ਉਸ ਕਰਕੇ ਪੜ੍ਹਾਈ ਦਾ ਨਾਂ, ਪੜ੍ਹਾਈ ਤਾਂ ਨਾਂ ਹੈਗਾ, ਪੜ੍ਹਾਈ ਦਾ 95% ਲੋਕਾਂ ਨੂੰ ਪੜ੍ਹਾਈ ਸਿਰਫ ਨਾਂ ਦੀ ਗੱਲ ਹੈਗੀ ਹੈ. ਫਿਰ ਮਕਸਦ ਹੈ ਉੱਥੇ ਪੀਆਰਸ਼ਿਪ ਲੈਣੀ ਹੈ, ਉੱਥੇ ਸੈਟਲ ਹੋਣਾ, ਤੇ ਬਾਅਦ ਮਾਪਿਆਂ ਨੂੰ ਸੱਦ ਲੈਣਾ ਹੈਗਾ. ਇੱਥੇ ਇਹ ਸਾਰਾ ਪੰਜਾਬ ਜੋ ਤੁਰਿਆ, ਜੋ ਅੱਜ ਪੰਜਾਬ ਦਾ ਰਿਵਰਸ ਰਿਮਿਟੈਂਸ, ਜਿਹੜਾ ਪੰਜਾਬ ਚ ਪੈਸਾ ਆਉਂਦਾ ਜੀ ਕਿਸੇ ਵੇਲੇ ਜਾਣਾ ਸ਼ੁਰੂ ਹੋਇਆ, ਇਹਦਾ ਨਤੀਜਾ ਹੈਗਾ, ਪ੍ਰਵਾਸ ਦਾ ਨਤੀਜਾ ਹੈਗਾ. ਔਰ ਅੱਜ ਪੰਜਾਬ ਜਿਸ ਸਾਲ ਚੋਂ ਨਿਕਲ ਰਿਹਾ ਹੈਗਾ, ਇਹ ਤੁਸੀਂ ਭਲੀ ਭਾਂਤ ਜਾਣਦੇ ਹੋ. ਅੱਜ ਪੰਜਾਬ ਵਿਆਸਾ ਪੰਜਾਬ ਹੈ, ਨਿਰਾਸ਼ ਪੰਜਾਬ ਹੈ, ਉਦਾਸ ਪੰਜਾਬ ਹੈਗਾ. ਇਸ ਪੰਜਾਬ ਦਾ ਪਾਣੀ ਮੁੱਕ ਰਿਹਾ, ਦਲਦਲ ਖੁਦਕਸ਼ੀਆਂ ਕਰ ਰਹੇ ਆ, ਪ੍ਰਵਾਸ ਕਰ ਰਹੇ ਹੈਗੇ ਆ. ਹਰ ਸੈਕਟਰ ਕ੍ਰਾਈਸਿਸ ਚ, ਇੰਡਸਟਰੀ ਤੇ ਲੱਗੇ, ਐਗਰੀਕਲਚਰ ਤੱਕ, ਵਿਦਿਆ ਤੋਂ ਲੈ ਕੇ ਸਿਹਤ ਤੱਕ, ਟਰਾਂਸਪੋਰਟ ਤੋਂ ਲੈ ਕੇ, ਤੁਸੀਂ ਕੋਈ ਸੈਕਟਰ ਨਾ ਲਓ, ਸਭ ਸੰਕਟ ਦਾ ਕਾਰਨ ਇਹ ਹੈ ਕਿ ਇੱਥੇ ਜੋ ਦੂਰ ਜਿਹੜੀ ਸਰਕਾਰ ਦਾ ਦੋ ਪਾਰਟੀਆਂ ਸੀਗੀਆਂ ਜਿਨ੍ਹਾਂ ਨੇ 33 ਰਾਜ ਕੀਤਾ, ਹੌਲੀ ਹੌਲੀ ਡੰਗਰ ਵੀ ਭੱਜੇ ਨੇ. ਬਾਕੀ ਜਿਸ ਰਾਜ ਦਾ ਖਜ਼ਾਨਾ ਸੀਗਾ, ਉਹਦੇ ਮੂੰਹ ਰਾਜ ਦੇ ਕਲਿਆਣ ਵਾਸਤੇ ਵਰਤਣ ਦੀ ਬਜਾਏ ਉਹ ਖਜ਼ਾਨਾ ਉਧਰ ਨਹੀਂ ਤੋਰਿਆ, ਉਹ ਆਪਣੇ ਘਰਾਂ ਵੱਲ ਤੋਰਿਆ ਜੀ.
ਜੀ ਬਿਲਕੁਲ. ਸੋ ਆਪਾਂ ਹੁਣ ਅਖੀਰਲੇ ਪਲਾਂ ਦੇ ਵਿੱਚ ਵੱਧ ਰਹੇ ਹੈਗੇ ਆ. ਗੱਲਾਂ ਤਾਂ ਤੁਹਾਡੇ ਨਾਲ ਕਰਨ ਨੂੰ ਬਹੁਤ ਦਿਲ ਕਰਦਾ ਸੀ, ਪਰ ਟਾਈਮ ਆਪਣੇ ਕੋਲ ਥੋੜਾ ਘੱਟ ਹੈ. ਚਲੋ ਹੁਣ ਜਿਵੇਂ ਆਪਾਂ ਇਹੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਬੱਚੇ ਹੈਗੇ ਆ ਜਾਂ ਜਿਹੜਾ ਪ੍ਰਵਾਸ ਹੈਗਾ ਉਹਦੇ ਲਈ ਸਾਈਡ ਤੇ ਜਾ ਰਿਹਾ ਹੈਗਾ ਇੱਕ ਬੈਟਰ ਫਿਊਚਰ ਵਾਸਤੇ, ਭਵਿੱਖ ਵਾਸਤੇ. ਜੇ ਹੁਣ ਅਸੀਂ, ਮੈਂ ਇਸ ਵੇਲੇ ਆਸਟ੍ਰੇਲੀਆ ਤੋਂ ਗੱਲ ਕਰ ਰਹੇ ਹਾਂ, ਚਾਹੇ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ, ਚਾਹੇ ਅਮਰੀਕਾ, ਕੈਨੇਡਾ, ਕਿਸੇ ਕੰਟਰੀ ਦੀ ਗੱਲ ਕਰੀਏ, ਤਾਂ ਮੈਨੂੰ ਲੱਗਦਾ ਨਿੱਜੀ ਤੌਰ ਤੇ ਕਿ ਕੁਦਰਤ ਨੇ, ਪ੍ਰਮਾਤਮਾ ਨੇ ਸਭ ਤੋਂ ਵਧੀਆ ਖੂਬਸੂਰਤ ਜੇ ਜਗ੍ਹਾ ਦਿੱਤੀ, ਥਾਂ ਦਿੱਤਾ, ਸਥਾਨ ਦਿੱਤਾ ਤਾਂ ਉਹ ਪੰਜਾਬ, ਜੇ ਵਧੀਆ ਵਾਤਾਵਰਨ ਦਿੱਤਾ ਤਾਂ ਪੰਜਾਬ, ਜੇ ਮਿਹਨਤੀ ਲੋਕ ਦਿੱਤੇ ਤਾਂ ਪੰਜਾਬੀ. ਸੋ ਕੁਦਰਤ ਨੇ, ਪ੍ਰਮਾਤਮਾ ਨੇ ਸਾਨੂੰ ਕੋਈ ਘਾਟ ਨਹੀਂ ਛੱਡੀ ਕਿਸੇ ਪੱਖੋਂ, ਚਾਹੇ ਪਾਣੀ ਹੋਣ ਸਾਡੇ ਕੋਲ, ਇੰਨੇ ਨੇ ਵਧੀਆ ਅੱਛੇ ਪਾਣੀ ਹੈਗੇ ਆ, ਧਰਤੀ ਤੇ ਆ, ਉੱਪਰ ਹੈਗੇ ਆ, ਚੰਗੀ ਕੁਆਲਿਟੀ ਦੀ ਧਰਤੀ ਹੈ, ਮਿਹਨਤੀ ਲੋਕ ਹੈ, ਸਭ ਕੁਛ ਹੈ, ਪਰ ਕਿਸੇ ਨੇ ਕਿਸੇ ਥਾਂ ਤੇ ਜਾ ਕੇ ਅਸੀਂ ਮਾਰ ਖਾਧੀ ਇੱਕ ਮਾੜੀ ਲੀਡਰਸ਼ਿਪ ਤੋਂ, ਜਿਹਦਾ ਅਸੀਂ ਸੰਤਾਪ ਲੰਬੇ ਟਾਈਮ ਤੋਂ ਹੁਣ ਤੱਕ ਭੋਗ ਰਹੇ ਹੈਗੇ ਆ. ਤੇ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਜੀ, ਜਿਹੜੀਆਂ ਦੋ ਰਵਾਇਤੀ ਪਾਰਟੀਆਂ, ਚਾਹੇ ਕਾਂਗਰਸੀ ਹੈ ਤੇ ਚਾਹੇ ਅਕਾਲੀ ਹੈ, ਇਹਨਾਂ ਦੀ ਇੱਕ ਮੈਚ ਫਿਕਸਿੰਗ ਚੱਲ ਰਿਹਾ ਹੈਗਾ, ਕਦੇ ਉਹ ਤੇ ਕਦੇ ਉਹ, ਤੇ ਜਦੋਂ ਕਦੇ ਤੀਜੇ ਬਦਲ ਦੀ, ਹਾਂਜੀ, ਆਸ ਆਉਂਦੀ ਹੈ ਤੀਜੇ ਬਦਲ ਦੀ, ਤੇ ਤੀਜਾ ਬਦਲ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਜਾਂ ਤਾਂ ਖੇਰੂ ਖੇਰੂ ਹੋ ਜਾਂਦੀ ਹੈ ਤੇ ਜਾਂ ਕਰ ਦਿੱਤੀ ਜਾਂਦੀ ਹੈ, ਤੇ ਲੋਕਾਂ ਨੂੰ ਆਸ ਤਾਂ ਹੁੰਦੀ ਹੈ ਬਟ ਫੇਰ ਆਸ ਲੈ ਜਾਂਦੀ ਹੈ. ਇਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿ ਵੀ ਇਹ ਕੋਈ ਹਾਲੇ ਦਾ ਨਿਕਲੂਗਾ, ਕਿਉਂਕਿ ਇਹਨਾਂ ਤੋਂ ਤਾਂ ਆਪਾਂ ਆਸ ਰੱਖਣ ਦੀ ਕੋਈ ਜ਼ਰੂਰ ਮੇਰਾ ਖਿਆਲ ਹੁਣ ਲੋੜ ਨਹੀਂ ਹੈਗੀ.
ਦੇਖੀ ਆਸ ਤਾਂ ਬਿਲਕੁਲ ਲੋਕੀ ਹੰਢਾ ਚੁੱਕੇ ਨੇ, ਹੱਡੀ ਹੰਢਾਇਆ, ਤਬਾਹੀ ਦੇ ਕੰਢੇ ਪਹੁੰਚ ਗਈ, ਹੋਰ ਆਸ ਕੀ ਹੋਣੀ, ਹੁਣ ਕੀ ਆਸ ਹੋਣੀ ਹੈਗੀ ਹੈ. ਹੁਣ ਤਾਂ ਕੁਐਸਚਨ ਹੈ ਕਿ ਤੀਜੇ ਬਦਲ ਦੀ ਮਤਲਬ ਕੀ ਸੰਭਾਵਨਾਵਾਂ ਹੈਗੀਆਂ, ਤੇ ਜਾਂ ਮਤਲਬ ਕਿੰਨੀਆਂ ਸੰਭਾਵਨਾ ਹੈਗੀਆਂ. ਦੇਖੋ, ਤੀਜੇ ਬਦਲ ਦੀ ਹਮੇਸ਼ਾ ਪੰਜਾਬ ਸੰਭਾਵਨਾ ਰਹੀਆਂ ਹੈਗੀਆਂ, ਲੋਕਾਂ ਨੇ ਧੁਰਲੀਆਂ ਵੀ ਮਾਰੀਆਂ ਹੈਗੀਆਂ. ਲੋਕ ਭਲਾਈ ਪਾਰਟੀ ਪਲਾਮੂ ਵਾਲੀ ਹੈ, ਜਿਦਾਂ ਕਿ ਮਨਪ੍ਰੀਤ ਬਾਦਲ ਦੇ ਮਗਰ ਲੱਗ ਕੇ, ਆਮ ਆਦਮੀ ਪਾਰਟੀ ਮਗਰ ਲੱਗ ਕੇ, ਹੁਣ ਵੀ ਲੋਕਾਂ ਨੂੰ ਹੈ ਕਿ ਕਿਹਦੇ ਨਾਲ ਖੜਾ ਛੁੱਟੂਗਾ, ਤੇ ਜੇ ਲੋਕੀ ਇਕੱਠੇ ਹੋ ਕੇ, ਹੁਣ ਹਾਲਤ ਇਹ ਹੈਗੀ ਹੈ, ਬਤਨ ਸਰ ਸਾਫ਼ ਦੱਸਾਂ ਕਿ ਕੱਲੀ ਕੱਲੀ ਧਿਰ, ਚਾਹੇ ਖਹਿਰਾ ਸਾਹਿਬ ਹੋਣ, ਚਾਹੇ ਅਸੀਂ ਹੋਏ, ਥੋੜੇ ਬਹੁਤੇ ਬੰਦੇ ਹੋਏ, ਚਾਹੇ ਬੈਂਸ ਹੋਣ, ਚਾਹੇ ਸਿੱਧੂ ਹੋਵੇ, ਕੱਲਾ ਕੱਲਾ ਧਿਰ ਇਹਨਾਂ ਦੋ ਪਾਰਟੀਆਂ ਦੇ ਫਿਕਸ ਵੋਟ ਬੈਂਕ ਹੈ 20% ਦਾ, ਉਹਦੇ ਨਾਲ ਜੋ ਸਮੇਂ ਨਾਲ ਨਾਰੇ ਨੂਰੇ ਮਾਰ ਕੇ ਪੈਸੇ ਨਾਲ ਸ਼ਰਾਬ ਨਾਲ ਹੋਰ ਜੋੜ ਲੈਂਦੇ ਹੈਗੇ, 30-32% ਵੋਟ ਸ਼ੇਅਰ ਲੈ ਕੇ ਸਰਕਾਰ ਬਣਾ ਜਾਂਦੇ ਹੈਗੇ. ਸੋ ਕੱਲੀ ਕੱਲੀ ਤੇਰਾ ਜੇ ਸਾਲ ਚ ਨਹੀਂ, ਕਿਉਂਕਿ ਪੋਕਟ ਹੈਗੇ ਇਨਫਲੂਐਂਸ ਦੇ, ਖਹਿਰਾ ਸਾਹਿਬ ਦੀ ਆਪਣੀ ਹੈ, ਮੇਰੀ ਆਪਣੀ ਹੈ, ਬੈਂਸਾਂ ਦੀ ਆਪਣੀ, ਲੁਧਿਆਣੇ ਵਿੱਚ ਹੈਗੀ, ਸੋ ਸਿੱਧੂ ਦੀ ਆਪਣੀ, ਅੰਮ੍ਰਿਤਸਰ ਜਾਂ ਪੂਰਾ ਪੈਨ ਪੰਜਾਬ ਪ੍ਰੈਜੈਂਸ ਵੀ ਹੈਗੀ ਹੈ, ਮੇਰੀ ਵੀ ਇੱਕ ਤਰ੍ਹਾਂ ਨਾਲ ਥੋੜੀ ਬਹੁਤੀ ਪੈਨ ਪੰਜਾਬ ਪ੍ਰੈਜੈਂਸ ਹੈ, ਖਹਿਰਾ ਸਾਹਿਬ ਦੀ ਪੈਨ ਪੰਜਾਬ ਪ੍ਰੈਜੈਂਸ ਹੈਗੀ ਹੈ, ਇੰਪ੍ਰੈਸ਼ਨ ਦੇ ਤੌਰ ਤੇ ਇਹਨਾਂ ਦੀ ਬੈਂਸਾਂ ਦੀ ਵੀ ਹੈਗੀ ਹੈ, ਬੈਂਸ ਬਰਸ ਵੀ ਹੈਗੀ ਹੈ, ਪਰ ਉਹ ਸਾਰਾ ਕੁਛ ਕੁੱਲ ਮਿਲਾ ਕੇ ਕੱਲੇ ਕੱਲੀ ਤੇ ਇਸ ਗੱਲ ਦੇ ਹਾਲ ਚ ਨਹੀਂ ਕਿ ਇਹਨਾਂ ਦੋ ਰਵਾਇਤੀ ਪਾਰਟੀਆਂ ਨੂੰ ਵੈਲ ਨੇ ਬੁਰੀ ਤਰ੍ਹਾਂ ਖੁੱਬੀਆਂ ਹੋਈਆਂ ਨੇ, ਉਹਨਾਂ ਨੂੰ ਹਰਾਇਆ ਜਾਏ, ਉਹਨਾਂ ਕੋਲ ਪੈਸੇ ਦੀ ਘਾਟ ਨਹੀਂ, ਅਰਬਾਂ ਖਰਬ ਰੁਪਈਆਂ ਦੇ ਮਾਲਕ ਨੇ, ਇਲੈਕਸ਼ਨ ਦੇ 500-500 ਕਰੋੜ ਖਰਚੇ ਉਹਨਾਂ ਵਾਸਤੇ ਮਤਲਬ ਬਾਏ ਹੱਥ ਦਾ ਖੇਲ ਹੈਗਾ, ਕਿਉਂਕਿ ਬਾਅਦ ਚ ਇਹਨੇ ਉਹਨੇ ਬਣਾ ਲੈਣਾ ਹੁੰਦਾ ਹੈਗਾ. ਇਸ ਕਰਕੇ ਹੁਣ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਸਾਰੇ ਲੋਕ, ਤਿੰਨੇ ਜਿਹੜੇ ਤਿੰਨੇ ਚਾਰੇ ਪਾਰਟੀਆਂ ਹੈਗੀਆਂ ਜਾਂ ਗੱਲਬਾਤ ਚੱਲਦੀ ਪਈ ਹੈਗੀ ਹੈ, ਕਿ ਸਾਰੇ ਪਾਰਟੀਆਂ ਆਪਣੇ ਆਪਣੀ ਪਾਰਟੀਆਂ ਭੰਗ ਕਰਕੇ ਇੱਕ ਝੰਡਾ, ਇੱਕ ਡੰਡਾ, ਇੱਕ ਲੀਡਰਸ਼ਿਪ, ਇੱਕ ਪ੍ਰੋਗਰਾਮ ਤੇ ਇੱਕ ਮਤਲਬ ਸਲੋਗਨ ਥੱਲੇ ਉਹ ਇਕੱਠੇ ਹੋਣ ਔਰ ਪੰਜਾਬ ਔਰ ਆਪਣੀ ਜਿੰਨੀ ਵੀ ਕੋਈ ਮਤਲਬ ਜੋ ਸਿਆਸੀ ਆਕਾਂਖਸ਼ਾ ਹੈਗੀਆਂ ਉਹ ਜੋ ਇੱਥੇ ਕੋਈ ਥਾਂ ਨੀ ਕਿਸੇ ਵਾਸਤੇ ਰਹੀ ਹੋਈ ਹੈ। ਖਹਿਰਾ ਸਾਹਿਬ ਜੀ ਨਾਲ ਗੱਲ ਹੁੰਦੀ ਰਹਿੰਦੀ ਹੈ, ਕੋਈ ਨੀ ਚਾਹੁੰਦਾ ਕਿ ਮੈਂ ਸੀਐਮ ਬਣਨਾ, ਕੋਈ ਨੀ ਚਾਹੁੰਦਾ ਕਿ ਮੈਨੂੰ ਬਣਾਓ ਲੀਡਰ ਬਣਾਓ, ਸਿਰਫ ਪੰਜਾਬ ਨੂੰ ਬਚਾਉਣ ਦਾ ਸਵਾਲ ਹੈਗਾ। ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਕਿ ਇਹ ਸਮੁੱਚੀਆਂ ਜੋ ਧਿਰਾਂ ਹੈਗੀਆਂ ਪੰਜਾਬ ਪੱਖੀ ਤਰ੍ਹਾਂ, ਪੰਜਾਬ ਨੀਡ ਤੇ ਪੰਜਾਬ ਸੈਂਟਰਿਕ ਪੋਲੀਟੀਕਲ ਪਾਰਟੀ ਜੋ ਕਿਸ ਵੇਲੇ ਅਕਾਲੀ ਦਲ ਹੁੰਦਾ ਸੀਗਾ, ਜੋ ਆਨੰਦਪੁਰ ਦਾ ਮਤਾ ਲੈ ਕੇ ਆਇਆ ਸੀ ਕਿ ਜਿਹੜੀ ਰਾਜਾਂ ਦੇ ਵੱਧ ਅਧਿਕਾਰ ਹੈਗੇ ਉਹ ਹੋਣੇ ਚਾਹੀਦੇ, ਰਾਜਾਂ ਨੂੰ ਖੁਦ ਵਿਚਾਰੀ ਹੁੰਦੀ ਸਨ, ਅਸੀਂ ਆਪਣਾ ਪੰਜਾਬ ਵਧੀਆ ਚਲਾ ਸਕਦੇ ਹਾਂ, ਬਹੁਤ ਵਧੀਆ ਚਲਾ ਸਕਦੇ ਰਲ ਕੇ, ਵੀ ਆਰ ਕੈਪਲ ਰਨਿੰਗ ਆਫ ਪੰਜਾਬ ਵੈਰੀ ਵੈਲ, ਸਾਡੀ ਲਿਆਕਤ ਹੈਗੀ ਹੈ ਪੰਜਾਬੀਆਂ ਚ, ਅਸੀਂ ਕਰ ਸਕਦੇ ਹਾਂ। ਪਰ ਜੋ ਸਾਡੇ ਤੇ ਸੈਂਟਰ ਦਾ ਫੰਡਾ ਹੈਗਾ, ਜੋ ਭਾਰਤੀ ਸੰਘ ਨੇ ਜੋ ਸਾਡੀਆਂ ਸਾਰੇ ਟੈਕਸ ਲੈ ਗਏ, ਸਿਰਫ ਸ਼ਰਾਬ ਤੇ ਟੈਕਸ ਤੇ ਡੀਜ਼ਲ ਟੈਕਸ ਬਚਿਆ ਹੈਗਾ, ਸਾਡੇ ਸਾਰੇ ਪਾਣੀ ਲੈ ਗਿਆ ਲੁੱਟ ਕੇ ਸੈਂਟਰ, 70% ਪਾਣੀ ਲੁੱਟ ਕੇ ਲੈ ਗਿਆ, ਸਾਡੇ ਕੋਲ ਜਿੰਨੀ ਸਾਡੀ ਸਰੋਤ ਸੀਗੇ ਉਹਨਾਂ ਤੇ ਕਾਬਜ਼ ਹੋ ਗਿਆ, ਵਿਦਿਆ ਲੈ ਗਿਆ ਸੈਂਟਰ ਚ, ਸਿਹਤ ਸੈਂਟਰ ਲੈ ਗਿਆ, ਵਿਦਿਆ ਲੈ ਗਿਆ ਅੰਡਰ HRD, ਸੈਂਟਰ ਲੈ ਗਿਆ ਅੰਡਰ NRHM, ਤੇ ਹੁਣ ਜਿਹੜੀ ਮਾੜਾ ਮੋਟਾ ਮੰਡੀ ਕਰਨ ਦਾ ਸਾਡਾ ਹੱਕ ਸੀਗਾ ਉਹ ਵੀ ਸੈਂਟਰ ਨੇ ਖੋਲਿਆ, ਮੰਡੀ ਕਰਨ ਤੇ ਵੀ ਕਰੰਟਰ ਕਾਬਜ਼ ਹੋਣ ਨੂੰ ਫਿਰਦਾ ਜਾਂ ਮਾਨੀਆਂ ਨੂੰ ਕਾਬਜ਼ ਕਰਾਉਣ ਨੂੰ ਫਿਰਦਾ ਹੈਗਾ। ਤੇ ਜਿਹੜੇ ਪੰਜਾਬ ਸੱਖਣਾ ਹੋ ਗਿਆ ਸਾਰੇ ਹੱਕਾਂ ਤੋਂ, ਅਧਿਕਾਰਾਂ ਤੋਂ ਬਾਕੀ ਸੂਬੇ ਦੇ ਨਾਲ ਨਾਲ, ਇਹ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ, ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਡਾ ਪਾਕਿਸਤਾਨ ਦੋਸਤੀ ਹੋਵੇ, ਸ਼ਾਂਤੀ ਹੋਵੇ, ਵਪਾਰ ਹੋਵੇ, ਤੇ ਸਾਨੂੰ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ ਉਸ ਤੱਕ ਪਹੁੰਚ ਮਿਲੇ, ਉੱਥੋਂ ਗਵਾਦਰ ਸੀਪੋਰਟ ਤੇ ਜਾ ਕੇ ਸਾਡੀ ਪਹੁੰਚ ਮਿਡਲ ਈਸਟ ਨੂੰ ਵੀ ਤੇ ਸੈਂਟਰਲ ਏਸ਼ੀਆ ਨੂੰ ਵੀ ਮਿਲੇ, ਜਿਹੜਾ ਪੁਰਾਣਾ ਰੂਟ ਸੀ ਬਲਕ ਬਖਾਰੇ, ਜੋ ਸੁੱਖ ਸੱਜੂ ਦੇ ਚੁਆਰੇ ਬਲਕ ਨੂੰ ਬਖਾਰੇ, ਸਾਡਾ ਹੁੰਦਾ ਸੀ ਪੰਜਾਬ ਦਾ, ਸਾਡਾ ਪੂਰਾ ਟ੍ਰੇਡ ਸੀਗਾ ਪੰਜਾਬ ਦਾ, ਟ੍ਰੇਡ ਰੂਟ ਸੀਗਾ ਪੰਜਾਬ ਕੋਲ, ਉਹ ਸਾਡਾ ਖਤਮ ਹੋ ਗਿਆ ਹੈਗਾ। ਇਹਨਾਂ ਨੂੰ ਸੈਂਟਰ ਨੂੰ ਭਾਂਦਾ ਹੈਗਾ ਪਾਕਿਸਤਾਨ ਇੱਟ ਖੜਕਾ, ਪੰਜਾਬ ਨੂੰ ਭਾਂਦਾ ਹੈਗਾ ਪਾਕਿਸਤਾਨ ਦੋਸਤੀ, ਅਮਨ ਤੇ ਸ਼ਾਂਤੀ। ਸੋ ਏਦਾਂ ਦੀ ਕੋਈ ਪਾਰਟੀ ਆਵੇ ਜਿਹੜੀ ਪੰਜਾਬ ਦੀ ਗੱਲ ਕਰੇ, ਪੰਜਾਬ ਨੂੰ ਕੇਂਦਰ ਚ ਰੱਖ ਕੇ ਗੱਲ ਕਰੇ, ਨਾ ਕਿ ਕੇਂਦਰੀਵਾਦੀ ਸਿਆਸਤ ਦਾ ਹਿੱਸਾ ਹੋਵੇ, ਚਾਹੇ ਕਾਂਗਰਸ ਚਾਹੇ ਅਕਾਲੀ ਭਾਜਪਾ ਗਠਜੋੜ ਹੈਗਾ, ਇਹਨਾਂ ਦੋਹਾਂ ਤੋਂ ਵੱਖਰੀ ਪੰਜਾਬ ਨੂੰ ਪੰਜਾਬ ਸੈਂਟਰਿਕ ਪਾਰਟੀ ਲੋੜ ਹੈ। ਅੱਜ ਜੋ ਅਕਾਲੀ ਦਲ ਜਿਹੜਾ ਕਿਸੇ ਵੇਲੇ ਖੇਤਰੀ ਹਿੱਤਾਂ ਦੀ ਪ੍ਰਤੀਨਿਧਤਾ ਕਰਦਾ ਸੀ, ਪੰਜਾਬ ਦੇ ਹੱਕਾਂ ਦੀ ਨੁਮਾਇੰਦਗੀ ਕਰਦਾ ਸੀ, ਰਾਜਾਂ ਦੇ ਅਧਿਕਾਰਾਂ ਦੀ, ਘੱਟ ਗਿਣਤੀ ਅਧਿਕਾਰਾਂ ਦੀ ਨੁਮਾਇੰਦਗੀ ਕਰਦਾ ਸੀਗਾ, ਅੱਜ ਜਦੋਂ ਅਕਾਲੀ ਦਲ ਭਾਜਪਾ ਦੀ ਗੋਦੀ ਚ ਬੈਠ ਕੇ, ਹਿੰਦੂਵਾਦੀ ਪਾਰਟੀ ਗੋਦੀ ਚ ਬੈਠ ਕੇ, ਕੇਂਦਰੀਕ੍ਰਿਤ ਪਾਰਟੀ ਇੱਕ ਹਿੰਦੂ ਰਾਸ਼ਟਰ ਬਣਾਉਣ ਵਾਲੀ ਪਾਰਟੀ ਗੋਦੀ ਚ ਬੈਠ ਗਿਆ, ਤਾਂ ਅੱਜ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈਗੀ, ਜਿਸ ਕਰਕੇ ਆਪ ਵੀ ਖੇਤਰੀ ਪਾਰਟੀ ਹੈ ਨੀ, ਆਮ ਆਦਮੀ ਪਾਰਟੀ ਵੀ ਖੇਤਰੀ, ਉਹਦਾ ਵੀ ਸੈਂਟਰਲ ਪਾਰਟੀ ਹੈਗੀ ਹੈ। ਜਦੋਂ ਕੇਜਰੀਵਾਲ ਸਾਹਿਬ ਦੁਆਰਾ ਜਿੱਤੇ ਨੇ ਤਾਂ ਉਹਨਾਂ ਇੱਕ ਹੈਲਪਲਾਈਨ ਸ਼ੁਰੂ ਕੀਤੀ ਹੈ ਰਾਸ਼ਟਰ ਨਿਰਮਾਣ, ਮੈਨੂੰ ਲੱਗਦਾ ਕਿ ਸਾਨੂੰ ਪੰਜਾਬ ਨਿਰਮਾਣ ਪਹਿਲਾਂ ਹੈਗਾ, ਕਿਉਂਕਿ ਵੀ ਆਰ ਨੋਟ ਬਿਕੋਜ਼ ਆਫ ਇੰਡੀਆ, ਪੰਜਾਬ ਇਜ਼ ਨੋਟ ਬਿਕੋਜ਼ ਆਫ ਇੰਡੀਆ, ਤਾਮਿਲਨਾਡੂ ਨੋਟ ਬਿਕੋਜ਼ ਆਫ ਇੰਡੀਆ, ਇੰਡੀਆ ਇਜ਼ ਬਿਕੋਜ਼ ਆਫ ਤਾਮਿਲਨਾਡੂ, ਪੰਜਾਬ ਐਂਡ ਬੰਗਾਲ, ਮਤਲਬ ਸੰਘ ਕਰਕੇ ਰਾਜ ਨੀ ਹੈਗੇ ਹੈ। ਜਿਸ ਰਾਜ ਮਰ ਗਏ, ਰਾਜ ਨੰਗੇ ਨੰਗ ਹੋ ਗਏ, ਤਾਂ ਸੈਂਟਰ ਕਦੀ ਰਹਿ ਹੀ ਬਚੇ ਨੀ ਸਕਦਾ ਕਦੀ ਵੀ। ਸੋ ਰਾਜਾਂ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ, ਰਾਜਾਂ ਨੂੰ ਅਧਿਕਾਰ ਮਿਲਣੇ ਬਹੁਤ ਜ਼ਰੂਰੀ ਹੈ, ਸਾਡਾ ਪਾਣੀ ਦਾ ਹੱਕ, ਸਾਡਾ ਪਣ ਬਿਜਲੀ ਪ੍ਰੋਜੈਕਟਾਂ, ਸਾਡਾ ਬਿਜਲੀ ਤੇ ਹੱਕ, ਭਾਖੜਾ ਨੰਗਲ ਪ੍ਰੋਜੈਕਟਾਂ ਦੇ ਹੱਕ, ਜਿਹੜੀ ਸਿੱਧੀ ਰਾਜਸਥਾਨ ਤੇ ਦਿੱਲੀ ਨੂੰ ਜਾ ਰਹੀ ਬਿਜਲੀ ਉਹ ਸਾਡੀ ਬਿਜਲੀ ਹੈ, ਜਿਹੜਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਦੋ ਤਿੰਨਾਂ ਨਹਿਰਾਂ ਨਾਲ, ਗੰਗ ਆਪਣਾ ਜਿਹੜੀ ਦੋ ਦੋ ਫਰੀਦਕੋਟ ਕੋਲ ਹੈਗੀਆਂ ਵੱਡੀਆਂ ਨਹਿਰਾਂ, ਇੱਕ ਇੰਦਰਾ ਕਨਾਲ, ਇੱਕ ਦੂਜੀ, ਤੇ ਇੱਕ ਨਹਿਰ ਪਟਿਆਲੇ ਜਿਹੜੀ ਜਾਂਦੀ ਹੈਗੀ ਆਪਣੀ ਜਿਹੜੀ ਹੈਗੀ ਹੈ ਭਾਖੜਾ ਹਾਈਡਲ ਚੈਨਲ, ਨੰਗਲ ਹਾਈਡਲ ਚੈਨਲ, ਜੋ ਜਿਹੜੀ ਭਾਖੜਾ ਨਹਿਰ ਕਹਿੰਦੇ ਜੀ ਨੂੰ, ਜੋ ਸਾਰਾ ਪੰਜਾਬ ਦਾ ਪਾਣੀ ਸਾਨੂੰ ਇੱਕ ਇੱਕ ਟੋਕਾ ਜਾ ਰਿਹਾ, ਉਹ ਪੰਜਾਬ ਦੀ ਮੌਤ ਹੈਗੀ ਹੈ, ਪੰਜਾਬ ਦੀ ਜ਼ਿੰਦਗੀ ਜਾ ਰਹੀ ਹੈਗੀ ਹੈ। ਸੋ ਪੰਜਾਬ 20 ਸਾਲ ਨੂੰ ਬੰਜਰ ਬਣ ਜਾ ਰਿਹਾ, ਜਿਹੜੀ ਰੀਸੈਂਟ ਸੈਂਟਰ ਅੰਡਰਗਰਾਊਂਡ ਵਾਟਰ ਕਮਿਸ਼ਨ ਦੀ ਰਿਪੋਰਟ ਆਈ, ਜਿਹੜੀ ਕਾਂਗਰਸ ਪਨੂੰ ਕਮੇਟੀ ਨਾਲ ਜਾਰੀ ਕੀਤੀ ਹੈ, ਉਹਦੇ ਮੁਤਾਬਕ ਪੰਜਾਬ 15-20 ਸਾਲ ਤੱਕ ਪੰਜਾਬ ਬੰਜਰ ਬਣ ਜਾਊਗਾ। ਇਹ ਜਿਹੜੇ ਜ਼ਮੀਨ ਆਪਾਂ ਹੁਬਦੇ ਫਿਰਦੇ ਕਿਸਾਨ ਦਾ 50 ਲੱਖ ਦਾ ਕਿੱਲਾ, ਕਿਸੇ ਨੇ 5000 ਰੁਪਏ ਕਿੱਲਾ ਨਹੀਂ ਲੈਣਾ ਹੈਗਾ, ਪੰਜਾਬ ਬਿਲਕੁਲ ਤਬਾਹੀ ਦੇ ਕੰਢੇ ਖੜਾ ਹੈਗਾ। ਸੋ ਅਜਿਹੇ ਮੌਕੇ ਪੰਜਾਬ ਕੇਂਦਰਿਤ ਪਾਰਟੀ ਪੰਜਾਬ ਦੇ ਹੱਕਾਂ ਦੀ ਭੱਜ ਕੇ ਰੱਜ ਕੇ ਨੁਮਾਇੰਦਗੀ ਕਰੇ, ਔਰ ਸੈਂਟਰ ਤੋਂ ਆਪਣੇ ਹੱਕ ਲੈਣ ਵਾਸਤੇ ਤੇ ਪਾਕਿਸਤਾਨ ਨਾਲ ਵਪਾਰ ਖੋਲਣ ਬਾਰੇ ਇਹ ਮੁੱਦਿਆਂ ਸੀਰੀਅਸ ਹੋਵੇ। ਉਹਦੇ ਨਾਲ ਜਿਹੜਾ ਆਪਰੇਟਿਵ ਪਾਰਟ ਹੈ ਦੂਜਾ, ਕਿ ਸ਼ਰਾਬ ਕਿਵੇਂ ਵੇਚਣੀ ਹੈ, ਆਪੂੜ ਕਿਵੇਂ ਚਲਾਣੀ ਹੈਗੀ ਹੈ, ਜਾਂ ਨਸ਼ਾਫੀਆ ਕਿਵੇਂ ਖਤਮ ਕਰਨਾ, ਜਾਂ ਮਤਲਬ ਐਕਸਾਈਜ਼ ਕਿਵੇਂ ਕਰਨਾ ਇਕੱਠਾ, ਉਹਦੇ ਸਾਰੇ ਇੱਕ ਪਾਲਿਸੀ ਉਹ ਅਲੱਗ, ਉਹ ਆਪਰੇਟਿਵ ਪਾਰਟ ਹੈਗਾ। ਜਿਹੜਾ ਪ੍ਰਿੰਸੀਪਲ ਪਾਰਟ ਹੈ ਉਹ ਹੈਗਾ ਕਿ ਪੰਜਾਬ ਦੇ ਅਧਿਕਾਰ, ਕੇਂਦਰਾਂ ਸੰਬੰਧਾਂ ਦੇ ਪੁੱਟ ਕੇ ਮੁੜ ਕੇ ਨਜ਼ਰਸਾਨੀ ਤੇ ਪਾਕਿਸਤਾਨ ਨਾਲ ਦੋਸਤਾਂ ਨਾਲ ਸੰਬੰਧ, ਇਹਨਾਂ ਗੱਲਾਂ ਤੇ ਮੈਂ ਨੀ ਕਹਿੰਦਾ ਕੱਲ੍ਹ ਨੂੰ ਪ੍ਰਾਪਤ ਹੋ ਜਾਣਗੇ, ਲੰਬੀ ਲੜਾਈ ਹੈਗੀ ਹੈ, ਬਾਕੀ ਰਾਜਾਂ ਨੂੰ ਵੀ ਨਾਲ ਲੈਣਾ ਪੈਣਾ। ਅਸਲ ਜੋ ਕੇਂਦਰ ਰਾਜ ਸੰਬੰਧ ਹੈ ਬਣ ਚੁੱਕੇ ਭਾਰਤੀ ਸਿਆਸਤ ਦਾ, ਆਉਣ ਵਾਲੇ ਸਮੇਂ ਚ ਹੋਰ ਤੇ ਉਹ ਪ੍ਰਣਾਈ ਹੋਈ ਖੇਤਰੀ ਪ੍ਰਣਾਈ ਹੋਈ ਪੰਜਾਬ ਪੱਖੀ ਲੋਕਾਂ ਦੀ, ਖਹਿਰਾ ਸਾਹਿਬ ਹੋਣ, ਬਹਿਸ ਹੋਣ, ਗਾਂਧੀ ਹੋਵੇ, ਤਾਂ ਮਤਲਬ ਸਿੱਧੂ ਹੋਵੇ, ਜੇ ਪੰਜਾਬ ਦੀ ਗੱਲ ਕਰਨ ਪਾਰਟੀ ਬਹੁਤ ਜ਼ਰੂਰਤ ਹੈਗੀ ਹੈ। ਇਸ ਵਾਸਤੇ ਕਿਸੇ ਕੋਈ ਹੋਮੇ ਨੀ ਹੈਗੀ, ਮੈਂ ਸਮਝਦਾ ਸਿਰਫ ਇੱਕ ਤਾਲਮੇਲ ਬਿਠਾ ਕੇ ਮੈਂ ਕੱਲ ਕੁੜੀ ਦੀ ਬਦਲੀ ਕਰਾਣੀ ਹੈਗੀ ਹੈ, ਮੈਂ ਕੱਲ ਨੂੰ ਮੁੰਡਾ ਲਵਾਉਣਾ ਹੈਗਾ, ਮੈਂ ਮੇਰਾ ਕੱਲ ਨੂੰ ਪੁਲਿਸ ਨਾਲ ਜਦ ਤੱਕ MLA ਟੈਲੀਫੋਨ ਨਾ ਪੁਲਿਸ ਕਰਦੀ ਨਾ ਮੁੰਡੇ ਦੀ ਬਦਲੀ ਹੁੰਦੀ ਹੈ, ਚਾਚੀ ਖੁੰਡਾ ਨੀ ਕਰਦਾ, ਫਿਰ ਚਾਚੀ ਖੁੰਡਾ ਉਹਨੂੰ ਖੁੰਡਾ ਕੌਣ ਲੱਗਦਾ ਜੋ ਬਦਮਾਸ਼ ਹੈਗਾ, ਉਸ ਖੁੰਡਾ ਲੱਗਦਾ, ਬਦਮਾਸ਼ ਕਿੱਥੇ ਇਹਨਾਂ ਪਾਰਟੀ ਚ ਬੈਠੇ ਹੈਗੇ। ਸੋ ਇਸ ਕਰਕੇ ਇਹ ਲੋਕਾਂ ਨੂੰ ਆਪਣੀ ਜਿਹੜੀ ਫੌਰੀ ਹਿੱਤ, ਫੌਰੀ ਜਿਹੜੀ ਬਿਨੀ ਆਪਣੀ ਨਿੱਜੀ ਹਿੱਤ ਹੈ, ਉਹਨਾਂ ਨੂੰ ਤਲਾਂਜਲੀ ਦੇ ਕੇ ਪੰਜਾਬ ਦੇ ਵਡੇਰੇ ਹਿੱਤਾਂ ਚ ਪੈ ਕੇ ਵੋਟ ਕਰਨੀ ਚਾਹੀਦੀ ਹੈ। ਔਰ ਇਸ ਇਹਦੇ ਲਾਲਚ ਤੇ ਸ਼ਰਾਬ ਦੇ ਲਾਲਚ ਜਿਹੜੀ ਵੋਟ ਹੈਗੀ ਹੈ, ਉਹਨੇ ਪੰਜਾਬ ਦਾ ਬਹੁਤ ਸਤਿਆਨਾਸ਼ ਕਰ ਦਿੱਤਾ, ਲੋਕਾਂ ਨੂੰ ਇੰਨੀ ਦਾ ਅਖਮਕਾਤਾ ਲਾਣੀ ਚਾਹੀਦੀ ਹੈਗੀ।
ਜੀ, ਸੋ ਗਾਂਧੀ ਸਾਹਿਬ ਬਹੁਤ ਹੀ ਖੂਬਸੂਰਤ ਵਿਚਾਰ ਤੁਸੀਂ ਸਾਡੇ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਦਿੱਤੇ। ਸੋ ਦਿਲ ਤਾਂ ਬਹੁਤ ਕਰਦਾ ਤੁਹਾਡੇ ਕੋਲ ਨਾਲ ਹੋਰ ਗੱਲਾਂ ਬਾਤਾਂ ਕੀਤੀਆਂ ਜਾਣ, ਬਟ ਸਮਾਂ ਇਜਾਜ਼ਤ ਨਹੀਂ ਦਿੰਦਾ। ਕੋਸ਼ਿਸ਼ ਕਰਾਂਗੇ ਅੱਗੇ ਤੁਹਾਡੇ ਤੋਂ ਸਮਾਂ ਲਵਾਂਗੇ। ਸੋ ਤੁਹਾਡਾ ਹਰਮਨ ਰੇਡੀਓ ਤੇ ਬਹੁਤ ਬਹੁਤ ਧੰਨਵਾਦ ਜੀ, ਤੇ ਪ੍ਰਮਾਤਮਾ ਤੁਹਾਨੂੰ ਵਾਹਿਗੁਰੂ ਅਕਾਲ ਪੁਰਖ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ, ਤੇ ਇੱਕ ਤੁਹਾਨੂੰ ਖੁਸ਼ੀ ਵਾਲੀ ਤੇ ਤੰਦਰੁਸਤੀ ਵਾਲੀ ਤੇ ਚੜ੍ਹਦੀ ਕਲਾ ਵਾਲਾ ਤੁਹਾਨੂੰ ਜੀਵਨ ਦੇਵੇ, ਬਲ ਦੇਵੇ, ਤੁਹਾਨੂੰ ਇਨ੍ਹਾਂ ਸੇਵਾ ਕਾਰਜਾਂ ਦੇ ਵਿਚ ਸਮਤ ਬਲ ਸੇਧ ਦੇਵੇ।
ਬਹੁਤ ਧੰਨਵਾਦ ਜੀ, ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਰੋਤਿਆਂ ਜੀ ਨੇ ਬੜੇ ਸਬਰ ਨਾਲ ਮੇਰਾ ਲੰਬਾ ਜੇ ਬੜਾ ਪੈਕ ਲੈਕਚਰ ਸੁਣਿਆ ਹੈਗਾ, ਜੇ ਪੈਕ ਜੀ ਨੇ ਮੇਰੀ ਵਿਚਾਰ ਸੁਣੇ ਹੈਗੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਸੋ ਇਹ ਸੀ ਡਾਕਟਰ ਧਰਮਵੀਰ ਗਾਂਧੀ, ਜੋ ਕਿ ਆਪਣੀ ਜਾਨ ਪਹਿਚਾਣ ਦੇ ਮੁਹਤਾਜ ਨੇ। ਸੋ ਅੱਜ ਸਾਡੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੁਣ ਅਗਲੇ ਸੋਮਵਾਰ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਲੈ ਕੇ ਪ੍ਰੋਗਰਾਮ ਲਹਿਰਾਂ ਦੇ ਵਿਚ ਮਿਲਾਂਗੇ। ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਚੜ੍ਹਦੀਆਂ ਕਲਾਂ ਬਖਸ਼ੇ, ਰੱਬ ਰਾਖਾ।